ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਅੰਮ੍ਰਿਤ ਵੇਲਾ ਹੈ ਸਤਿਗੁਰਾਂ ਦੀ ਪਾਵਨ ਹਜ਼ੂਰੀ ਅਤੇ ਬਖਸ਼ੀ ਹੋਈ ਸਾਧ ਸੰਗਤ ਜਿਸ ਦੇ ਬੈਠ ਕੇ ਗੁਰਬਾਣੀ ਦੇ ਵਿਚਾਰ ਕਰਨ ਦਾ ਸਮਾਂ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਆ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜੋ 1000 ਅੰਗ ਦੇ ਉੱਤੇ ਮਾਰੂ ਰਾਗ ਦੇ ਵਿੱਚ ਜਿੱਥੋਂ ਵਿਚਾਰ ਸ਼ੁਰੂ ਹੋ ਰਹੀ ਹੈ ਅੱਜ ਦੀ ਮਨ ਬਿਰਤੀਆਂ ਇਕਾਗਰ ਕਰੋ ਸਰਵਣ ਕਰੋ ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਇਹ ਪਾਵਨ ਅੰਮ੍ਰਿਤ ਵਚਨ ਜਿਸ ਦਾ ਸਾਹ ਸੁਣੀ ਜੇ ਕੋਈ ਕਰਨੀ ਕਮਾਈ ਵਾਲਾ ਮਹਾਂਪੁਰਸ਼ ਚੜਾਈ ਕਰ ਜਾਵੇ ਉਹਦੇ ਉੱਤੇ ਪੜਨ ਵਾਲਾ ਇਹ ਸ਼ਬਦ ਹੈ ਰਾਗੀ ਸਿੰਘ ਇਸ ਸ਼ਬਦ ਨੂੰ ਪੰਥ ਖਾਲਸੇ ਵਿੱਚ ਬੜੇ ਪਿਆਰ ਸਹਿਤ ਪੜਦੇ ਹੈ ਜਿਨ੍ਹਾਂ ਦੀਆਂ ਕਮਾਈਆਂ ਹੋਣ ਬਾਕੀ ਆਮ ਸੰਸਾਰ ਵਾਸਤੇ ਜਿਸ ਤਰ੍ਹਾਂ ਦੀ ਅਵਸਥਾ ਵਾਲਾ ਉਹ ਚੜਾਈ ਕਰਿਆ ਹੈ ਤੇ ਉਹਦੇ ਵਾਸਤੇ ਉਸ ਤਰ੍ਹਾਂ ਦੇ ਸਾਧ ਸੰਗੀ ਬੇਅੰਤ ਸ਼ਬਦ ਹਨ ਤੇ ਗੁਰੂ ਮੋਹਨ ਨਿਵਾਸ ਕਿਰਪਾ ਕਰਨ ਇਹ ਢੁਕਵੇਂ ਸ਼ਬਦ ਸਤਿਪੁਰਸ਼ਾਂ ਦੇ ਜੀਵਨ ਤੇ ਹੈ ਤੋ ਜਿਸ ਪ੍ਰਕਾਰ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੁਨ ਜਨ ਸੇਵਾ ਤੇ ਇਸ ਪ੍ਰਕਾਰ ਦੇ ਸ਼ਬਦ ਨੇ ਸਤਿਪੁਰਸ਼ਾਂ ਤੇ ਸਾਧ ਸੰਗੀ ਢੁਕਦੇ ਹੈ ਤੇ ਆਮ ਜਿਹੜੇ ਸ਼ਬਦ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਤਿਰਨ ਆਈ ਇਹ ਸ਼ਬਦ ਪੜੇ ਜਾਂਦੇ ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਸਰਵਣ ਕਰੋ ਜੀ
ਮਾਰੂ ਮਹੱਲਾ ਪੰਜਵਾ
ਮਾਰੂ ਰਾਗ ਨਿੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਮਾਨ ਮੋਹ ਅਰ ਲੋਭ ਇਕਾਰਾ
ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਹੈ ਜੋ ਪਰਮੇਸ਼ੁਰ ਦਾ ਦਾਸ ਹੈ ਨਾ ਉਹ ਲੋਕਾਂ ਵੱਲੋਂ ਦਿੱਤਾ ਹੋਇਆ ਜਿਹੜਾ ਸਤਿਕਾਰ ਹੈ ਮਾਣ ਸਰੀਰਾਂ ਦਾ ਸਤਿਕਾਰ ਹੈ ਜਾਂ ਪਦਾਰਥ ਮਿਲਦੇ ਹੈ ਸੰਬੰਧੀਆਂ ਦਾ ਮੋਹ ਹੈ ਇਹ ਜਿੰਨੇ ਵੀ ਹੈ ਮਾਨ ਮੋਹ ਅਰ ਲੋਭ ਵਿਕਾਰਾ ਧਨ ਦੇ ਇਕੱਤਰ ਕਰਨ ਦਾ ਲੋਭ ਲਾਲਚ ਅਤੇ ਕਾਮ ਆਦਿਕ ਜਿਹੜੇ ਵਿਕਾਰ ਇਹ ਜਿਹੜੇ ਸਾਰੇ ਹਨ
ਬੀਓ ਚੀਤ ਨਾ ਘਾਲਿਓ
ਜਿਹੜਾ ਪਰਮੇਸ਼ੁਰ ਦਾ ਦਾਸ ਹੈ ਵੀ ਉਹ ਦੂਸਰੇ ਜਿਹੜੇ ਸੁਭਾਅ ਨੇ ਦਵੈਤ ਭਾਵ ਵਾਲੇ ਉਹ ਆਪਣੇ ਚਿੱਤ ਦੇ ਵਿੱਚ ਘਾਲਿਓ ਪਾਉਣਾ ਧਾਰਨਾ ਨਹੀਂ ਕਰਦੇ ਹੈ ਤੋ ਇਸ ਕਰਕੇ ਉਹਨਾਂ ਦੀ ਇਹ ਅਵਸਥਾ ਕਥਨ ਕੀਤੀ ਹੈ ਅਰ ਕਰਦੇ ਕੀ ਹਨ
ਨਾਮ ਰਤਨ ਗੁਣਾ ਹਰ ਬਣਜੇ
ਸੇਵਕ ਜਨ ਤਾਂ ਹਰ ਪਰਮੇਸ਼ੁਰ ਦੇ ਨਾਮ ਰੂਪੀ ਰਤਨ ਤੇ ਹਰੀ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਗੁਰਾਂ ਪਾਸੋਂ ਬਣਜੇ ਖਰੀਦਦੇ ਹਨ
ਲਾਦ ਵੱਖਰ ਲੈ ਚਾਲਿਓ
ਨਾਮ ਰੂਪੀ ਲਾਭਦਾਇਕ ਵੱਖਰ ਸੌਦੇ ਨੂੰ ਅੰਤਿਸ਼ ਕਰਨ ਰੂਪੀ ਗੱਡੇ ਦੇ ਉੱਤੇ ਲੱਦ ਕੇ ਪਰਲੋਕ ਨੂੰ ਲੈ ਕੇ ਚਾਲਿਓ ਚੱਲਦੇ ਹਨ
ਸੇਵਕ ਕੀ ਓੜਕ ਨਿਵਹੀ ਪ੍ਰੀਤ
ਉਹ ਸੇਵਕ ਦਾਸ ਦੀ ਓੜਕ ਅੰਤ ਪਰਯੰਤ ਪਰਮੇਸ਼ੁਰ ਦੇ ਨਾਲ ਸਿਰ ਤੋੜ ਪ੍ਰੀਤੀ ਨਿਭਦੀ ਹੈ
ਜੀਵਤ ਸਾਹਿਬ ਸੇਵਿਓ ਆਪਣਾ
ਤੇ ਉਸ ਸੇਵਕ ਨੇ ਸੰਸਾਰ ਵਿੱਚ ਜੀਵਤ ਜਿਉਂਦਿਆਂ ਹੀ ਜਾਂ ਜਿਉਂਦਿਆਂ ਵੀ ਸਾਹਿਬ ਮਾਲਕ ਪਰਮੇਸ਼ੁਰ ਨੂੰ ਆਪਣਾ ਜਾਣ ਕਰਕੇ ਸੇਵਿਓ ਸੇਵਨ ਕੀਤਾ ਭਗਤ ਕੀਤੀ ਜੀਵਤ ਸਾਹਿਬ ਸੇਵਿਓ ਆਪਣਾ ਅਤੇ
ਚਲਤੇ ਰਾਖਿਓ ਤੀਤ
ਪਰਲੋਕ ਨੂੰ ਚਲਦੇ ਹੋਏ ਤੇ ਚਲਦੇ ਸਮੇਂ ਵੀ ਪਰਮੇਸ਼ੁਰ ਵਾਹਿਗੁਰੂ ਦਾ ਚੇਤ ਚਿੱਤ ਦੇ ਵਿੱਚ ਯਾਦ ਰਾਖਿਓ ਰੱਖਣਾ ਕੀਤਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਜੀ
ਜੈਸੀ ਆਗਿਆ ਕੀਨੀ ਠਾਕੁਰ
ਜਿਹੋ ਜੀ ਠਾਕੁਰ ਮਾਲਕ ਪਰਮੇਸ਼ੁਰ ਨੇ ਜਾਂ ਗੁਣਾਂ ਨੇ ਆਗਿਆ ਕੀਨੀ ਕੀਤੀ ਹੈ ਉਹ ਸੇਵਕ ਜਿਹੜਾ ਸੇਵਕ ਜਾਣੇ ਉਸ ਆਗਿਆ ਤੋਂ
ਤਿਸ ਤੇ ਮੁੱਖ ਨਹੀਂ ਮੋੜਿਓ
ਉਹ ਤੋਂ ਕਦੇ ਮੂੰਹ ਨਹੀਂ ਮੋੜਿਆ ਜਣੀ ਇਨਕਾਰ ਨਹੀਂ ਕੀਤਾ ਕਦੇ ਵੀ ਸਤ ਕਰਕੇ ਆਗਿਆ ਮੰਨੀ ਹੈ ਜਿਵੇਂ 12 ਸਾਲ ਗਾਗਰਾਂ ਢੋਈਆਂ ਗੁਰੂ ਅਮਰਦਾਸ ਮਹਾਰਾਜ ਨੇ ਕਦੇ ਉਸ ਤੋਂ ਮੂੰਹ ਨਹੀਂ ਮੋੜਿਆ ਜਾਣੀ ਮੁਨਕਰ ਨਹੀਂ ਹੋਏ
ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ
ਸੇਵਕ ਜਨ ਨੂੰ ਜੋ ਗ੍ਰਹਿ ਘਰ ਦੇ ਵਿੱਚ ਰੱਖਿਆ ਤਾਂ ਵੀ ਸਹਿਜ ਆਨੰਦ ਵਿੱਚ ਹੀ ਰਹਿੰਦਾ, ਜੇਕਰ ਉਸ ਨੂੰ ਕਿਸੇ ਪ੍ਰਕਾਰ
ਉੱਠ ਉਆਹੂ ਕਉ ਦਉਰਿਓ,
ਜੇਕਰ ਕਿਹਾ ਕਿ ਬਾਹਰ ਜਾ ਕੇ ਕੰਮ ਕਰ, ਤੇ ਜਿਵੇਂ ਭਾਈ ਲਹਿਣੇ ਨੂੰ ਕਿਹਾ ਸੀ ਵੀ ਖੇਤਾਂ ਚੋਂ ਜਿਹੜਾ ਘਾਹ ਫੂਸ ਕੱਢਿਆ ਸੀ ਉਹਦੀ ਪੰਡ ਰੱਖਤੀ ਸਿਰ ਤੇ ਉਹ ਉਸ ਕਾਜ ਕਰਨ ਨੂੰ ਦੌੜਦਾ ਜਾਂਦਾ ਉੱਥੇ। ਇਸੇ ਪ੍ਰਕਾਰ ਸੇਵਕ ਜਨ ਨੇ ਗੁਰਾਂ ਦੁਆਰਾ ਸਹਿਜ ਸਰੂਪ ਦੇ ਆਨੰਦ ਨੂੰ ਆਪਣੇ ਹਿਰਦੇ ਰੂਪੀ ਗ੍ਰਹਿ ਦੇ ਅੰਦਰ ਭੀਤਰ ਵਿੱਚ ਧਾਰਨ ਕਰਕੇ ਰੱਖਿਓ ਰੱਖਿਆ ਹੈ ਅਤੇ ਦੁਨੀਆਂ ਤੋਂ ਉੱਠ ਭਾਵ ਉਪਰਾਮ ਹੋ ਕੇ ਉਹ ਉਸੇ ਬ੍ਰਹਮਾਨੰਦ ਨੂੰ ਤੇ ਬ੍ਰਹਮਾਨੰਦ ਦੇ ਵਿੱਚ ਦੌੜਿਓ ਦੌੜ ਕੇ ਪਹੁੰਚ ਜਾਂਦਾ ਸੁਰਤੀ ਦੁਆਰਾ, ਭਾਵ ਸੱਚ ਸਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ।
ਆਗਿਆ ਮਹਿ ਭੁੱਖ ਸੋਈ ਕਰ ਸੁਖ,
ਉਹੀ ਵਸਤਾ ਹੈ ਜੇ ਭੁੱਖ ਦੇਹ ਤਾਂ ਇਤਿਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਜੇ ਵਾਹਿਗੁਰੂ ਦੇ ਸੇਵਕ ਨੂੰ ਗੁਰੂ ਜਾਂ ਪਰਮੇਸ਼ਰ ਆਗਿਆ ਰਜਾ ਵੀ ਕਿਤੇ ਭੁੱਖਾ ਰੱਖ ਦੇਵੇ ਤਾਂ ਕਿਸੇ ਪ੍ਰਕਾਰ ਦੀ ਤਕਲੀਫ ਆ ਜਾਵੇ ਤਾਂ ਵੇ ਸੋਈ ਉਹ ਉਸ ਸੁਖਾ ਸੁਖ ਕਰਕੇ ਮੰਨਦਾ ਉਹ, ਜੇ ਭੁੱਖ ਦੇਹ ਤਾਂ ਇਤੀ ਰਾਜਾਂ ਤੇ ਫਿਰ ਦੁੱਖ ਵਿੱਚ ਸੁਖ ਮਨਾਈ। ਉਹ ਇਉਂ ਦੁੱਖ ਨੂੰ ਵੀ ਸੁਖ ਰੂਪ ਕਰਕੇ ਹੀ ਮੰਨਦਾ ਕਿਉਂਕਿ ਭਾਣੇ ਵਿੱਚ ਰਹਿੰਦਾ ਹੈ।
ਸੋਗ ਹਰਖ ਨਹੀਂ ਜਾਣਿਓ,
ਉਹ ਪਦਾਰਥਾਂ ਦੇ ਵਿਛੜਨ ਕਰਕੇ ਸੋਗ ਗਮ ਨਹੀਂ ਮੰਨਦਾ, ਪਦਾਰਥਾਂ ਦੇ ਆਉਣ ਕਰਕੇ ਹਰਖ ਖੁਸ਼ੀ ਨਹੀਂ ਮੰਨਦਾ, ਸਦਾ ਇੱਕ ਰਸ ਬਿਰਤੀ ਰਹਿੰਦੀ ਹੈ।
ਜੋ ਜੋ ਹੁਕਮ ਭਇਓ ਸਾਹਿਬ ਕਾ,
ਸਾਹਿਬ ਮਾਲਕ ਪਰਮੇਸ਼ਰ ਦਾ ਜਿਹੜਾ ਜਿਹੜਾ ਹੁਕਮ ਵੀ ਸੇਵਕ ਨੂੰ ਹੋਇਆ ਹੈ
ਸੋ ਮਾਥਾ ਲੀ ਮੰਨਿਓ,
ਉਹ ਫਿਰ ਮੱਥੇ ਦੇ ਉੱਤੇ ਜਾਣੀ ਸਤ ਕਰਕੇ ਮੰਨਿਆ ਹੈ।
ਸੋ ਮਾਥਾ ਲੀ ਮੰਨਿਓ,
ਸੋ ਮਾਥੇ ਲਈ ਮੰਨਿਓ, ਸੋ ਉਹ ਜਾਣੀ ਉਸ ਸੇਵਕ ਜਨ ਨੇ ਸੱਚਾ ਕਰਕੇ ਆਪਣੇ ਅੰਤਸਕਰਨ ਦੇ ਸਿਰ ਦੇ ਮਾਥੇ ਦੇ ਉੱਤੇ ਮੰਨਿਓ ਮੰਨਣ ਕੀਤਾ ਹੈ। ਆਪ ਕੀ ਇਸ ਤਰ੍ਹਾਂ ਆਗਿਆ ਦੇ ਵਿੱਚ ਰਹਿੰਦੇ ਹੈ ਤੇ ਉਸ ਨੂੰ ਸੱਚ ਰੂਪ ਕਰਕੇ ਮੱਥੇ ਦੇ ਉੱਤੇ ਸਿਰ ਦੇ ਉੱਤੇ ਲੈ ਕਰਕੇ ਮੰਨਿਆ ਹੁਕਮ ਨੂੰ। ਹਾਂਜੀ ਅੱਗੇ ਚਲੋ।
ਭਇਓ ਕਿਰਪਾਲ ਠਾਕੁਰ ਸੇਵਕ ਕਾ,
ਜਦੋਂ ਠਾਕੁਰ ਮਾਲਕ ਪਰਮੇਸ਼ਰ ਸੇਵਕ ਦਾਸ ਦੇ ਉੱਤੇ ਕਿਰਪਾਲੂ ਭਇਓ ਹੋਇਆ ਹੈ। ਹਾਂਜੀ ਅੱਗੇ।
ਸਵਰੇ ਹਾਲਤ ਪਲਾਤਾ,
ਤਾਂ ਫਿਰ ਸੇਵਕ ਜਨ ਦੇ ਹਾਲਤ ਪਲਾਤਾ ਲੋਕ ਪਰਲੋਕ ਦੇ ਦੋਵੇਂ ਜਿਹੜੇ ਜਗ੍ਹਾ ਸੀ ਇਹ ਸਵਾਰ ਦਿੱਤੀਆਂ। ਇਸ ਪ੍ਰਕਾਰ ਹੈ
ਧੰਨ ਸੇਵਕ ਸਫਲ ਉਹ ਹੋਇਆ ਆ,
ਸਾਧੂ ਇਹ ਕਥਨ ਕਰਦੇ ਨੇ ਜਿਸ ਨੇ ਖਸਮ ਮਾਲਕ ਪਰਮੇਸ਼ਰ ਨੂੰ ਪਛਾਤਾ ਪਛਾਣ ਲਿਆ ਉਹ ਸੇਵਕ ਦਾਸ ਧੰਨ ਧੰਨਤਾ ਦੇ ਯੋਗ ਹੈ। ਧੰਨ ਸੇਵਕ ਸਫਲ ਉਹਦਾ ਆਉਣਾ ਸਫਲ ਹੋ ਗਿਆ ਹੈ।
ਜਿਨ ਨਾਨਕ ਖਸਮ ਪਛਾਤਾ,
ਮਹਾਰਾਜ ਸਾਹਿਬ ਫਰਮਾਨ ਕਰਦੇ ਆ ਜਿਸ ਨੇ ਖਸਮ ਮਾਲਕ ਪਰਮੇਸ਼ਰ ਨੂੰ ਪਛਾਤਾ ਪਛਾਣ ਲਿਆ ਉਹ ਸੇਵਕ ਦਾਸ ਧੰਨਤਾ ਦੇ ਯੋਗ ਹੈ। ਉਹਦਾ ਮਨੁੱਖਾ ਜਨ ਧਾਰ ਕੇ ਸੰਸਾਰ ਵਿੱਚ ਆਇਆ ਆਉਣਾ ਸਫਲਾ ਹੋ ਗਿਆ, ਸਹਿਤ ਗਿਆਨ ਰੂਪੀ ਫਲਦੇ ਹੋ ਗਿਆ ਹੈ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ। ਇਹ ਸਾਧ ਜੀ ਬਚਨ ਜਿਹੜਾ ਹੈ ਨਾ, ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਵਾਜ ਆਪਣੀ ਇਹ ਖੇਡ ਵਰਤਾਈ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ, ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣੀ ਅਵਸਥਾ ਨੂੰ ਕਥਨ ਕਰਦਿਆਂ ਹੋਇਆ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਸੀ ਤੇ ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਵਾਜ ਤੇ ਉਸ ਕੁਰਬਾਨੀ ਨੂੰ ਮੁੱਖ ਰੱਖ ਕੇ ਕਿ ਸਾਡੇ ਸਰੀਰ ਦੇ ਨਾਲ ਆ ਕੁਛ ਹੋਣਾ, ਉਹ ਜਿਹੜੀ ਅਵਸਥਾ ਸੀ ਅੰਤ ਵੇਲੇ ਦੀ ਉਹਨੂੰ ਧਿਆਨ ਵਿੱਚ ਰੱਖ ਕੇ ਆਪਣੇ ਸਰੀਰ ਦੇ ਹੁੰਦਿਆਂ ਹੀ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਸੀ ਤੇ ਭਾਈ ਗੁਰਦਾਸ ਨੂੰ ਕਹਿ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਹੈ ਬਾਣੀ ਦਰਜ ਕਰਾਈ, ਪਰ ਉਸ ਗੱਲ ਨੂੰ ਸਾਰੇ ਨੂੰ ਧਿਆਨ ਰੱਖ ਕੇ ਤੇ ਇਹ ਮਹਾਰਾਜ ਸਾਹਿਬ ਜੀ ਨੇ ਇਹਦੇ ਚ ਆਪਣੀ ਅਵਸਥਾ ਕਥਨ ਕੀਤੀ ਹੈ। ਜੋਤੀ ਜੋਤ ਸਮਾਉਣ ਵਾਲੇ ਦੇ ਜਿਹੜਾ ਵਾਤਾਵਰਨ ਸੀ ਉਹਨੂੰ ਧਿਆਨ ਵਿੱਚ ਰੱਖਿਆ ਵੀ ਜਦੋਂ ਜੋਤੀ ਜੋਤ ਸਮਾਉਣਾ ਹੈ ਉਸ ਅਵਸਥਾ ਨੂੰ ਫਿਰ ਮਹਾਰਾਜ ਕਥਨ ਕਰਦੇ ਨੇ। ਸੁਣਨਾ ਕਰੋ ਇਸੇ ਹੀ ਸ਼ਬਦ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ ਉਸ ਵੇਲੇ ਮਹਾਰਾਜ ਸਿੰਘ ਰਾਗੀ ਸਿੰਘਾਂ ਨੂੰ ਕਹਿ ਕੇ ਇਹ ਸ਼ਬਦ ਦਾ ਕੀਰਤਨ ਮਹਾਰਾਜ ਸਾਹਿਬ ਨੇ ਕਰਨ ਦੀ ਆਗਿਆ ਦਿੱਤੀ। ਵਾਰ ਵਾਰ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਗਏ। ਸੋ ਇਸ ਪ੍ਰਕਾਰ ਜਿਹੜੀਆਂ ਪੁਰਾਣੀਆਂ ਲਿਖਤਾਂ ਨੇ ਰਹਿ ਰਾਸੀ ਪਰਿਵਾਰ ਕੋਲ ਉਹਦੇ ਚ ਬਹੁਤ ਸਾਰੇ ਬਚਨ ਵੀ ਹੈ, ਇਸ ਤਰ੍ਹਾਂ ਦੇ ਹੋਰ ਲਿਖਤਾਂ ਵੀ ਹੈ। आओ जिस प्रकार सतगुरु कथन करदे ने सुनो जी।
बुलिया कर्म कृपा पई ठाकुर,
जदों निष्काम कर्म फल देण वास्ते खुलिया खुल गए भाग जाग पे। खुलिया कर्म कृपा पई ठाकुर, तां ठाकुर मालक वाहिगुरु दी कृपा मेहर पई होई। जद मालक परमेश्वर दी मेहर होई तां कर्म खुलिया। फिर
कीर्तन हर हर गाई,
फिर हर हर वाहिगुरु दे कीर्तन दे ताई रसमई गौना कीता है।
श्रम थाका पाए विश्रामा,
ते उस वेले फिर शर्म थाका, शर्म नाम थकावट दा, ते ओ थक गया निवृत हो गई है। पाए विश्रामा, सच स्वरूप दे विश्राम नाम टिका दा हुंदा है। विश्रामा टिका स्थिति पाए पौना कीती है।
मिट गई सागली ताई,
उन्होंने सारी ताई दौड़ना मिट गई, निवृत हो गई है। इस प्रकार दसदे हन,
आव मोह जीवन पदवी पाई,
अब हुण मैं जीवन पदवी आत्म पदवी पा ली है।
जीत आयो मन पुरख विधाता,
सारी बोल दो,
संतन की शरणाई,
ते गुरु जां शांत आत्मा संत, शांत आत्मा गुरु साहिब जी दी शरण आई ओट विच पैण करके, तां वे पुरख पुरखार्थ देण वाले कर्मां अनुसार विधाता फल प्रदाते परमेश्वर दा नाम मेरे मन हिरदे विच चीत चेते आयो आया है। मेरे चित दे विच मन श्रोमणी विधाते पुरख परमेश्वर दा जिहड़ा नाम है वह चेते आया है। असाई दे के फरमाउंदे हन जी,
काम क्रोध लोभ मोह निवारे,
काम मंद वासना क्रोध गुस्सा लोभ लालच, ते ए मोहे मोह आदि जिहड़े सारे न ए विकार निवारे निवृत हो गए हन।
निवरे सगल बैर आई,
सगल सारे बैरी जिहड़े ने ओह भी दूर हो गए, ते निवरे ते निवारण हो गए, निवार दूर कर दते न।
सद हजूर हाजर है नाजर,
परमेश्वर सद सदा हजूर सामने है। जो चित नूं नाम विच जोड़ के रिदे हाजर समझण वाले है उन्हां ते दृष्टा रूप परमेश्वर नाजर नजर कृपा दृष्टि करन वाला है। जहां परमेश्वर सदा हजूर है, हाजर है, अंग संग है, सदा अंग संग ये भंग अंग विभूते नेड़े है, अते सब ते दृष्टा रूप होकर के अपनी नजर रखण वाला है। इस करके
कतह ना भयो दूर आई,
वो कदे भी दूर नहीं पयो होया है, वो कदे भी दुराई छिपना छिपदा नहीं है, पाओ सदा गुरमुखां दे हिरदे च प्रगट प्रतख रहिंदा है।
सुख शीतल सरदा सब पूरी,
ते जदों संत शांत आत्मा वाले सतगुरु जी बोल दो सारी
होए संत सहाई,
जदों संत शांत आत्मा वाले सतगुरु जी सहाई सहायक होए, तद सुख आनंद स्वरूप दी प्राप्ति वाले शीतल शांत चित हो गए, अते सब सारी श्रद्धा पूरी हो गई।
पावन पतित किए खिन भीतर,
गुरु साहिब जी ने एक छिन मात्र दे भीतर विच पतित पापी पुरख जिहड़े सी पावन पवित्र सुधे जीवन वाले सुचे जीवन वाले किए कर दिते हन।
महिमा कथन ना जाए,
ऐसे गुरु नानक साहिब दी महिमा शोभा दा फिर कथन नहीं कीती जा सकती, ओ बेअंत हन।
निरपा भई सागल पै खोए,
जिन्हां गुरमुखा ने परमेश्वर वाहिगुरु दा सिमरन करके पै सारे खो दते, पै तो रहत हो गए सिमरन करके।
गोबिंद चरण ऊटाई,
जिन्हां गुरमुखा ने गोबिंद गो बेदां करके बिंद जानन योग परमेश्वर दे चरणा दी ओट आई ओट लैणा कीती है, ओ निरपो डर तो रहत पए हो गए। उन्होंने सगल सारे पै डर जेड़े सी मेट दते, पंजे प्रकार दा भरम आउंदा उत्थे पै आ जेड़ा सत प्रकार दा हुंदा ए खत्म कर दते।
नानक दास गावै ठाकुर का,
सतगुरु जी कथन करदे ने कि गुरमुख जन ओदा जस गाउंदे ने ठाकुर दा, किवें गाउंदे ने।
रैण दिनस लिव लाई,
रैण रात दिनस दिन ਉਹ ਚਿੱਤ ਦੀ ਲਿਵ ਵਿਰਤੀ ਜਿਹੜੀ ਲਾ ਕੇ ਜੋੜ ਕੇ ਠਾਕੁਰ ਮਾਲਕ ਪਰਮੇਸ਼ਰ ਦਾ ਜਸ ਕੀਰਤਨ ਗਾਵੇ ਗਾਉਂਦੇ ਨੇ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਨੇ ਪੰਜਵੀਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਜੋ ਸਮਰੱਥ ਸਰਬ ਗੁਣ ਨਾਇਕ,
ਜਿਹੜਾ ਪਰਮੇਸ਼ਰ ਸਰਬ ਸ਼ਕਤੀਮਾਨ ਸਰਬ ਸਾਰੇ ਗੁਣਾਂ ਦਾ ਨਾਇਕ ਪ੍ਰੇਰਕ ਹੈ।
ਤਿਸ ਕੋ ਕਬਹੁ ਨਾ ਗਾਵਸਰੇ,
ਇਹ ਭਾਈ ਤਿਸ ਉਸ ਦੇ ਤਾਈ ਕਬੂ ਕਦੇ ਵੀ ਗਾਵਸ ਗਾਉਂਦਾ ਹੀ ਨਹੀਂ ਹੈ। ਇਹ ਜੀਵ ਦੀ ਐਸੀ ਹੈ ਰਹੀ ਭਾਈ ਨਹੀਂ ਗਾਉਂਦਾ ਹੈ।
ਛੋੜ ਜਾਏ ਕਿਨ ਭੀਤਰ ਤਾਕ,
ਤੇ ਜਿਸ ਨੂੰ ਛੱਡ ਕੇ ਚਲੇ ਜਾਣਾ ਤੇ ਉਹਦੇ ਤਾਈ ਪਦਾਰਥਾਂ ਨੂੰ ਇੱਕ ਖਿਨ ਖਿਨ ਸਮੇਂ ਦੇ ਵਿੱਚ ਵੀ ਛੋੜ ਜਾਏ ਖਿਨ ਭੀਤਰ ਤਾਕੋ, ਤਾਂ ਕੋ ਤੇਰੇ ਤਾਈ ਜਿਸ ਪਦਾਰਥਾਂ ਨੇ ਇੱਕ ਛਿਨ ਵਿੱਚ ਛੱਡ ਕੇ ਚਲੇ ਜਾਣਾ ਦੂਰ ਹੋ ਜਾਣਾ, ਐਸੇ ਜੋ ਪਦਾਰਥ ਹਨ
ਫਿਰ ਧਾਵਸਰੇ,
ਹੇ ਭਾਈ ਉਹਨਾਂ ਪਦਾਰਥਾਂ ਵਾਸਤੇ ਫਿਰ ਮੁੜ ਮੁੜ ਕੇ ਧਾਵਸ ਦੌੜਿਆ ਫਿਰਦਾ ਹੈ।
ਆਪਣੇ ਪ੍ਰਭ ਕੋ ਕਿਉਂ ਨਾ ਸੰਭਾਲ ਸਰੇ,
ਹੇ ਭਾਈ ਤੂੰ ਆਪਣੇ ਪਰਮੇਸ਼ਰ ਨੂੰ ਕਿਉਂ ਨੀ ਸੰਭਾਲਦਾ, ਭਾਵ ਚੇਤੇ ਕਿਉਂ ਨੀ ਕਰਦਾ ਹੈ।
ਬੈਰੀ ਸੰਗ ਰੰਗ ਰਸ ਰਚਿਆ,
ਬੈਰੀ ਕਿਹੜੇ ਕਾਮ ਕਰੋ ਲੋ ਮਹੰਕਾਰ, ਬੈਰੀ ਸੰਗ ਰੰਗ ਰਸ ਰਚਿਆ, ਤੇ ਜਿਹੜੇ ਬੈਰੀ ਬੈਰ ਕਰਨ ਵਾਲੇ ਕਾਮ ਕਰੋ ਲੋਭ ਮੋਹੰਕਾਰ, ਇਹਨਾਂ ਦੇ ਸੰਗ ਸੰਗੀ ਹੋ ਕੇ ਉਹੀ ਗੱਲ ਹੈ ਵੀ ਰਾਜਾ ਬਾਲਕ ਨਗਰੀ ਕਾਚੀ ਦੁਸ਼ਮਣਾਂ ਨਾਲ ਪਿਆਰੋ, ਇਹ ਹੋ ਰਿਹਾ ਹੈ ਤੇ ਉਹਨਾਂ ਦੇ ਨਾਲ ਤੂੰ ਰਚਿਆ ਹੋਇਆ ਹੈ।
ਤਿਸ ਸਿਉ ਜੀਆ ਰਾਜਾਰਸ ਰੇ,
ਤੇ ਇਹ ਦੋ ਪਾਠ ਹੈ ਭਾਈ, ਇਹ ਨੋਟ ਕਰ ਲਿਓ। ਜਾਰਸ ਪਾਠ ਹੈ ਜਿਹੜਾ ਦਮਦਮੇ ਸਾਹਿਬ ਦਾ ਮੁੱਖ, ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਪਾਠ ਕਰਾਇਆ ਹੈ, ਪਰ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਜਾਗਸ ਪਾਠ ਹੈ, ਜਾਗਸਰੇ। ਇਸ ਕਰਕੇ ਭਾਈ ਬੰਨੂ ਵਾਲੀ ਬੀੜ ਦੇ ਵਿੱਚ ਵੀ ਜਾਗਸ ਪਾਠ ਹੈ, ਪੁਰਾਣੀਆਂ ਬੀੜਾਂ ਚ ਹੈਗੇ ਇਹ ਵੀ, ਤੇ ਇਸ ਕਰਕੇ ਇੰਨਾ ਕੇ ਭੇਦ ਜਾਣਨਾ। ਮੁੱਖ ਪਾਠ ਜਿਹੜਾ ਜਾਰਸਰੇ ਅਰਥ ਦੋਨਾਂ ਦੇ ਹੀ ਨੇ। ਤੂੰ ਬੈਰੀ ਬੈਰ ਕਰਨ ਵਾਲੇ ਕਾਮ ਕਰੋ ਲੋਭ ਹੰਕਾਰ ਉਹਨਾਂ ਦਾ ਸੰਗ ਕਰਦੈ, ਅਤੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਇਹਨਾਂ ਦਾ ਵਿਸ਼ਿਆਂ ਦਾ ਇਹਨਾਂ ਦਾ ਸੰਗੀ ਹੋ ਰਿਹਾ, ਉਹਨਾਂ ਦੇ ਨਾਲ ਰੰਗ ਪ੍ਰੇਮ ਕਰਕੇ ਤੇ ਉਹਨਾਂ ਦੇ ਰਸ ਆਨੰਦ ਨੂੰ ਭੋਗਣ ਵਿੱਚ ਰਚਿਆ ਰਹਿਣਾ। ਬੈਰੀ ਕਾਮ ਆਦਿਕਾਂ ਦੀ ਸੰਗਤ ਕਰਕੇ ਰਸ ਵਿਸ਼ਿਆਂ ਨੂੰ ਭੋਗਣ ਦੇ ਆਨੰਦ ਵਿੱਚ ਰਚਿਆ ਰਹਿਣਾ। ਇਸ ਉਸ ਵਿਸ਼ਿਆਂ ਸਿਓਂ ਨਾਲ ਰੱਖ ਕੇ ਆਪਣੇ ਜੀਰਾ ਜ਼ਿੰਦਗੀ ਨੂੰ ਤ੍ਰਿਸ਼ਨਾ ਰੂਪੀ ਅੱਗ ਵਿੱਚ ਜਾਰਸ, ਜਾਰਸ ਨਾਮ ਜਾਲਣ ਦਾ, ਜਾਲ ਰਿਹਾ ਸਾੜ ਰਿਹਾ ਹੈ, ਤਿੰਨਾਂ ਵਿਸ਼ਿਆਂ ਦੇ ਨਾਲ ਲਾ ਕੇ ਤੂੰ ਆਪਣੇ ਵਿੱਚ ਬੇਕਾਰਾਂ ਨੂੰ ਭੋਗਣ ਦੀ ਜਾਗਸ ਜਗਾ ਰਿਹਾ ਉਹਨਾਂ ਨੂੰ, ਉਹਨਾਂ ਦੀ ਉਸ ਅੱਗ ਨੂੰ ਜਗਾ ਰਿਹਾ। ਐਂ ਅਰਥ ਦੋਨਾਂ ਦੇ ਹੀ ਨੇ ਪਰ ਪਾਠ ਅਲੱਗ ਅਲੱਗ। ਹਾਂਜੀ ਅੱਗੇ ਚਲੋ, ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਜਾ ਕੇ ਨਾਮ ਸੁਣਿਆ ਜਮ ਛੋੜੈ,
ਜਿਸ ਵਾਹਿਗੁਰੂ ਦਾ ਨਾਮ ਸੁਣ ਕਰਕੇ ਨਾਮ ਸੁਣ ਤੇ ਜਮ ਦੂਰ ਹੋਂ ਭਾਗੈ, ਜਿਹਦਾ ਨਾਮ ਸੁਣ ਕੇ ਜਮ ਦੂਰ ਤੋਂ ਛੱਡ ਕੇ ਚਲੇ ਜਾਂਦੇ ਹਨ।
ਤਾਂ ਕਿ ਸ਼ਰਨ ਨਾ ਪਾਵਸ ਰੇ,
ਉਹਦੀ ਸ਼ਰਨ ਵਿੱਚ ਕਿਉਂ ਨਹੀਂ ਆ ਰਿਹਾ ਵਾਹਿਗੁਰੂ ਦੀ? ਵਾਹਿਗੁਰੂ ਦਾ ਨਾਮ ਹੈ ਜਿਹਨੂੰ ਸੁਣ ਕੇ ਜਮ ਦੂਰ ਤੋਂ ਦੌੜ ਜਾਂਦੇ ਨੇ, ਕਿਉਂ ਨੀ ਉਸ ਦੀ ਸ਼ਰਨ ਦੇ ਵਿੱਚ ਓਟ ਵਿੱਚ ਆਉਂਦਾ ਹੈ?
ਤਾਂ ਕਿ ਸ਼ਰਨ ਨਾ ਪਾਵਸਰੇ,
ਰੇ ਭਾਈ ਤੂੰ ਉਸ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਕਿਉਂ ਨਹੀਂ ਆਪਣੇ ਆਪ ਨੂੰ ਪਾਉਂਦਾ?
ਕਾਢ ਦੀ ਸਿਆਲ ਬੱਪਰੇ ਕੋ,
ਤੇ ਇਹ ਕਹਿੰਦੇ ਭਾਈ ਤੂੰ ਬੱਪਰੇ ਵਿਚਾਰੇ ਆਲਸ ਰੂਪੀ, ਸਿਆਲ ਨਾਮ ਗਿੱਦੜ ਦਾ ਹੁੰਦਾ, ਆਲਸ ਰੂਪੀ ਗਿੱਦੜ ਹੈ, ਇਹਦੇ ਤਾਂ ਹੀ ਮਨ ਦੇ ਵਿੱਚੋਂ ਬਾਹਰ ਕਿਉਂ ਨਹੀਂ ਕੱਢ ਦਿੰਦਾ? ਅੰਮ੍ਰਿਤ ਵੇਲੇ ਉੱਠਦਾ ਆਲਸ ਕਰਦਾ, ਉਸ ਆਲਸ ਦੀ ਜਿਹੜੀ ਹੈ ਤੂੰ ਕੱਢਣਾ ਤਾਂ ਇੱਕ ਪਾਸੇ ਰਿਹਾ।
ਤਾਂ ਕਿ ਓਟ ਟਿਕਾਵਸ ਰੇ,
ਤੇ ਭਾਈ ਉਸ ਆਲਸ ਦੀ ਓਟ ਵਿੱਚ ਤੂੰ ਆਪਣੇ ਆਪ ਨੂੰ ਟਿਕਾਉਣਾ ਕੀਤਾ ਹੋਇਆ। ਉਸ ਹਰੀ ਰੂਪ ਪਰਮੇਸ਼ਰ ਜਿਹੜਾ ਸ਼ੇਰ ਹੈ ਜਾਂ ਉਦਮ ਰੂਪੀ ਸ਼ੇਰ ਹੈ, ਉਹਦੀ ਓਟ ਆਪਣੇ ਹਿਰਦੇ ਚ ਟਿਕਾ ਲੈਣਾ ਕਰ। ਇਹ ਭਾਈ
ਜਿਸ ਕਾ ਜਾਸ ਸੁਨਤ ਭਾਵ ਤਰੀ ਹੈ,
ਜਿਹਦਾ ਜਾਸ ਸੁਣ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ,
ਤਾਂ ਸਿਓ ਰੰਗ ਨਾ ਲਾਵਸ ਰੇ,
ਇਹ ਭਾਈ ਉਹਦੇ ਨਾਲ ਤੂੰ ਰੰਗ ਪ੍ਰੇਮ ਕਿਉਂ ਨਹੀਂ ਲਾਭਸ ਲਾਉਂਦਾ ਹੈ?
ਥੋੜੀ ਬਾਤ ਅਲਪ ਸੁਪਨੇ ਕੀ,
ਇਹ ਭਾਈ ਥੋੜੀ ਜਿਹੀ ਜ਼ਿੰਦਗੀ ਦੀ ਬਾਤ ਗੱਲ ਹੈ ਤੇਰੀ, ਅਲਪ ਤੁਛ ਤੁਛ ਮਾਤਰੀ ਹੈ ਬੁੱਧੀ ਜਿਹੜੀ ਤੇਰੀ ਹੈ, ਤੇਰੀ ਜ਼ਿੰਦਗੀ ਥੋੜੀ ਜਿਹੀ ਗੱਲ ਹੈ, ਜਾਂ ਜ਼ਿੰਦਗੀ ਦੀ ਗੱਲਬਾਤ ਤੇਰੀ ਅਲਪ ਤੁੱਛ ਬੁੱਧੀ ਹੈ, ਸਮਝਦਾ ਨਹੀਂ ਹੈ ਤੂੰ ਇਸ ਨੂੰ, ਤੂੰ ਅਲਪ ਤੁੱਛ ਮਾਤਰ ਤੇ ਸੁਪਨੇ ਦੀ ਨਿਆਈ ਪਦਾਰਥਾਂ ਵਿਚ
ਵਾਹੁਰ ਵਾਹੁਰ ਅਟਕਾਵਸਰੇ
ਹੇ ਭਾਈ, ਮੁੜ ਮੁੜ ਕੇ ਉਹਦੇ ਚਿੱਤ ਨੂੰ ਅਟਕਾਉਣਾ ਹੈ, ਠਹਿਰਿਆ ਹੋਇਆ ਚਿੱਤੀ ਚਾਲੇ ਥੇ ਹਰ ਮਿਲਕੋ ਬੀਚੇ ਅਟਕੇ ਉਚੀਤ, ਐ ਅਟਕਿਆ ਹੈ
ਭਇਓ ਪ੍ਰਸਾਦ ਕਿਰਪਾ ਨਿਧ ਠਾਕੁਰ,
ਜਿਨ੍ਹਾਂ ਗੁਰਮੁਖਾਂ ਦੇ ਉੱਤੇ ਕਿਰਪਾ ਮਿਹਰ ਦਾ ਨਿਧ ਸਮੁੰਦਰ ਖਜ਼ਾਨਾ ਠਾਕੁਰ ਸਵਾਮੀ, ਉਹ ਪਰਮੇਸ਼ਰ ਵਾਹਿਗੁਰੂ ਪ੍ਰਸਾਦ ਨਾਮ ਕਿਰਪਾਲੂ ਪਏ ਹੋਇਆ ਹੈ, ਕਿਰਪਾ ਕਰ ਦਿੱਤੀ ਹੈ ਉਹਨਾਂ ਨੇ। ਫਿਰ
ਸੰਤ ਸੰਗ ਪਤ ਪਾਈ,
ਉਹਨਾਂ ਨੇ ਸੰਤ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਪਤ ਇੱਜਤ ਪਾਈ ਹੈ, ਪੌਣਾ ਕੀਤੀ ਹੈ, ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ, ਭਾਵ ਨਿਰਵਿਕਾਰ ਰੂਪ ਜੀਵਨ ਪਦਵੀ ਨੂੰ ਪਾਈ ਪੌਣਾ ਕੀਤਾ ਹੈ।
ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ,
ਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਜਦੋਂ ਉਹਨਾਂ ਦੇ ਅੰਦਰੋਂ ਤਿੰਨਾਂ ਗੁਣਾਂ ਰਜੋ ਗੁਣ ਸਤੋ ਗੁਣ ਤਮੋ ਗੁਣ ਇਹਦੀ ਉਪਾਸਨਾ ਕਰਨ ਦਾ ਭਰਮ ਛੁੱਟ ਗਿਆ, ਤਿੰਨ ਗੁਣਾਂ ਦਾ ਸਾਰਾ ਭਰਮ ਛੁੱਟ ਗਿਆ ਮਿਟ ਗਿਆ ਹੈ, ਤੇ ਜੋ ਜਦੋਂ ਪਰਮੇਸ਼ੁਰ ਦੀ ਜਦੋਂ ਪ੍ਰਭ ਪਰਮੇਸ਼ੁਰ ਜੀ ਸਹਾਈ ਸਹਾਇਕ ਪਏ ਹੋਏ ਹਨ ਤਾਂ ਐਸਾ ਹੁੰਦਾ ਹੈ।
ਜੋ ਪ੍ਰਭ ਭਏ ਸਹਾਈ,
ਇਹ ਸਭ ਕੁਝ ਤਾਂ ਹੋਇਆ, ਤਿੰਨੇ ਗੁਣਾਂ ਦਾ ਪ੍ਰਭਾਵ ਤਾਂ ਛੁੱਟਿਆ ਜਦੋਂ ਵਾਹਿਗੁਰੂ ਨੇ ਪਰਮੇਸ਼ੁਰ ਨੇ ਸਹਾਈ ਸਹਾਇਤਾ ਕਰਦੇ ਪਏ ਹੋਏ ਹਨ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਅੰਤਰ ਜਾਮੀ ਸਭ ਵਿਧ ਜਾਣੈ,
ਹੇ ਭਾਈ ਹਿਰਦੇ ਦੀ ਜਾਣ ਵਾਲਾ ਪਰਮੇਸ਼ੁਰ ਸਾਰੀਆਂ ਵਿਧ ਵਿਧੀਆਂ ਨੂੰ ਜੁਗਤੀਆਂ ਨੂੰ ਜਾਣਦਾ ਹੈ।
ਤਿਸ ਤੇ ਕਹਾਂ ਦੁਲਾਰਿਓ,
ਤਿਸ ਤੇ ਉਸ ਵਾਹਿਗੁਰੂ ਤੇ ਕਿਸ ਵਾਸਤੇ ਦੁਲਾਰੇ ਛੁਪਾਉਣੇ, ਉਹ ਤੋਂ ਕੀ ਛੁਪਾ ਕਰੇਗਾ ਸਦ ਸੁਣਦਾ ਸਦ ਵੇਖਦਾ, ਤੂੰ ਆਪਣੇ ਆਪ ਨੂੰ ਉਹਦਾ ਦੁਲਾਰਿਓ ਲਾਡਲਾ ਪੁੱਤਰ ਕਹੋਣਾ, ਪਰ ਉਸ ਤੋਂ ਜਿੱਥੇ ਕੁਝ ਛਪਾ ਕਰਦਾ ਹੈ ਭਾਵ ਕੁਝ ਵੀ ਛਪਾ ਨਹੀਂ ਕਰ ਸਕਦਾ, ਤੂੰ ਕਿੱਥੋਂ ਕੁਝ ਛਪਾ ਕਰ ਸਕਦਾ ਹੈ, ਲੋਕ ਉਹ ਕਿੱਥੇ ਰੱਖੇਗਾ ਸਦ ਸੁਣਦਾ ਸਦ ਵੇਖਦੇ। ਹਾਂਜੀ
ਹਸਤ ਪਾਵ ਝਰੇ ਖਿਨ ਭੀਤਰ,
ਜਦੋਂ ਤੇਰੇ ਹਸਤ ਹੱਥ ਪਾਵ ਪੈਰ ਇੱਕ ਖਿਨ ਭੀਤਰ ਵਿੱਚ ਝਰੇ ਸੜ ਜਾਣਗੇ, ਸਿਵੇ ਦੇ ਵਿੱਚ ਜਦੋਂ ਆਲੇ ਦੁਆਲੇ ਬੰਦੇ ਖੜੇ ਹੁੰਦੇ ਆ ਫੁਗਦਾ ਹੱਥ ਝੜਦੇ ਦਿਸਦੇ ਨੇ ਵੀ ਆਹ ਲੋ ਜੀ ਹੱਥ ਝੜ ਗਿਆ ਪੈਰ ਝੜ ਗਏ, ਇਉਂ ਝੜ ਜਾਣਗੇ ਕਿਸ ਕੰਮ ਆਉਣਗੇ, ਫਿਰ ਹੱਥ ਪੈਰ ਤੇਰੇ ਖਿਨ ਦੇ ਵਿੱਚ ਹੀ ਝੜ ਜਾਣਗੇ, ਭਾਵ ਕੀ ਸਵਾਹ ਹੋ ਜਾਣਗੇ, ਉਹ ਫਿਰ ਤੇਰਾ ਜਿਹੜਾ ਸਰੀਰ ਹੈ
ਆਗਨ ਸੰਗ ਲੈ ਜਾ ਰਿਹਾ
ਭਾਈ, ਬਾਕੀ ਦਾ ਸਾਰਾ ਸਰੀਰ ਵੀ ਚਿਖਾ ਦੇ ਉੱਤੇ ਰੱਖ ਕੇ ਅੱਗ ਦੇ ਵਿੱਚ ਸਾੜ ਦਿੱਤਾ ਜਾਏਗਾ। ਹੇ ਜੀਵ ਤੇਰੇ ਹੱਥ ਮੰਦ ਕਰਮਾਂ ਵਿੱਚ ਜਾਣ ਕਰਕੇ ਝੜ ਗਏ, ਪੈਰ ਕੁਸੰਗਤ ਵੀ ਜਾਣ ਕਰਕੇ ਝੜ ਗਏ, ਇੱਕ ਖਿਨ ਦੇ ਵਿੱਚ ਹੀ ਕਾਰ ਰੂਪੀ ਅੱਗ ਨੇ ਤੈਨੂੰ ਲੈ ਕੇ ਸਾੜ ਦੇਣਾ ਕਰਨਾ, ਸਵਾਹ ਬਣ ਜਾਏਗੀ, ਕੁਛ ਨਹੀਂ ਰਹੇਗਾ ਇਸਦਾ।
ਮੂੜੇ ਤੈ ਮਨ ਤੇ ਰਾਮ ਵਿਸਾਰਿਓ,
ਹੇ ਮੂਰਖ ਜੀਵ, ਮੂੜੇ ਨਾਮ ਮੂਰਖ ਦਾ ਹੁੰਦਾ ਹੈ, ਤੂੰ ਮਨ ਹਿਰਦੇ ਵਿੱਚ ਰਾਮ ਰਮੇ ਹੋਏ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਓ, ਵਿਸਾਰ ਦਿੱਤਾ ਭੁਲਾ ਛੱਡਿਆ ਹੈ।
ਲੂਣ ਖਾਈ ਕਰਹਿ ਹਰਾਮ ਖੋਰੀ,
ਤੇ ਤੂੰ ਭਾਈ ਲੂਣ ਖਾ ਕਰਕੇ ਹਰਾਮ ਖੋਰੀ ਕਰਦੈ, ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ, ਇਸ ਪ੍ਰਕਾਰ ਅਸੀਂ ਲੂਣ ਹਰਾਮੀ ਹੈ, ਪਰਮੇਸ਼ੁਰ ਦਾ ਨਮਕ ਖਾ ਕੇ ਹਰਾਮ ਕਰ ਰਹੇ ਹਾਂ, ਸਾਰੇ ਪਦਾਰਥ ਵਾਹਿਗੁਰੂ ਨੇ ਦਿੱਤੇ ਨੇ ਪਰ ਉਹਦਾ ਨਾਮ ਨਹੀਂ ਜਪਦੇ, ਖਾ ਕਰਕੇ ਹਰਾਮਖੋਰੀ ਕਰਦੇ ਆ, ਸੇਵਾ ਨਹੀਂ ਕਰਨੀ, ਸਿਮਰਨ ਨਹੀਂ ਕਰਨਾ, ਇਸ ਪ੍ਰਕਾਰ ਦੀ ਕਿਰਿਆ ਹੈ। ਇਹ ਨਮਕ ਹਰਾਮੀ ਪਾਪ ਨਿਖਿਧ ਪੁਣੇ ਦੇ ਕੰਮ ਕਰੇ ਕਰਦੇ ਹਨ।
ਪੇਖਤ ਨੈਣ ਬਿਦਾਰਿਓ,
ਨੈਣ ਅੱਖਾਂ ਨਾਲ ਪੇਖਤ ਵੇਖਦਿਆਂ ਵੇਖਦਿਆਂ ਤੇਰੇ ਸਾਰੇ ਸੰਬੰਧੀ ਬਿਦਾਰਿਓ ਨਾਸ ਹੋ ਗਏ, ਉਹਨਾਂ ਦੀਆਂ ਅਰਥੀਆਂ ਤੁਰ ਗਈਆਂ, ਫਰੀਦਾ ਕਿੱਥੇ ਤੈਂਡੇ ਮਾਪਿਆ ਜਿਨੀ ਤੂੰ ਜਣੇ ਹੋਏ, ਤੈ ਪਾਸੋ ਇਹ ਲੱਦ ਕੇ ਤੂੰ ਅਜੇ ਨਾ ਪਤੀਣੋ, ਤੂੰ ਅਜੇ ਵੀ ਤੈਨੂੰ ਇਤਬਾਰ ਨਹੀਂ ਹੈ ਵੀ ਤੂੰ ਵੀ ਜਾਣਾ, ਵੇਖਦਿਆਂ ਵੇਖਦਿਆਂ ਨੇਤਰਾਂ ਦੇ ਨਾਲ ਸੰਸਾਰ ਉਹ ਬਿਦਾਰਿਓ ਨਾਸ ਹੋ ਰਿਹਾ ਹੈ। ਜਿਵੇਂ ਤੂੰ ਜਗਤ ਨੂੰ ਨਾਸ ਹੁੰਦਾ ਵੇਖਦਾ ਤਿਵੇਂ ਤੇਰਾ ਸਰੀਰ ਵੀ ਤਾਂ ਨਾਸ ਹੋਣਾ ਹੈ, ਇਸ ਕਰਕੇ ਲੂਣ ਖਾ ਕਰਕੇ ਤੂੰ ਹਰਾਮਖੋਰੀ ਕਰਦਾ, ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥ ਖਾ ਕੇ ਨਾਮ ਨਹੀਂ ਜਪਦਾ, ਉਸ ਪਰਮੇਸ਼ੁਰ ਨੇ ਤੈਨੂੰ ਨੇਤਰਾਂ ਦੇ ਨਾਲ ਵੇਖਦਾ, ਉਹ ਵਾਹਿਗੁਰੂ ਤੈਨੂੰ ਨੇਤਰਾਂ ਨਾਲ ਵੇਖਦਾ, ਪਰ ਤੂੰ ਉਸ ਨੂੰ ਬਿਦਾਰਿਓ ਦੂਰ ਕਰ ਛੱਡਿਆ, ਦੂਰ ਸਮਝਿਆ ਹੋਇਆ, ਪਰਮੇਸ਼ੁਰ ਤਾਂ ਨੇਤਰਾਂ ਨਾਲ ਵੇਖਦਾ ਪਰ ਤੂੰ ਬਿਦਾਰਿਓ ਛਪਾਉਂਦਾ ਹੈ ਗੁਨਾਹ ਕਰਕੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਅਸਾਧ ਰੋਗ ਉਪਜੋ ਤਨ ਭੀਤਰ
ਹੇ ਜੀਵ ਤੇਰੇ ਤਨ ਸਰੀਰ ਦੇ ਭੀਤਰ ਵਿਚ ਕਾਮ ਕਰੋ ਆਦਿ ਬੇਕਾਰ ਜਿਹੜੇ ਨੇ ਜਾਂ ਅਗਿਆਨ ਕਰਕੇ ਹਉਮੈ ਰੂਪ ਅਸਾਧ ਨਾ ਸਾਧੇ ਜਾਣ ਵਾਲੇ ਰੋਗ ਉਪਜੋ ਪੈਦਾ ਹੋਏ ਹਨ
ਤਰਤ ਨਾ ਕਾਹੂ ਟਾਰਿਓ
ਟਾਰਿਆ ਹੋਇਆ ਵੀ ਕਿਸੇ ਪ੍ਰਕਾਰ ਜਗ ਨਾਲ ਤਪਦਾਨ ਨਾਲ ਕਿਸੇ ਸਾਧਨ ਕਰਕੇ ਨਹੀਂ ਟਾਲਿਆ ਨਹੀਂ ਜਾ ਸਕਦਾ ਹੈ ਸਾਧਨ ਕਰਕੇ ਨਾ ਨਹੀਂ ਟਾਰਿਓ ਟਲਦਾ ਇਸ ਕਰਕੇ ਉਹ ਤਾਂ ਕੇਵਲ ਨਾਮ ਹੀ ਹੈ ਤੇ ਅਸਾਧ ਰੋਗ ਜਿਹੜੇ ਪਾਪਾਂ ਦਾ ਫਲ ਹੈ ਉਹ ਤੈਨੂੰ ਪੈਦਾ ਹੋ ਗਏ ਜਾਂ ਅਸਾਧ ਰੋਗ ਅਗਿਆਨ ਹੈ ਇਹ ਕਿਵੇਂ ਟਲ ਜੂਗਾ ਗਿਆਨ ਤੋਂ ਬਿਨਾਂ ਨਾਮ ਤੋਂ ਬਿਨਾਂ ਅੱਗੇ ਦੱਸਦੇ ਨੇ
ਪ੍ਰਭ ਵਿਸਰਤ ਮਹਾ ਦੁੱਖ ਪਾਇਓ
ਇਹ ਜੀਵ ਪਰਮੇਸ਼ਰ ਨੂੰ ਭੁਲਾ ਕੇ ਤੂੰ ਬੜਾ ਭਾਰੀ ਜੂਨਾਂ ਦੇ ਚ ਭਰਮਣ ਰੂਪੀ ਦੁੱਖ ਪਾਉਣਾ ਕੀਤਾ ਹੈ
ਇਹੋ ਨਾਨਕ ਤਤ ਵਿਚਾਰਿਓ
ਸਤਿਗੁਰੂ ਕਥਨ ਕਰਦੇ ਹੇ ਜੀਵ ਅਸੀਂ ਇਹੋ ਤਤ ਸਿਧਾਂਤ ਵਿਚਾਰਿਓ ਵਿਚਾਰ ਕਰਕੇ ਤੈਨੂੰ ਦੱਸਿਆ ਹੈ
ਮਾਰੂ ਮਹੱਲਾ ਪੰਜਵਾਂ
ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਚਰਨ ਕਮਲ ਪ੍ਰਭ ਰਾਖੇ ਚੀਤ
ਜਿਨ੍ਹਾਂ ਸੰਤ ਜਿਨ੍ਹਾਂ ਨੇ ਪਰਮੇਸ਼ਵਰ ਦੇ ਪੂਜਨੀਕ ਚਰਨ ਕਮਲਾਂ ਨੂੰ ਆਪਣੇ ਚੀਤ ਚਿੱਤ ਵਿਚ ਵਸਾ ਕੇ ਰੱਖਿਆ ਹੈ ਤੇ ਜਿਨ੍ਹਾਂ ਦੇ ਚਰਨਾਂ ਦਾ ਆਸਰਾ ਮਨ ਵਿਚ ਚਿੱਤ ਚਰਨ ਨਾਮ ਨਾ ਰੂਪੀ ਚਰਨ ਟਿਕਾ ਕੇ ਰੱਖੇ ਨੇ
ਹਰ ਗੁਣ ਗਾਵੈ ਨੀਤਾ ਨੀਤ
ਨੀਤਾ ਨੀਤ ਦਾ ਮਤਲਬ ਹੈ ਨੀਤਾ ਪ੍ਰਤੀ ਹਰ ਪਰਮੇਸ਼ਵਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਹਨ
ਤਿਸ ਬਿਨ ਦੂਜਾ ਅਵਰ ਨਾ ਕੋ
ਉਹਨਾਂ ਸੰਤ ਜਨਾਂ ਦੀ ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਕਿ ਤਿਸ ਪਰਮੇਸ਼ਰ ਤੋਂ ਬਿਨ ਬਗੈਰ ਉਹਨਾਂ ਨੂੰ ਦੂਜਾ ਨਾਮ ਦੂਸਰੇ ਦਾ ਅਵਰ ਹੋਰ ਕੋਈ ਦਿਸਦਾ ਹੀ ਨਹੀਂ ਹੈ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ ਬ੍ਰਹਮੇ ਦਿਸਦਾ ਹੈ
ਆਦ ਮਦ ਅੰਤ ਹੈ ਸੋ
ਸਾਰੇ ਯੁਗਾਂ ਦੇ ਆਦਿ ਮੁੱਢ ਵਿਚ ਮਦ ਵਿਚਕਾਰਲੇ ਸਮੇਂ ਵਿਚ ਯੁਗਾਂ ਦੇ ਅੰਤ ਅਖੀਰ ਵਿਚ ਸੋ ਉਹ ਪਰਮੇਸ਼ਰ ਹੀ ਹੈ ਆਦਿ ਵਿਚ ਅਧਿਸ਼ਠਾਨ ਰੂਪ ਹੈ ਯਾਨੀ ਆਸਰਾ ਰੂਪ ਹੈ ਤੇ ਪ੍ਰਕਾਸ਼ ਰੂਪ ਮੱਧ ਦੇ ਵਿਚ ਵਿਆਪਕ ਰੂਪ ਤੇ ਅੰਤ ਵਿਚ ਪਾਈ ਸਿਧਾਂਤ ਰੂਪ ਹੋਵੇਗਾ ਐਸਾ ਵਾਹਿਗੁਰੂ ਹੈ
ਸੰਤਨ ਕੀ ਓਟ ਆਪੇ ਆਪ
ਸੰਤ ਜਨਾਂ ਦੀ ਓਟ ਟੇਕ ਪਰਮੇਸ਼ਰ ਹੀ ਹੈ ਆਪੇ ਆਪ ਪਰਮੇਸ਼ਰ ਹੀ ਹੈ
ਰਹਾਉ
ਤੇ ਜਾਂ ਫਿਰ ਸੰਤਨ ਕੀ ਓਟ ਆਪੇ ਆਪ ਸੰਤ ਜਨਾਂ ਦੀ ਓਟ ਟੇਕ ਆਪੇ ਆਪ ਪਰਮੇਸ਼ਰ ਹੀ ਹੈ ਉਹ ਪਰਮੇਸ਼ਰ ਤੋਂ ਬਗੈਰ ਸੰਤ ਜਨ ਹੋਰ ਕਿਸੇ ਦੀ ਟੇਕ ਦੇਵੀ ਦੇਵਤੇ ਦੀ ਜਾਂ ਕਿਸੇ ਹੋਰ ਦੀ ਨਹੀਂ ਰੱਖਦੇ ਹਨ ਹਾਂਜੀ ਰਹਾ ਬੋਲੋ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਜੇ
ਜਾ ਕੇ ਵਾਸ ਹੈ ਸਗਲ ਸੰਸਾਰ
ਸਾਰਾ ਸੰਸਾਰ ਜਗਤ ਜਿਸ ਪਰਮੇਸ਼ਰ ਦੇ ਵਸ ਅਧੀਨ ਹੈ
ਆਪੀ ਆਪ ਆਪ ਨਿਰੰਕਾਰ
ਪਰਮੇਸ਼ਰ ਸਾਰਿਆਂ ਦੇ ਅੰਦਰ ਆਪੇ ਆਪਣਾ ਆਪ ਰੂਪ ਹੈ ਪ੍ਰਤਕ ਜੋਤ ਰੂਪ ਹੋ ਕੇ ਸਾਰਿਆਂ ਦੇ ਅੰਦਰ ਹੈ ਜੀਵ ਰੂਪ ਵੀ ਈਸ਼ਵਰ ਰੂਪ ਵੀ ਆਪ ਹੀ ਆਪ ਹੈ ਉਹ ਮੈਕੀ ਆਕਾਰਾਂ ਤੋਂ ਨਿਰੰਕਾਰ ਮੈਕੀ ਆਕਾਰਾਂ ਤੋਂ ਰਹਿਤ ਹੋਣ ਕਰਕੇ ਸ਼ੁੱਧ ਸਰੂਪ ਹੈ
ਨਾਨਕ ਗਾਹਿਓ ਸਾਚਾ ਸੋਇ
ਸਤਿਗੁਰੂ ਕਥਨ ਕਰਦੇ ਸੰਤ ਜਨਾਂ ਨੇ ਸੋਏ ਉਸ ਪਰਮੇਸ਼ਰ ਨੂੰ ਸਾਚਾ ਸੱਚਾ ਆਸਰਾ ਰੂਪ ਜਾਣ ਕੇ ਗਾਹਿਓ ਪਕੜਿਆ ਹੈ ਪਾਪ ਹਿਰਦੇ ਚ ਵਸਾ ਕੇ ਰੱਖਿਆ ਹੈ
ਸੁਖ ਪਾਇਆ ਫਿਰ ਦੁਖ ਨਾ ਹੋਏ
ਸੰਤ ਜਨਾਂ ਨੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਜਿਸ ਕਰਕੇ ਉਹਨਾਂ ਨੂੰ ਫਿਰ ਮੁੜ ਕੇ ਕਦੇ ਅਗਿਆਨ ਰੂਪੀ ਦੁੱਖ ਜਿਹੜਾ ਨਾ ਜਾਂ ਅਗਿਆਨ ਜਣੇ ਦੁੱਖ ਜਿਹੜੇ ਉਹ ਨਹੀਂ ਹੁੰਦੇ ਹਨ
ਮਾਰੂ ਮਹੱਲਾ ਪੰਜਵਾਂ ਘਰ ਤੀਜਾ
ਮਾਰੂ ਰਾਗ ਦੇ ਅੰਦਰ ਹੁਣ ਪੰਜਵੇਂ ਪਾਤਸ਼ਾਹ ਇੱਥੇ ਰਾਗ ਦੇ ਤੀਸਰੇ ਸੁਰਤਾਲ ਵਿੱਚ ਫਰਮਾਉਂਦੇ ਆ ਤੇ ਅੱਗੇ ਮੰਗਲ ਕਰਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਇਹ ਬ੍ਰਹਮ ਦੇ ਵਿਸ਼ੇਸ਼ਣ ਹਨ ਪ੍ਰਾਪਤੀ ਕਿਵੇਂ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ
ਪ੍ਰਾਣ ਸੁਖਦਾਤਾ ਜੀ ਸੁਖਦਾਤਾ
ਤੇ ਸ਼ਬਦ ਭਾਵੇਂ ਇੱਥੋਂ ਸ਼ੁਰੂ ਹੁੰਦਾ ਪਰ ਅਰਥ ਭਾਈ ਇਹਦਾ ਕਰਨ ਵਾਸਤੇ ਨਾ ਤੇ ਰਹਾਉ ਵਾਲੀ ਜਿਹੜੀ ਪੰਕਤੀ ਹੈ ਇੱਥੋਂ ਅਰਥ ਸ਼ੁਰੂ ਹੋਊਗਾ ਰਹਾਉ ਬਾਅਦ ਚ ਸਿਧਾਂਤਕ ਕਿਉਂਕਿ ਰਹਾਉ ਦੀ ਪੰਕਤੀ ਸਿਧਾਂਤਕ ਪੰਕਤੀ ਹੁੰਦੀ ਹੈ ਬੜੇ ਗੁੱਝੇ ਭੇਦ ਹੁੰਦੇ ਕਈ ਵਾਰੀ ਵਿਚਾਰ ਹੋ ਚੁੱਕੀ ਹੈ ਇਹਦੀ ਰਾਹ ਵਾਲੀ ਤੁਕ ਬੋਲਦੀ ਜੀ ਰੇ ਨਰ
ਰੇ ਨਰ ਐਸੀ ਕਰਹ ਇਆਨਥ
ਹੇ ਨਰ ਪੁਰਖਾ ਤੂੰ ਐਸੀ ਇਹੋ ਜੀ ਇਆਨਥ ਅਣਜਾਣਪੁਣੇ ਵਾਲੀ ਗੱਲ ਕਰੇ ਕਰਦਾ ਭਾਵ ਅਣਜਾਣਪੁਣਾ ਕਰਦਾ ਹੈ ਪ੍ਰਸ਼ਨ ਕੀਤਾ ਸਤਿਗੁਰੂ ਜੀ ਮੈਂ ਕੀ ਅਣਜਾਣਪੁਣਾ ਕਰਦਾ ਹਾਂ ਜੇ ਕਿਸੇ ਨੂੰ ਕਹੇ ਤੂੰ ਬੜਾ ਅਣਜਾਣ ਹੈ ਕਹਿੰਦਾ ਦੱਸ ਕੀ ਅਣਜਾਣਪੁਣਾ ਕਰਿਆ ਉਹ ਪ੍ਰਸ਼ਨ ਕੀਤਾ ਮਹਾਰਾਜ ਦੱਸੋ ਕੀ ਅਣਜਾਣਪੁਣਾ ਹੈ ਹੁਣ ਗੁਰੂ ਸਾਹਿਬ ਜੀ ਸ਼ੁਰੂ ਤੋਂ ਸ਼ਬਦ ਦੇ ਵਿੱਚ ਦੱਸਣ ਲੱਗੇ ਹਨ ਕਿਉਂਕਿ ਰਾਹੋ ਵਾਲੀ ਪੰਕਤੀ ਵਿੱਚ ਜਾਂ ਤਾਂ ਪ੍ਰਸ਼ਨ ਹੁੰਦਾ ਤੇ ਜਾਂ ਫਿਰ ਰਾਹੋ ਵਾਲੀ ਪੰਕਤੀ ਚ ਉੱਤਰ ਹੁੰਦਾ ਸਾਰੇ ਸ਼ਬਦ ਵਿੱਚ ਪ੍ਰਸ਼ਨ ਹੁੰਦੇ ਨੇ ਕਈ ਕਈ ਪ੍ਰਸ਼ਨ ਹੁੰਦੇ ਨੇ ਜਾਂ ਫਿਰ ਰਾਹੋ ਵਾਲੀ ਤੁਕ ਜਿਹੜੀ ਆ ਇਕੱਲੀ ਉੱਤਰ ਦੇਈ ਜਾਂਦੀ ਹੈ ਉਹਦੇ ਚ ਉੱਤਰ ਹੁੰਦਾ ਬਾਕੀ ਸਾਰੀਆਂ ਤੁਕਾਂ ਦੇ ਪ੍ਰਸ਼ਨ ਹੁੰਦੇ ਨੇ ਤੇ ਇਸ ਪ੍ਰਕਾਰ ਇਹ ਥੋੜਾ ਜਿਹਾ ਹੈ ਸਿਧਾਂਤਕ ਕਈ ਗੂੜੀ ਵਿਚਾਰ ਹੁੰਦੀ ਰਾਹੋ ਵਾਲੀ ਤੁਕ ਚ ਹੈ ਹੁਣ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ ਪ੍ਰਾਨ
ਸੁਖਦਾਤਾ ਜੀ ਸੁਖਦਾਤਾ
ਉਹ ਸਾਰਿਆਂ ਦੇ ਪ੍ਰਾਣਾਂ ਨੂੰ ਸੁਖਦਾਤਾ ਸੁਖ ਦੇਣ ਵਾਲਾ ਹੈ ਸਭ ਦੇ ਪ੍ਰਾਣਾਂ ਦਾ ਆਸਰਾ ਰੂਪ ਅਤੇ ਸੁਖਾਂ ਦਾ ਦਾਤਾ ਹੈ ਜੋ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਇਸ ਕਰਕੇ ਐਸਾ ਜੋ ਵਾਹਿਗੁਰੂ ਹੈ
ਤੁਮ ਕਾਹੇ ਵਿਸਾਰਿਓ ਅਗਿਆਨਥ
ਕਹਿੰਦੇ ਇਹ ਹੁਣ ਦੱਸ ਤੇਰਾ ਅਣਜਾਣਪਣਾ ਨਹੀਂ ਤਾਂ ਹੋਰ ਕੀ ਹੈ ਤੂੰ ਜਿਹੜਾ ਕਹਿੰਦੇ ਨਾ ਵੀ ਅਣਜਾਣਪਣਾ ਦੱਸੋ ਕੀ ਹੈ ਕਹਿੰਦੇ ਇਦੋਂ ਵੱਡਾ ਹੋਰ ਅਣਜਾਣਪਣਾ ਕੀ ਹੋਊਗਾ ਅਗਿਆਨਥ ਅਗਿਆਨੀ ਜੀਵ ਤੂੰ ਐਸੇ ਪਰਮੇਸ਼ਰ ਨੂੰ ਅਨਥਾ ਮਿਥਿਆ ਪਦਾਰਥਾਂ ਵਿੱਚ ਲੱਗ ਕੇ ਕਾਹੇ ਕਿਸ ਵਾਸਤੇ ਉਹਨੂੰ ਵਿਸਾਰਿਓ ਭੁਲਾ ਦਿੱਤਾ ਇਹ ਜੀਵ ਤੂੰ ਪਰਮੇਸ਼ਰ ਨੂੰ ਕਿਸ ਵਾਸਤੇ ਭੁਲਾ ਦਿੱਤਾ ਆਪਣੇ ਹਿਰਦੇ ਚ ਅਗਿਆਨ ਥਾ ਅਗਿਆਨ ਦਾ ਥਾਂ ਦਿੱਤਾ ਹੋਇਆ ਤੈਂ ਤੋ ਇਸ ਪ੍ਰਕਾਰ ਕਹਿੰਦੇ ਹਨ ਜੀ
ਹੋਛਾ ਮਦ ਚਾਖ ਹੋਏ ਤੁਮ ਬਾਵਰ
ਦੇਹ ਅਧਿਆਸ ਰੂਪੀ ਹੋਛਾ ਤੁਛ ਮਦ ਸ਼ਰਾਬ ਚਾਖ ਚੱਖ ਕੇ ਇਹਦਾ ਆਨੰਦ ਲੈ ਕੇ ਤੇ ਤੁਸੀਂ ਬਾਵਰ ਕਮਲੇ ਹੋਏ ਗਏ ਕਿਉਂਕਿ ਸ਼ਰਾਬ ਜਿਹੜੀ ਆ ਕਮਲਾ ਕਰਨ ਦੀ ਹੈ ਇਸ ਕਰਕੇ ਝੂਠਾ ਮਦ ਮੂਲ ਨਾ ਕੀਤਾ ਜੇ ਕਾ ਪਾਰ ਵਸਾਏ ਤੇ ਉਹਨੂੰ ਪੀਣ ਕਰਕੇ ਜਿਤ ਪੀਤਾ ਮਤ ਵਿਸਰ ਹੈ ਮਤ ਵਿਸਰ ਜਾਂਦੀ ਹੈ ਬਰਲ ਪਵਾ ਵਿੱਚ ਆਏ ਇਹ ਝੂਠਾ ਮਦ ਹੈ ਇਹਨੂੰ ਪੀ ਕਰਕੇ
ਦੁਲਭ ਜਨਮ ਆਕਾਰਥ
ਤੇ ਜਿਹੜਾ ਕਠਿਨਤਾਈ ਦੇ ਨਾਲ ਜਿਹੜਾ ਲੱਭੇ ਉਹਨੂੰ ਦੁਲਭ ਕਹਿੰਦੇ ਉਹ ਜਨਮ ਆਕਾਰਥ ਵਿਅਰਥੀ ਗਵਾ ਲਿਆ ਤੈ ਨਾਮ ਸਿਮਰਨ ਨਹੀਂ ਕੀਤਾ
ਰੇ ਨਾਰ ਐਸੀ ਕਰਹਿ ਅਣਜਾਣਥ
ਪੁਰਖਾ ਤੂੰ ਇਹੋ ਜੀ ਅਣਥ ਅਣਜਾਣਪਣੇ ਵਾਲੀ ਗੱਲ ਕਰਦਾ ਤੂੰ ਇਤਨੇ ਅਗਿਆਨਪਣੇ ਵਿੱਚ ਲੱਗਿਆ ਹੋਇਆ ਹੈ
ਤਜ ਸਾਰੰਗ ਧਰ ਭ੍ਰਮ ਤੂੰ ਭੂਲਾ
ਇਹ ਪੁਰਖਾ ਸਾਰੰਗ ਧਰ ਕੌਣ ਸਰਗੁਣ ਸਰੂਪ ਵਿੱਚ ਜਿਹਨੇ ਤਨਖਸ਼ ਧਾਰਨ ਕੀਤਾ ਹੋਇਆ ਉਹਦੇ ਅੰਗਾਂ ਵਿੱਚ ਸ੍ਰੇਸ਼ਟਤਾਈ ਨੂੰ ਧਾਰਨ ਵਾਲੇ ਪਰਮੇਸ਼ੁਰ ਨੂੰ ਤਜ ਛੱਡ ਕੇ ਭਰਮ ਦੇ ਵਿੱਚ ਭੁੱਲਾ ਭੁੱਲ ਰਿਹਾ ਹੈ ਤੇ ਇਸ ਕਰਕੇ ਹੋਰ ਵੀ ਤੇਰੇ ਅਣਜਾਣਪਣੇ ਦੀ ਇਹ ਗੱਲ ਹੈ ਉਹ ਕੀ ਹੈ ਦੱਸਦੇ ਨੇ
ਮੋਹੇ ਲਪਟਿਓ ਦਾਸੀ ਸੰਗ ਸਾਨਥ
ਦਾਸੀ ਟਹਿਲਣ ਰੱਬ ਦੀ ਟਹਿਲਣ ਹੈ ਜਿਹੜੀ ਮਾਇਆ ਹੈ ਮਾਇਆ ਨੂੰ ਪ੍ਰਲੋਕ ਦਾ ਸੰਗ ਸਾਥ ਦੇਣ ਵਾਲੀ ਸਮਝ ਕੇ ਉਸ ਨੂੰ ਆਪਣੇ ਸਾਨਥ ਸਾਥੀ ਬਣਾ ਕੇ ਇਹਦੇ ਚ ਮੋਹ ਦੇ ਵਿੱਚ ਲਪਟਿਓ ਲੰਪਟ ਹੋ ਰਿਹਾ ਫਸ ਰਿਹਾ ਇਹਦੇ ਵਿੱਚ ਤੂੰ ਇਸ ਪ੍ਰਕਾਰ ਅਗਿਆਨ ਦੇ ਕਾਰਨ ਦਾਸੀ ਮਾਇਆ ਦੇ ਨਾਲ ਆਪਣਾ ਸਾਥ ਬਣਾ ਕੇ ਉਹਦੇ ਮੋਹ ਚ ਲੰਪਟ ਫਸ ਰਿਹਾ ਹੈ ਛਾਕਰ ਛੋੜ ਚੇਰੀ ਕੁਸ ਮੇਰੇ ਮਨਮੁਖ ਅੰਧ ਅਗਿਆਨ ਇਹ ਤੇਰੀ ਅਗਿਆਨਤਾਈ ਹੈ
ਰਹਾਉ
ਹਾਂਜੀ ਦੁਬਾਰੇ ਬੋਲਦੇ ਜੀ
ਰਹਾਉ
ਅਸਥਾਈ ਦੇ ਕੇ ਕਹਿੰਦੇ ਹਨ ਜੀ
ਧਰਨੀ ਧਰ ਤਿਆਗ ਨੀਚ ਕੁਲ ਸੇਵਹਿ
ਧਰਨੀ ਧਰ ਧਰਤੀ ਨੂੰ ਆਪਣੇ ਆਸਰੇ ਰੱਖਣ ਵਾਲਾ ਕੌਣ ਹੈ ਪਰਮੇਸ਼ਰ ਉਹਨੂੰ ਤਿਆਗ ਛੱਡ ਕੇ ਤੂੰ ਨੀਚ ਨੀਵੀਂ ਕੁਲ ਵਾਲੇ ਕਿਹੜੇ ਨੇ ਕਾਮ ਆਦਿਕ ਵਿਕਾਰ ਕਾਮ ਕਰੋਲੋ ਮੋਹੰਕਾਰ ਇਹਨਾਂ ਨੂੰ ਸੇਵੇ ਸੇਵਨ ਕਰਦਾ ਹੈ ਨੀਚ ਕੁਲ ਤੋਂ ਭਾਵ ਕੁਕਰਮਾਂ ਨੂੰ ਕਰਨ ਵਾਲੇ ਪਖੰਡੀ ਪੁਰਖਾਂ ਨੂੰ ਉਹਨਾਂ ਦੀ ਸੇਵਾ ਕਰਦਾ ਹੈ ਜਾ ਕੇ
ਹਾਹ ਕਰਤ ਵਿਹਾਵਥ
ਹਾਓ ਹਾਓ ਮੈਂ ਕਰਦੇ ਹੋਏ ਦੀ ਉਮਰ ਵਿਹਾਵਥ ਅਵਸਥਾ ਗੁਜ਼ਰਦੀ ਜਾਂਦੀ ਹੈ
ਫੋਕਟ ਕਰਮ ਕਰਹਿ ਅਗਿਆਨੀ
ਇਹ ਅਗਿਆਨੀ ਬੇਸਮਝ ਪੁਰਖ ਤੋਂ ਜਿਹੜੇ ਫੋਕਟ ਹੁੰਦਾ ਹੈ ਇੱਕ ਤਾਂ ਉਹਦਾ ਰਸ ਕੱਢ ਲਈਏ ਬਾਕੀ ਛਿਲਕ ਰਹਿ ਕੇ ਛਿੱਲੜ ਉਹ ਫੋਕਟ ਕਰਮ ਨਿਸਫਲੀ ਕਰਮਾਂ ਨੂੰ ਕਰੇ ਕਰਦਾ ਹੈ ਹੇ ਅਗਿਆਨੀ ਤੂੰ ਇਸ ਪ੍ਰਕਾਰ ਕਰ ਰਿਹਾ ਹੈ
ਮਨਮੁਖ ਅੰਧ ਕਹਾਵਤ
ਇਸ ਕਰਕੇ ਮਨਮੁਖ ਤੇ ਅੰਧ ਅੰਨਾ ਕਹਾਵਤ ਕਹਾਉਣਾ ਹੈ ਹੇ ਮਨਮੁਖ ਅੰਧ ਅਗਿਆਨੀ ਪੁਰਖ ਤੈਨੂੰ ਕਹਾ ਤੇ ਬੱਥ ਵੱਖਰੇ ਵੱਖਰੇ ਕਰਕੇ ਕਹਾ ਕਿੱਥੇ ਆਪਣੇ ਆਪ ਆਤਮ ਬੱਤ ਵਸਤੂ ਨੂੰ ਪ੍ਰਾਪਤ ਹੋਣੀ ਹੈ ਫਿਰ ਤੈਨੂੰ ਭਾਵ ਕਿਤੇ ਵੀ ਪ੍ਰਾਪਤ ਨਹੀਂ ਹੋਣੇ
ਸਤ ਹੋਤਾ ਅਸਤ ਕਰਮਾਨਿਆ
ਇਹਨੂੰ ਭਾਈ ਪਾਠ ਨੋਟ ਕਰੋ ਸਤ ਨਹੀਂ ਕਹਿਣਾ ਸਤ ਕਹਿਣਾ ਹੈ ਕਸਕੇ ਬੋਲਣਾ ਇਹਨੂੰ ਸਤ ਤੇ ਇਹਦੇ ਨਾਲ ਅਸਤ ਕਹਿਣਾ ਇਹਨੂੰ ਵੀ ਨੋਟ ਕਰਨਾ ਕਿ ਇਹ ਸਤ ਤੇ ਅਸਤ ਨਾ ਬਣ ਜਾਵੇ ਤੇ ਜਿਹੜਾ ਮਰਨ ਦਾ ਸਮਾਂ ਸਤ ਸੱਚਾ ਹੈ ਹੋਣ ਵਾਲਾ ਉਹਨੂੰ ਤਾਂ ਅਸਤ ਝੂਠਾ ਕਰਕੇ ਮੰਨਿਆ ਹੋਇਆ ਜਿਹੜੇ ਪਦਾਰਥ ਖਤਮ ਹੋਣ ਵਾਲੇ ਨੇ ਅੱਗੇ ਦੱਸਦੇ ਜੋ ਬਿਨਸਤ
ਸੋ ਨਿਹਚਲ ਜਾਨਥ
ਜਿਹੜੇ ਪਦਾਰਥ ਬਿਨਸਤ ਨਾਸ ਹੋਣ ਵਾਲੇ ਉਹਨਾਂ ਨੂੰ ਤੂੰ ਨਿਹਚਲ ਅਚਲ ਜਾਨਥ ਜਾਣੀ ਬੈਠਾ ਤੇ ਜਿਹੜਾ ਪਰਮੇਸ਼ੁਰ ਤਿੰਨਾਂ ਕਾਲਾਂ ਵਿਚ ਸਤ ਹੋਤਾ ਅਸਤ ਕਰਮਾਨਿਆ ਜਿਹੜਾ ਪਰਮੇਸ਼ੁਰ ਤਿੰਨਾਂ ਕਾਲਾਂ ਵਿਚ ਸਤ ਸੱਚਾ ਹੋਣਾ ਹੋਣ ਵਾਲਾ ਭਾਵ ਸਤ ਸਰੂਪ ਹੈ ਸਤ ਸਰੂਪ ਹੈ ਤੇ ਹੋਂਦ ਰੂਪ ਹੈ ਉਸ ਨੂੰ ਅਸਤ ਕਰਕੇ ਮੰਨਿਆ ਹੋਇਆ ਹੈ ਨਾ ਹੋਇਆ ਸਮਝਿਆ ਹੋਇਆ ਹੈ ਜੋ ਬਿਨਸਤ ਸੋਨੇ ਚਲ ਜਾਨਥ ਜਿਹੜਾ ਸੰਸਾਰ ਜਾਂ ਸਰੀਰ ਬਿਨਸਤ ਨਾਸ ਹੋਣ ਵਾਲਾ ਉਹਨੂੰ ਆਪਣੇ ਹਿਰਦੇ ਦੇ ਵਿਚ ਨਿਹਚਲ ਅਚਲ ਜਾਨਥ ਜਾਣਿਆ ਹੋਇਆ ਵੀ ਮੈਂ ਹਮੇਸ਼ਾ ਹੀ ਰਹੂੰ ਸੰਸਾਰ ਵਿਚ ਐਸਾ ਅੰਦਰੋਂ ਨਿਸ਼ਚਾ ਗਿਆਨ ਕਰਕੇ ਵਧਿਆ ਹੋਇਆ ਹੈ ਅੱਗੇ ਦੱਸਦੇ ਨੇ ਜੀ
ਪਰ ਕੀ ਕਹੋ ਆਪਣੀ ਕਿਰਪਾ ਕਰੀ
ਪਰਾਇਆਂ ਦੀ ਮਾਇਆ ਜਿਹੜੀ ਹੈ ਨਾ ਉਹਨਾਂ ਨੂੰ ਆਪਣੀ ਜਾਣ ਕੇ ਫੜੀ ਫਿਰਦਾ ਕਮਾਈ ਕਿਸੇ ਨੇ ਕੀਤੀ ਫੜੀ ਤੂੰ ਫਿਰਦਾ ਉਹਨੂੰ ਮਾਇਆ ਨੂੰ ਕਮਾਈ ਕੀਤੀ ਹੋਈ ਦੂਸਰੇ ਦੀ ਉਹਨੂੰ ਆਪਣੇ ਅਧੀਨ ਕਰਨੀ ਚਾਹੁੰਦਾ ਹੈ ਫੜਦਾ ਹੈ
ਐਸੇ ਭੂਲ ਭੁਲਾਨਥ
ਇਹੋ ਜੀ ਭੁੱਲ ਭੁੱਲਾਂ ਦੇ ਵਿਚ ਭੁਲਾਨਥ ਭੁੱਲਿਆ ਹੋਇਆ ਹੈ ਐਸੇ ਅਨਥਾ ਮਿਥਿਆ ਪਦਾਰਥਾਂ ਦੀ ਭੁੱਲ ਵਿਚ ਭੁੱਲਿਆ ਹੋਇਆ ਹੈ
ਖੱਤਰੀ ਬ੍ਰਾਹਮਣ ਸੂਦ ਐਸ
ਭਾਵੇਂ ਖੱਤਰੀ ਹਨ ਬ੍ਰਾਹਮਣ ਹਨ ਸ਼ੂਦਰ ਹਨ ਜੇ ਵੈਸ ਜਿਮੀਦਾਰ ਆਦਿ ਜਿਹੜੇ ਨੇ ਇਹਦੇ ਵਿਚ ਆ ਜਾਂਦੇ ਆ ਚਾਰ ਵਰਨ ਜਿਹੜੇ ਹਨ
ਸਭ ਏਕੈ ਨਾਮ ਤਰਾਨਥ
ਤੇ ਸਭ ਏਕੈ ਇਕ ਪਰਮੇਸ਼ੁਰ ਦਾ ਨਾਮ ਜਪ ਕਈ ਸੰਸਾਰ ਸਮੁੰਦਰ ਤੋਂ ਤਰਾਨਥ ਤਰ ਦੇਣ ਸਾਰੇ ਤਰ ਆਨਥ ਅਨਥ ਅਨਥਾ ਮਿਥਿਆ ਪ੍ਰਤੀਤ ਕਹੇ ਸੰਸਾਰ ਤੋਂ ਤਰ ਜਾਂਦੇ ਆ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਸਾਹਿਬ ਜੀ ਇਉਂ ਤਾਰਦੇ ਨੇ ਸਾਰਿਆਂ ਨੂੰ
ਗੁਰੂ ਨਾਨਕ ਉਪਦੇਸ਼ ਕਹਿਤ ਹੈ
ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਾਂਝਾ ਉਪਦੇਸ਼ ਕਹਿਤ ਕਥਨ ਕੀਤਾ ਹੈ ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਵੀ ਇਹਨੂੰ ਚਿੱਤ ਲਾ ਕੇ ਸੁਣੇਗਾ
ਜੋ ਸੁਣੈ ਸੋ ਪਾਰ ਪ੍ਰਾਨਥ
ਜਿਹੜਾ ਵੀ ਚਿੱਤ ਲਾ ਕੇ ਸੁਣੇਗਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ ਬਲਕਿ ਹੋਰਾਂ ਨੂੰ ਵੀ ਪਾਰ ਲੰਘਾਉਣ ਵਾਲਾ ਉਹ ਗੁਰਸਿੱਖ ਬਣ ਜਾਏਗਾ ਇਸ ਪ੍ਰਕਾਰ ਦੱਸਿਆ ਹੈ ਜੀ
ਮਾਰੂ ਮਹੱਲਾ ਪੰਜਵਾ
ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ
ਗੁਪਤ ਕਰਤਾ ਸੰਗ ਸੋ ਪ੍ਰਭ
ਜੋ ਜੀਵ ਇਹ ਨਾ ਕਰਮ ਕਰਦਾ ਆਪਣੇ ਆਪ ਨੂੰ ਸਮਝਦਾ ਮੈਨੂੰ ਕਿਹੜਾ ਕੋਈ ਦੇਖਦਾ ਕਹਿੰਦੇ ਹੇ ਜੀਵ ਤੇ ਉਹ ਜਿਹੜਾ ਪਰਮੇਸ਼ੁਰ ਹੈ ਨਾ ਸੋ ਉਹ ਪ੍ਰਭ ਪਰਮੇਸ਼ੁਰ ਸਦਾ ਤੇਰੇ ਸੰਗ ਨਾਲ ਹੈ ਭਾਵ ਅੰਗ ਸੰਗ ਹੋਇਆ ਅੰਗ ਸੰਗ ਹੋ ਕੇ ਦੇਖ ਰਿਹਾ ਉਹ ਕਰਤਾ ਰਚਨਹਾਰ ਪਰਮੇਸ਼ੁਰ ਨੂੰ ਤੂੰ ਗੁਪਤ ਸਮਝਦਾ ਹੈ ਤੂੰ ਗੁਪਤ ਸਮਝਣਾ ਕਰਦਾ ਕਿ ਉਹ ਮੈਨੂੰ ਦੇਖਦਾ ਨਹੀਂ ਪਰ ਉਸ ਤੋਂ ਗੁਪਤ ਲੁਕੋ ਛਪਾ ਕੇ ਕਰਮ ਕਰਤਾ ਕਰਦਾ ਹੈ ਤੂੰ ਪਰ ਇਹ ਨਹੀਂ ਸਮਝਦਾ
ਦਹਿਕਾਵੇ ਮਨੁੱਖਾਏ
ਇਹ ਅਧਿਕ ਸਹਿਤ ਪਾਠ ਹੈ ਭਾਈ ਮਨੁੱਖਾਏ ਜਣੀ ਮਨ ਖਾਏ ਨਾ ਬਣ ਜਾਵੇ ਪਾਠ ਮਨੁੱਖਾਏ ਇਉਂ ਫਿਰ ਮਨੁੱਖਾਂ ਨੂੰ ਉਪਦੇਸ਼ ਦੇ ਕੇ ਡਹਿਕਾਏ ਭੜਕਾਉਂਦਾ ਹੈ ਪਖੰਡ ਕਰਦਾ ਹੈ
ਵਿਸਾਰ ਹਰ ਜੀਉ ਬਿਖੈ ਭੋਗਹਿ
ਹੇ ਜੀਵ ਤੂੰ ਹਰ ਪਰਮੇਸ਼ੁਰ ਜੀ ਨੂੰ ਵਿਸਾਰ ਭੁੱਲ ਕੇ ਵਿਸ਼ਿਆਂ ਨੂੰ ਭੋਗੇ ਭੋਗਣ ਵਿਚ ਲੱਗਿਆ ਹੋਇਆ ਪਰਲੋਕ ਵਿਚ ਵੀ ਤੈਨੂੰ ਇਹ ਨਹੀਂ ਪਤਾ ਵੀ ਆਹ ਸਜ਼ਾ ਵੀ ਮਿਲੇਗੀ
ਤਪਤ ਥੰਮ ਗਲ ਲਾਏ
ਪਰਲੋਕ ਵਿਚ ਤਪਤ ਤੱਤਾ ਥੰਮ ਹਮਲਾ ਕਰਕੇ ਨਾ ਧਰਮਰਾਜ ਦੇ ਦੂਤ ਤੇਰੇ ਗਲ ਦੇ ਨਾਲ ਲਾਏ ਲਾਉਣਾ ਕਰਨਗੇ ਚੇਤੇ ਰੱਖ ਪਰਲੋਕ ਦੇ ਵਿਚ ਪਰ ਇਸਤਰੀ ਗਮਨ ਕਰਨ ਵਾਲੇ ਪੁਰਸ਼ ਨੂੰ ਇਸਤਰੀ ਦੀ ਸ਼ਕਲ ਬਣਾ ਕੇ ਲੋਹੇ ਦੀ ਗਰਮ ਕਰਕੇ ਉਹਦੇ ਨਾਲ ਉਹਨੂੰ ਕਹਿੰਦੇ ਨੇ ਵੀ ਇਹਦੇ ਨਾਲ ਸਪਰਸ਼ ਕਰ ਤੂੰ ਹੁਣ ਦੇ ਜਫੀ ਪਾ ਇਸ ਨੂੰ ਜਿਹੜੇ ਇਸਤਰੀਆਂ ਪਰਾਏ ਪੁਰਸ਼ਾਂ ਦਾ ਗਮਨ ਕਰਦੀਆਂ ਨੇ ਉਹਨਾਂ ਨੂੰ ਪੁਰਸ਼ ਦੀ ਸ਼ਕਲ ਲੋਹੇ ਦੀ ਤਪਾ ਕੇ ਉਹਦੇ ਨਾਲ ਚਿੰਬੜਿਆ ਜਾਂਦਾ ਹੈ ਇਸ ਪ੍ਰਕਾਰ ਮੰਦ ਕਰਮੀਆਂ ਦੀ ਇਹ ਹਾਲਤ ਮਹਾਰਾਜ ਕਹਿੰਦੇ ਪਰਲੋਕ ਵਿਚ ਹੁੰਦੀ ਹੈ ਇੱਥੇ ਹੀ ਬਖਸ਼ਾ ਲੈਣਾ ਚਾਹੀਦਾ ਬਹੁਤ ਔਖੀ ਕਠਿਨ ਬਾਤ ਹੈ ਇਸ ਤਰ੍ਹਾਂ ਦੇ ਆਕਾਰ ਬਣਾ ਕੇ ਗਰਮ ਲੋਹੇ ਦੇ ਨਾਲ ਇਸਤਰੀ ਪੁਰਸ਼ਾਂ ਨੂੰ ਚਿੰਬੜਿਆ ਜਾਂਦਾ ਇਹ ਸਜ਼ਾ ਦਿੱਤੀ ਜਾਂਦੀ ਹੈ ਜਿਹੜੇ ਪਰਾਏ ਸਰੀਰਾਂ ਦੀ ਸੰਗਤ ਕਰਨ ਵਾਲੇ ਹਨ ਇਹ ਗੁਰੂ ਸਾਹਿਬ ਦੀ ਬਾਣੀ ਅਗੰਮੀ ਬਾਣੀ ਹੈ ਇਹਦੇ ਚ ਲਿਹਾਜ਼ ਨਹੀਂ ਕਿਸੇ ਦੀ, ਸੁਣਨ ਵਾਲੇ ਹੋਣ ਸੁਣਾਉਣ ਵਾਲੇ ਹੋਣ ਤੇ ਪੂਰੇ ਗੁਰਸਿੱਖ ਹੋਣ ਤੇ ਜਾਂ ਫਿਰ ਹਿੰਦੂ ਮੁਸਲਮਾਨ ਕੋਈ ਵੀ, ਸਭ ਨੂੰ ਸਾਂਝਾ ਉਪਦੇਸ਼ ਹੈ। ਅੱਗੇ ਦੱਸਦੇ ਨੇ
ਰੀ ਨਰ ਕਾਏ ਪਰ ਗ੍ਰਹਿ ਜਾਏ,
ਇਹ ਮਨੁੱਖਾ ਤੋਂ ਕਿਸ ਵਾਸਤੇ ਪਰਾਏ ਘਰਾਂ ਵਿਚ ਜਾਣਾ, ਪਰਾਏ ਸਰੀਰਾਂ ਨੂੰ ਤੱਕਦੇ,
ਕੁਚਲ ਕਠੋਰ ਕਾਮ ਗਰਦਬ,
ਕਹਿੰਦੇ ਕਿਸ ਕਰਕੇ ਤੂੰ ਪਰਾਏ ਘਰਾਂ ਵਿਚ ਜਾਂ ਚੋਰੀ ਕਰਨ ਜਾਣਾ, ਇਹ ਵੀ ਤਾਂ ਚੋਰੀ ਹੈ, ਵਿਸ਼ੇ ਭੁੱਖਣਾ ਵੀ ਚੋਰੀ ਕਰਦਾ, ਪੋਲਾ ਰੱਖ ਕੇ ਕਰਦਾ, ਕੁਚਲ ਕਠੋਰ ਕਾਮ ਗਰਦਬ ਹੇ ਮਨ, ਤੇ ਕੁਚਲ ਖੋਟੀਆਂ ਚਾਲਾਂ ਚੱਲਣ ਵਾਲੇ ਨੂੰ ਕਹਿੰਦੇ ਨੇ, ਕੁਚਾਲੇ ਚੱਲਦਾ, ਕੁਚਲ ਅਪਵਿੱਤਰ ਨੂੰ ਵੀ ਕਹਿੰਦੇ ਨੇ ਤੇ ਕੁਚਲ ਬਦਚੱਲਣ ਨੂੰ ਵੀ ਕਹਿੰਦੇ। ਬਾਣੀ ਦੁਆਰਾ ਕਠੋਰ ਸਖ਼ਤ ਸ਼ਬਦ ਬੋਲਣ ਵਾਲੇ, ਸਰੀਰ ਕਰਕੇ ਕਾਮ ਆਦਿਕ ਵਿਕਾਰਾਂ ਨੂੰ ਭੋਗਣ ਵਾਲੇ, ਗਰਦਬ ਗਧੇ ਵਾਂਗ ਸੁਭਾਅ ਵਾਲੇ ਮੂਰਖ ਜੀਵ, ਕਹਿੰਦੇ ਸੁਣਨਾ ਕਰ,
ਤੁਮ ਨਹੀਂ ਸੁਣਿਓ ਧਰਮ ਰਾਜ,
ਤੁਮ ਤੂੰ ਧਰਮ ਰਾਜ ਨੂੰ ਕਦੇ ਸੁਣਿਆ ਹੀ ਨਹੀਂ ਵੀ ਹੈਗਾ, ਤੇ ਫਿਰ ਤੂੰ ਪਾਪ ਕਿਵੇਂ ਕਰਦਾ, ਧਰਮਰਾਜ ਸਿਰ ਤੇ ਬੈਠਾ ਡੰਨ ਦੇਣ ਵਾਲਾ,
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਨੇ ਜੇ,
ਵਿਕਾਰ ਪਾਥਰ ਗਲਹ ਬਾਧੇ,
ਕਾਮ ਆਦਿਕ ਵਿਕਾਰਾਂ ਨੂੰ ਪਾਥਰ ਪੱਥਰਾਂ ਦੇ ਭਾਰ ਤੇਰੇ ਅੰਤਸ਼ ਕਰ ਰੂਪੀ ਗਲ ਦੇ ਨਾਲ ਬੰਨੇ ਹੋਏ ਹਨ, ਫਿਰ ਤੂੰ ਦੱਸ ਕਿਵੇਂ ਤਰੇਗਾ,
ਨਿੰਦ ਪੋਟ ਸਿਰਾਏ,
ਤੇ ਕਿਸੇ ਬੇਗਾਨੇ ਦੀ ਨਿੰਦਿਆ ਅਪਜਸ ਕਰਨ ਰੂਪੀ ਪਾਪਾਂ ਦੀ ਪੰਡ ਤੂੰ ਆਪਣੇ ਸਿਰ ਤੇ ਰੱਖੀ ਹੈ, ਗਲ ਚ ਪੱਥਰ ਬੰਨਿਆ ਹੋਵੇ ਸਿਰ ਤੇ ਪੰਡ ਹੋਵੇ ਵੀ ਕਹੇ ਨਦੀ ਪਾਰ ਕਰ ਜਾ, ਕਰ ਲੂਗਾ ਫਿਰ ਨਦੀ ਪਾਰ ਕਿਵੇਂ ਕਰ ਲਏਗਾ, ਆਹ ਦੱਸਿਆ ਵੀ ਨਿੰਦਿਆ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ, ਬੇਕਾਰਾਂ ਦੇ ਗਲ ਦੇ ਨਾਲ ਪੱਥਰ ਬੰਨੇ ਹੋਏ, ਤੂੰ ਡੁੱਬੇਗਾ ਸੰਸਾਰ ਵਿਚ,
ਮਹਾਂਸਾਗਰ ਸਮੁੰਦਰ ਲੰਘਣਾ,
ਮਹਾਂ ਵੱਡਾ ਸੰਸਾਰ ਸਮੁੰਦਰ ਹੈ ਤੇ ਇਸ ਨੂੰ ਸਾਗਰ ਸਾ ਸਹਿਤ ਵਿਸ਼ੇ ਰੂਪੀ ਗਰ ਗਰਲਤਾ ਦੇ ਜ਼ਹਿਰ ਦੇ ਸਹਿਤ ਹੈ, ਕਿਵੇਂ ਲੰਘਣਾ ਕਰੇਗਾ, ਇਹ ਭਰਿਆ ਹੋਇਆ ਵਿਸ਼ਿਆਂ ਦਾ, ਇਸ ਨੂੰ ਤੂੰ ਲੰਘਣਾ ਹੈ, ਮਾਤਾ ਦੇ ਗਰਭੀ ਨਰਕ ਨੂੰ, ਬਹਿਤਰਨੀ ਨਦੀ ਅਤੇ ਅਗਨੀ ਕੁੰਡ ਨੂੰ ਲੰਘਣਾ, ਤੇ ਤੋਂ ਪਾਰ ਨਹੀਂ ਪਿਆ ਜਾਣਾ ਹੈ,
ਪਾਰ ਨਾ ਪਰਨਾ ਜਾਏ,
ਵਿਕਾਰ ਕਰਨ ਵਾਲੇ ਨੂੰ ਪਾਰ ਨਹੀਂ ਤੋਂ ਪਰਨਾ ਜਾਣਾ, ਪਾਪ ਪਾਰ ਨਹੀਂ ਲੰਘਿਆ ਜਾਣਾ, ਜਿਵੇਂ ਪ੍ਰਤੱਖ ਮਹਾਂਸਾਗਰ ਪਾਰ ਲੰਘਣਾ ਕਠਿਨ ਹੈ, ਇਸੇ ਪ੍ਰਕਾਰ ਸੰਸਾਰ ਸਮੁੰਦਰ ਪਾਰ ਲੰਘਣਾ ਕਠਿਨ ਹੈ, ਜਿਵੇਂ ਪਰਲੋਕੀ ਮਹਾਂਸਾਗਰ ਦੀ ਤਰ੍ਹਾਂ ਉਹਦੀ ਤਰ੍ਹਾਂ ਬਹਿਤਰਨੀ ਨਦੀ ਤੋਂ ਪਾਰ ਲੰਘਣਾ ਕਠਿਨ ਹੈ, ਪਰ ਤੈਥੋਂ ਇਸ ਪਾਰ ਨਹੀਂ ਪਿਆ ਜਾਣਾ ਹੈ,
ਕਾਮ ਕ੍ਰੋਧ ਲੋਭ ਮੋਹ ਵਿਆਪਿਓ,
ਇਹ ਜੀਵ ਤੂੰ ਕਾਮ ਵਿਸ਼ੇ ਭੋਗਣ ਵਿਚ, ਕ੍ਰੋਧ ਕਰਨ ਵਿਚ, ਪਦਾਰਥਾਂ ਦੇ ਲੋਭ ਲਾਲਚ ਦੇ ਵਿਚ, ਰਾਤ ਦਿਨੇ ਸੰਬੰਧੀਆਂ ਦੇ ਮੋਹ ਦੇ ਵਿਚ, ਮਾਇਆ ਦੇ ਮੋਹ ਦੇ ਵਿਚ ਵਿਆਪਿਓ ਲੱਗਿਆ ਹੋਇਆ ਤੈਨੂੰ, ਤੇ ਇਸ ਕਰਕੇ
ਨੇਤਰ ਰੱਖੇ ਫਿਰਾਏ,
ਤੂੰ ਪਰਮੇਸ਼ਰ ਵੱਲੋਂ ਨੇਤਰ ਫਿਰਾਏ ਫੇਰ ਰੱਖੇ ਨੇ, ਭਾਵ ਪਰਮੇਸ਼ਰ ਤੋਂ ਬੇਮੁੱਖ ਹੋ ਰਹੇ ਹੈ, ਪਰਮੇਸ਼ਰ ਤੈਨੂੰ ਬੇਮੁੱਖ ਜਾਣ ਕੇ ਤੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਨ ਵੱਲੋਂ ਅੱਖਾਂ ਹੀ ਫੇਰ ਲਈਆਂ ਨੇ ਪਰਮੇਸ਼ਰ ਨੇ, ਇਸ ਕਰਕੇ ਪਰਮੇਸ਼ਰ ਤੇਰੇ ਉੱਤੇ ਕਿਰਪਾ ਦ੍ਰਿਸ਼ਟੀ ਨਹੀਂ ਕਰਦਾ,
ਸੀਸ ਉਠਾਵਨ ਨਾ ਕਬਹੂ ਮਿਲੇ,
ਤੂੰ ਵਿਕਾਰਾਂ ਵਿਚ ਇੰਨਾ ਫਸਿਆ ਹੋਇਆ ਹੈ, ਤੈਨੂੰ ਵਿਕਾਰਾਂ ਵੱਲੋਂ ਸੀਸ ਸਿਰ ਉਠਾਵਨ ਉਠਾਉਣ ਵੱਲੋਂ ਕਬੂ ਕਦੇ ਵੀ ਵਿਹਲੀ ਨਹੀਂ ਮਿਲਦੀ ਹੈ, ਇਸ ਕਰਕੇ ਸਿਰ ਉਠਾਵਨ ਉਠਾਉਣ ਕਬੂ ਕਦੇ ਵੀ ਨਾ ਨਹੀਂ ਮਿਲਦੀ, ਮਿਲਦਾ ਹੀ ਨਹੀਂ ਸਮਾਂ, ਤੂੰ ਵਿਕਾਰਾਂ ਵਿਚ ਫਸਿਆ ਹੋਇਆ, ਅੰਤ ਵੇਲੇ ਤੇਰੇ ਜਮਾਂ ਦੀਆਂ ਮਾਰਾਂ ਪੈਣਗੀਆਂ, ਇਸ ਕਰਕੇ ਉਹ ਤੈਨੂੰ ਸਿਰ ਉਠਾਉਣ ਵੀ ਨਹੀਂ ਮਿਲੇਗਾ, ਫਿਰ ਸਿਰ ਉਠਾਉਣਾ ਨਹੀਂ ਮਿਲੇਗਾ, ਕਿਉਂਕਿ ਤੈਨੂੰ ਮਹਾਂ ਬੜੇ ਦੁੱਤਰ ਕਠਿਨ, ਹਾਂਜੀ ਬੋਲ ਦੋ,
ਮਹਾਂ ਦੁੱਤਰ ਮਾਏ,
ਕਿਉਂ ਤੈਨੂੰ ਮਹਾਂ ਬੜੀ ਦੁੱਤਰ ਕਠਿਨ ਮਾਏ ਮਾਇਆ ਚ ਮਿੜੀ ਹੋਈ ਹੈ, ਮਾਇਆ ਤਰਨੀ ਬੜੀ ਕਠਿਨ ਹੈ, ਜਾਂ ਫਿਰ ਮਹਾਂਦੁੱਤਰ ਬੜੀ ਕਠਿਨਤਾ ਨਾਲ ਤਰਨ ਵਾਲੀ ਮਾਇਆ ਹੈ, ਇਸ ਵਿਚ ਤੈਨੂੰ ਕਦੇ ਵੀ ਸਿਰ ਉਠਾਉਣਾ ਨਹੀਂ ਮਿਲਦਾ, ਫਸਿਆ ਹੀ ਰਹਿਣਾ ਇਹਦੇ ਵਿਚ, ਸਦਾ ਹੀ ਸੰਸਾਰ ਦੇ ਧੰਦਿਆਂ ਚ ਗਲਤਾਨ ਰਹਿੰਦਾ ਹੈ,
ਸੂਰ ਮੁਕਤਾ ਸਸੀ ਮੁਕਤਾ,
ਜਿਵੇਂ ਸੂਰ ਨਾਮ ਹੈ ਸੂਰਜ ਦਾ, ਮੁਕਤਾ ਨਿਰਲੇਪ ਰਹਿੰਦਾ ਹੈ, ਉਹਦੀਆਂ ਕਿਰਨਾਂ ਗੰਦਗੀ ਤੇ ਵੀ ਤੈਂ ਪੈਣ ਤਾਂ ਸੂਰਜ ਮੈਲਾ ਥੋੜੀ ਹੁੰਦਾ, ਸਸੀ ਚੰਦਰਮਾ ਵੀ ਮੁਕਤਾ ਅਲੇਪ ਹੈ, ਭਾਵ ਸੂਰਜ ਤੇ ਚੰਦਰਮਾ ਚੰਗੇ ਮੰਦੇ ਨੂੰ ਪ੍ਰਕਾਸ਼ ਦੇਣ ਤੇ ਪਰ ਸਦਾ ਸੰਗ ਰਹਿੰਦੇ ਨੇ, ਸਾਰਿਆਂ ਦੇ ਗੁਣਾਂ ਔਗੁਣਾਂ ਤੋਂ ਨਿਰਲੇਪ ਰਹਿੰਦੇ ਨੇ, ਤੇ ਇਸੇ ਤਰ੍ਹਾਂ ਹੀ
ਬ੍ਰਹਮ ਗਿਆਨੀ ਅਲਪਾਏ,
ਤਿਵੇਂ ਬ੍ਰਹਮ ਗਿਆਨੀ ਸੰਸਾਰ ਤੋਂ ਅਲਪਾਏ ਨਿਰਲੇਪ ਰਹਿੰਦੇ ਨੇ, ਬ੍ਰਹਮ ਗਿਆਨੀ ਸੂਰਜ ਦੀ ਨਿਆਈ ਗਿਆਨ ਰੂਪੀ ਪ੍ਰਕਾਸ਼ ਕਰਕੇ ਮੁਕਤ ਰੂਪ ਹਨ, ਚੰਦਰਮਾ ਦੀ ਨਿਆਈ ਸ਼ਾਂਤ ਚੇਤ ਹੋਣ ਕਰਕੇ ਮੁਕਤ ਰੂਪ ਹਨ, ਸੂਰਜ ਦੀ ਨਾਈ ਅਪਰੋਖ ਗਿਆਨ ਤੇ ਚੰਦਰਮਾ ਦੀ ਨਾਈ ਪਰੋਖ ਗਿਆਨ ਹੋਣ ਕਰਕੇ ਮੁਕਤ ਰੂਪ ਹਨ, ਇਉਂ ਬ੍ਰਹਮ ਗਿਆਨੀ ਸਦਾ ਨਿਰੇਪ ਰਹਿੰਦੇ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਇਸ ਪ੍ਰਕਾਰ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਜਿਵੇਂ ਸੂਰ ਚੰਗੇ ਮੰਦੇ ਪਦਾਰਥਾਂ ਦੇ ਰਸਾਂ ਨੂੰ ਖਿੱਚ ਜਾਣੀ ਸੋਖ ਕੇ ਫੇਰ ਵੀ ਨਿਰਲੇਪ ਰਹਿੰਦਾ, ਇਉਂ ਬ੍ਰਹਮ ਗਿਆਨੀ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਹੈ। ਚੰਦਰਮਾ ਦੀ ਨਿਆਈ ਕਿਰਨਾਂ ਵਾਲਿਆਂ ਪੌਦਿਆਂ ਵਿਚ ਜਿਵੇਂ ਰਸ ਪਾ ਕੇ ਫਲ ਪੈਦਾ ਕਰਕੇ ਫੇਰ ਵੀ ਨਿਰਲੇਪ ਰਹਿੰਦਾ ਹੈ ਚੰਦਰਮਾ, ਇਸੇ ਪ੍ਰਕਾਰ ਬ੍ਰਹਮ ਗਿਆਨੀ ਨਿਰਲੇਪ ਰਹਿੰਦਾ ਹੈ। ਬ੍ਰਹਮ ਗਿਆਨੀ ਹੋਰਨਾਂ ਅਧਿਕਾਰੀਆਂ ਨੂੰ ਹਿਰਦੇ ਵਿਚ ਗਿਆਨ ਰੂਪੀ ਕਿਰਨਾਂ ਦੁਆਰਾ ਪ੍ਰਭੂ ਪ੍ਰਾਪਤੀ ਦਾ ਪ੍ਰੇਮ ਪੈਦਾ ਕਰਦਾ ਤੇ ਆਪ ਨਿਰਲੇਪ ਰਹਿੰਦਾ ਹੈ। ਇਹ ਦੱਸਿਆ ਹੈ
ਸੁਭਾਵਤ ਜੈਸੀ ਬੈਸੰਤਰ।
ਜਿਸ ਪ੍ਰਕਾਰ ਅਗਨੀ ਜਿਹੜੀ ਹੈ ਬੈਸੰਤਰ ਨਾਮ ਅਗਨੀ ਦਾ ਹੈ, ਉਹ ਸੁਭਾਵ ਸੁਭਾਅ ਸਦਾ ਹਮੇਸ਼ਾ ਹੀ ਅਲਿਪਤ ਨਿਰਲੇਪ ਅਤੇ ਨਿਰਮਲਾਏ, ਅੱਗੇ ਦੱਸਦੇ ਨੇ ਜਿਹੜਾ ਪਾਣੀ ਹੈ ਅਲਿਪਤ
ਲਿਪਤ ਸਦਾ ਨਿਰਮਲਾਏ,
ਉਹ ਸਦਾ ਹਮੇਸ਼ਾ ਅਲਿਪਤ ਨਿਰਲੇਪ ਤੇ ਨਿਰਮਲਾਏ ਉਜਲ ਪ੍ਰਕਾਸ਼ ਵਾਲਾ ਹੁੰਦਾ ਹੈ। ਇਸੇ ਪ੍ਰਕਾਰ ਬ੍ਰਹਮ ਗਿਆਨੀ ਸਦਾ ਅਲੇਪ ਤੇ ਨਿਰਮਲ ਹੈ। ਤੇ ਜਿਵੇਂ ਅੱਗ ਜਿਹੜੀ ਹੈ, ਜਿਸ ਪ੍ਰਕਾਰ ਬੇਸੰਤਰ ਅਗਨੀ ਦਾ ਸੁਭਾਅ ਐਸਾ ਹੈ, ਸਰਦੀ ਦੀ ਰੁੱਤ ਵਿਚ ਨੇੜੇ ਆਉਣ ਵਾਲੇ ਦੀ ਠੰਡ ਮੇਟ ਦਿੰਦੀ ਹੈ ਤੇ ਜਿੱਥੇ ਜਗਦੀ ਹੋਵੇ ਹਨੇਰਾ ਦੂਰ ਕਰ ਦਿੰਦੀ ਹੈ, ਚਾਨਣਾ ਹੁੰਦਾ ਹੈ। ਜੋ ਪੁਰਖ ਅਗਨੀ ਦੇ ਵਿਚ ਡਿੱਗ ਜਾਂਦਾ ਹੈ ਉਹਦੇ ਅੰਗ ਸਾੜ ਦਿੰਦੀ ਹੈ, ਆਪ ਨਿਰਲੇਪੇ ਰਹਿੰਦੀ ਹੈ। ਇਹ ਪ੍ਰਮਾਣ ਦਿੱਤਾ ਇਸ ਪਰ ਬ੍ਰਹਮ ਗਿਆਨੀ ਦੀ ਉਪਦੇਸ਼ ਰੂਪੀ ਅਗਨੀ ਦੇ ਕੋਲ ਆਉਣ ਵਾਲੇ ਅਧਿਕਾਰੀਆਂ ਦੇ ਅੰਦਰੋਂ ਪਾਪਾਂ ਰੂਪੀ ਜਾਂ ਜੜਤਾ ਰੂਪੀ ਠੰਡ ਮੇਟ ਦਿੰਦੇ ਹੈ, ਅਗਿਆਨ ਰੂਪੀ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੈ। ਜਿਹੜਾ ਇਸ ਨੂੰ ਕਮਾਉਣ ਰੂਪ ਡਿੱਗ ਪੈਂਦਾ ਹੈ, ਉਹਦੇ ਉਪਦੇਸ਼ ਰੂਪ ਅਗਨੀ ਸਾਰੇ ਅਗਿਆਨ ਆਦਿ ਅੰਗਾਂ ਨੂੰ ਸਾੜ ਕੇ ਬ੍ਰਹਮ ਬੇਤਾ ਦਾ ਸੁਭਾਅ ਐਸਾ ਹੁੰਦਾ ਤੇ ਉਹ ਫਿਰ ਇਸ ਪ੍ਰਕਾਰ ਉਹਨੂੰ ਸ਼ੁੱਧ ਬਣਾ ਦਿੰਦੇ ਹੈ ਤੇ ਐਸਾ ਬ੍ਰਹਮ ਬੇਤਿਆਂ ਦਾ ਸੁਭਾਅ ਹੁੰਦਾ ਹੈ। ਇੰਨਾ ਕੁਛ ਕਰਦਾ ਹੋਇਆ ਵੀ ਸਦਾ ਨਿਰਲੇਪ ਰਹਿੰਦਾ, ਫਿਰ ਵੀ ਲਪਾਈਮਾਨ ਨਹੀਂ ਹੁੰਦਾ ਹੈ ਅਗਨੀ ਦੀ ਨਿਆਈ।
ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ।
ਜਿਸ ਦਾ ਪੂਰਵਲੇ ਨਿਸ਼ਕਾਮ ਕਰਮਾਂ ਦਾ ਫਲ ਦੇਣ ਲਈ ਪੜਦਾ, ਜਿਸ ਦਾ ਕੋਈ ਪੂਰਵਲਾ ਨਿਸ਼ਕਾਮ ਕਰਮ ਜਿਹੜਾ ਫਲ ਦੇਣ ਨੂੰ ਖੁੱਲਿਆ, ਪ੍ਰਗਟ ਹੋ ਗਿਆ, ਜਾਗ ਪਿਆ, ਉਸ ਨੂੰ ਅੰਦਰੋਂ ਹੰਗਤਾ ਮਮਤਾ ਦੇ ਅਧਿਆਸ ਦਾ ਪੜਦਾ ਫਿਰ ਲਹਿਆ ਲੈ ਗਿਆ ਹੈ ਉਸਦਾ।
ਜਿਨ ਗੁਰ ਪਹਿ ਮੰਨਿਆ ਸੁਭਾਅ।
ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਸੁਦੇਸ਼ ਦੀ ਤੇ ਕਰਮ ਉਸਦਾ ਖੁੱਲਿਆ ਹੈ, ਜਿਨ ਜਿਸਨੇ ਗੁਰਾਂ ਦੇ ਪਹਿ ਪਾਸੋਂ ਉਪਦੇਸ਼ ਲੈ ਕੇ ਸੁਭਾਅ ਸੁਭਾਵ ਕੀ ਵਾਹਿਗੁਰੂ ਨੂੰ ਮੰਨ ਲਿਆ, ਮੰਨਣਾ ਕੀਤਾ ਹਰੀ ਨੂੰ। ਜਿਸਨੇ ਗੁਰਾਂ ਕੋਲੋਂ ਉਪਦੇਸ਼ ਲੈ ਕੇ ਫਿਰ ਮੰਨਣ ਕਰਕੇ, ਪਹਿਲਾਂ ਗੁਰਾਂ ਦੇ ਕੋਲੋਂ ਉਪਦੇਸ਼ ਲੈ ਕੇ ਫਿਰ ਸਰਵਣ ਕਰਕੇ ਮੰਨਣ ਕੀਤਾ, ਉਸ ਨੂੰ ਹਿਰਦੇ ਚ ਵਾਹਿਗੁਰੂ ਦੀ ਪ੍ਰਾਪਤੀ, ਸੋ ਸ੍ਰੇਸ਼ਟ ਭਾਏ ਪ੍ਰਕਾਸ਼ ਹੋਇਆ ਉਸਦਾ, ਉਸਦਾ ਬ੍ਰਹਮ ਗਿਆਨ ਵਾਲਾ ਸੁਭਾਅ ਸੁਭਾਅ ਹੋ ਗਿਆ ਹੈ।
ਗੁਰਮੰਤਰ ਅਵਖਦ ਨਾਮ ਦੀਨਾ।
ਜਿਸ ਗੁਰਮੁਖ ਜਨ ਨੂੰ ਗੁਰਾਂ ਨੇ ਮੰਤਰ ਉਪਦੇਸ਼ ਦੁਆਰਾ ਦਵਾਈ ਦਾ ਨਾਮ ਹੈ, ਨਾਮ ਰੂਪੀ ਦਵਾਈ ਦੇ ਕੇ ਜਾਂ ਫਿਰ ਦਵਾਈ ਦੇ ਉਹਦੇ ਤਾਂ ਦੀਨਾ ਦੇਣਾ ਕੀਤਾ ਹੈ, ਦਵਾਈ ਇਹ ਦੀਨਾ ਦਿੱਤੀ ਹੈ।
ਜਨ ਨਾਨਕ ਸੰਕਟ ਜੋਨ ਨਾ ਪਾਏ।
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਪੁਰਖ ਜਨ ਫਿਰ ਜੋਨ ਜੋਨਾਂ ਵਿੱਚ ਸੰਕਟ ਦੁੱਖਾਂ ਵਿੱਚ ਨਹੀਂ ਪਾਏ ਪੈਂਦੇ।
ਰੀ ਨਰ ਇਨ ਬਿਦ ਪਾਰ ਪਰਾਏ।
ਹੇ ਨਰ ਪੁਰਖਾ, ਇਨ ਇਸ ਵੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਪਰਾਏ ਪਾਉਣਾ ਕਰ।
ਧਿਆਈ ਹਰ ਜੀਉ ਹੋਏ ਮ੍ਰਿਤਕ।
ਹੇ ਪੁਰਖਾ, ਤੂੰ ਹਰ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਧਿਆਏ ਅਰਾਧਨਾ ਕਰ, ਵਿਸ਼ਿਆਂ ਵੱਲੋਂ ਆਪਣੇ ਆਪ ਨੂੰ ਮ੍ਰਿਤਕ ਮਰਿਆ ਹੋਇਆ ਸਮਝ, ਜੀਵਤ ਭਾਵ ਵੱਲੋਂ ਮੁਰਦਾ ਹੋਣ ਕਰਕੇ ਫਿਰ ਤੂੰ
ਤਿਆਗ ਦੂਜਾ ਭਾਉ ਰਹਾਉ ਦੂਜਾ
ਤੇ ਭਾਉ ਜਿਹੜਾ ਦਵੈਤ ਭਾਵ ਨੂੰ ਤਿਆਗ ਛੱਡ ਕੇ ਗੁਰਮਤ ਨੂੰ ਧਾਰਨ ਕਰ। ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਤਰੀਕਾ ਹੈ, ਰਾਹੋ ਦੂਜਾ। ਇਸ ਕਰਕੇ ਸਾਧ ਸਿੰਘ ਕਿਹਾ ਸਿਧਾਂਤਕ ਵਿਚਾਰਾਂ ਆਈਆਂ ਨੇ, ਰਾਗੀ ਸਿੰਘ ਭਾਵੇਂ ਇਸ ਨੂੰ ਅਸਥਾਈ ਬਣਾ ਲੈਣ, ਭਾਵੇਂ ਪਹਿਲੇ ਰਾਹੋ ਨੂੰ ਬੁਲਾ ਲੈਣ। ਇਸ ਪ੍ਰਕਾਰ ਸੰਬੋਧਨ ਸ਼ਬਦ
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਬਾਹਰ ਢੂਡਨ ਤੇ ਛੂਟ ਪਰੇ।
ਜਦੋਂ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਸਾਰੀ ਤੋਂ ਕੱਠੀ ਬੋਲੋ ਜੀ।
ਗੁਰ ਘਰ ਹੀ ਮਾਹੇ ਦਿਖਾਇਆ ਥਾ।
ਕਹਿੰਦੇ ਜਦੋਂ ਸਤਿਗੁਰਾਂ ਨੇ ਹਿਰਦੇ ਰੂਪੀ ਘਰ ਦੇ ਵਿਚ ਜਾਂ ਸਤਸੰਗਤ ਰੂਪੀ ਘਰ ਦੇ ਮਾਹੇ ਵਿਚ ਹੀ ਸੱਚ ਸਰੂਪ ਨੂੰ ਦਿਖਾਉਣਾ ਕੀਤਾ ਥਾਂ ਦਾ ਅਰਥ ਹੈ ਤਦੋਂ ਬਾਹਰ ਸੰਸਾਰ ਵਿੱਚ ਜੰਗਲਾਂ ਵਿੱਚ ਕਿਸ ਵਾਸਤੇ ਢੂੰਡਣਾ ਲੱਭਣਾ ਤੇ ਜਦੋਂ ਚੀਜ਼ ਆਪਣੇ ਘਰ ਦੇ ਵਿੱਚ ਪਈ ਹੋਵੇ ਬਾਹਰ ਖੇਤਾਂ 'ਚ ਕਿੱਥੇ ਲੱਭਾਂਗੇ ਫਿਰ ਉੱਥੋਂ ਫਿਰ ਛੁਟਕਾਰਾ ਪੈ ਗਿਆ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ ਤਾਂ ਉਹ ਤਾਂ ਤੇਰੇ ਨਾਲ ਹੈ ਪੋਪ ਮਤ ਜਿਉ ਬਾਸ ਬਸਤਾ ਮੁਕਰਮੇ ਜੈਸੇ ਸ਼ਾਹੀ ਤੈਸੇ ਹੀ ਹਰ ਵਸੈ ਨਿਰੰਤਰ ਘੱਟ ਹੀ ਖੋਜੋ ਪਾਈ ਤੇ ਫਰੀਦਾ ਸਾਹਿਬ ਨੇ ਵੀ ਤਾਂ ਹੀ ਕਿਹਾ ਫਰੀਦਾ ਜੰਗਲ ਜੰਗਲ ਕਿਆ ਢੂੰਡੇ ਬਨਕੰਡਾ ਬੋਲੇ ਬਸੀ ਰੱਬ ਹਾਲੇ ਜੰਗਲ ਕਿਆ ਢੂੰਡੇ ਉਹ ਅੰਦਰੋਂ ਹੀ ਗੁਰੂ ਸਾਹਿਬ ਨੇ ਲਵਾ ਦਿੱਤਾ ਹੈ
ਅਨਭਉ ਅਚਰਜ ਰੂਪ ਪ੍ਰਭ ਪੇਖਿਆ
ਜਦੋਂ ਅਨਭਉ ਸੋਏ ਪ੍ਰਕਾਸ਼ ਰੂਪ ਅਚਰਜ ਰੂਪ ਬਿਸਮਾਦ ਰੂਪ ਪਰਮੇਸ਼ਰ ਵੇਖਿਆ ਵੇਖ ਲਿਆ ਹੈ
ਮੇਰਾ ਮਨ ਛੋੜਨਾ ਕਤਹੁ ਜਾਇਆ ਥਾ
ਫਿਰ ਮੈਂ ਸਾਡਾ ਮਨ ਜਿਹੜਾ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਤੇ ਨਹੀਂ ਕਿਸੇ ਪਾਸੇ ਨਹੀਂ ਜਾਇਆ ਜਾਂਦਾ ਥਾਂ ਦਾ ਅਰਥ ਹੈ ਲਾਈ ਜਾਣਾ ਨਾ ਹੀ ਪਹਿਲਾਂ ਜਾਂਦਾ ਸੀ ਨਾ ਹੁਣ ਜਾਂਦਾ ਨਾ ਅੱਗੇ ਨੂੰ ਜਾਏਗਾ ਇਹ ਥੱਥੇ ਥੋੜੇ ਜਿਹੇ ਅਲੱਗ ਰੱਖਣੇ ਭਾਈ ਸਾਰੇ ਪਾਠ ਦੇ ਵੀ ਧਿਆਨ ਰੱਖਣਾ ਹਾਂਜੀ
ਅੱਗੇ ਮਾਨਕ ਪਾਇਓ ਰੇ ਪਾਇਓ
ਤੇਰੇ ਹੇ ਭਾਈ ਕਹਿੰਦੇ ਗੁਰਾਂ ਤੋਂ ਸਰਬਣ ਮੰਨਣ ਅਧਿਆਸ ਨੂੰ ਮਾਨਕ ਨੂੰ ਪਾਇਓ ਪਾਉਣਾ ਕੀਤਾ ਫਿਰ ਅਪਰੋਹ ਗਿਆਨ ਨੂੰ ਪਾਇਓ ਪਾਉਣਾ ਕੀਤਾ ਫਿਰ ਅਪਰੋਹ ਗਿਆਨ ਦੀ ਪ੍ਰਾਪਤੀ ਕਰਕੇ ਤੇ ਉਸ ਹਾਂਜੀ ਬੋਲੋ
ਹਰ ਪੂਰਾ ਪਾਇਆ ਥਾ
ਪੂਰਾ ਪੂਰਨ ਹਰ ਪਰਮੇਸ਼ਰ ਨੂੰ ਪਾਇਆ ਪਾਉਣਾ ਥਾ ਕੀ ਹੈ ਜਿਵੇਂ ਪਿਛਲੇ ਭਗਤਾਂ ਨੇ ਪਾਉਣ ਯੋਗ ਮਾਨਕ ਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਸੀ ਤਿਵੇਂ ਅਸੀਂ ਵੀ ਪੂਰਨ ਪਰਮੇਸ਼ਰ ਨੂੰ ਗੁਰਾਂ ਦੁਆਰਾ ਪਾਉਣਾ ਕੀਤਾ ਹੈ ਜਾਂ ਜਿਨ੍ਹਾਂ ਮਹਾਤਮਾ ਜਿਨ੍ਹਾਂ ਨੇ ਪਾਉਣੇ ਯੋਗ ਮਾਨਕ ਬਤ ਸ਼ੁੱਧ ਸਰੂਪ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ ਉਹਨਾਂ ਮਹਾਤਮਾ ਦੁਆਰਾ ਅਸਾਂ ਨੇ ਵੀ ਹਰੀ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ
ਮੋਲ ਅਮੋਲ ਨਾ ਪਾਇਆ ਜਾਈ
ਜੋ ਮੁੱਲ ਤੋਂ ਵੀ ਅਮੋਲ ਅਮੋਲਕ ਹੈ ਜੋ ਅਮੋਲਕ ਪਰਮੇਸ਼ਰ ਕਿਸੇ ਵੀ ਮੋਲ ਮੁੱਲ ਕਰਕੇ ਨਹੀਂ ਪਾਇਆ ਜਾਈ ਜਾਂਦਾ ਹੈ
ਕਰ ਕਿਰਪਾ ਗੁਰੂ ਦਿਵਾਇਆ ਥਾ
ਜਿਸ ਅਮੋਲਕ ਪਰਮੇਸ਼ਰ ਦਾ ਕਿਸੇ ਪਾਸੋਂ ਵੀ ਮੁੱਲ ਨਹੀਂ ਪਾਇਆ ਜਾਂਦਾ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਮੈਨੂੰ ਦਿਵਾਇਆ ਦਿਵਾਉਣਾ ਕੀਤਾ ਥਾ ਕੀ ਹੈ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹਨ ਜੀ
ਅਦਿਸ਼ਟ ਅਗੋਚਰ ਪਾਰ ਬ੍ਰਹਮ
ਜੋ ਆਪ ਅਦ੍ਰਿਸ਼ਟ ਦਿਸਣ ਤੋਂ ਰਹਿਤ ਪਾਪ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ ਅਗੋਚਰ ਇੰਦਰੀਆਂ ਦੇ ਇਹ ਵਿਸ਼ੇ ਹੈ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰਿਆ ਬ੍ਰਹਮ ਵਿਆਪਕ ਹੈ ਉਹ ਐਸਾ ਵਾਹਿਗੁਰੂ
ਮਿਲ ਸਾਧੂ ਅਕਥ ਕਥਾਇਆ ਥਾ
ਅਕਥ ਕਥਨ ਤੋਂ ਰਹਿਤ ਸੱਚ ਸਰੂਪ ਪਰਮੇਸ਼ਰ ਨੂੰ ਸਾਧ ਸ੍ਰੇਸ਼ਟ ਜਨਾਂ ਨੇ ਸੰਗਤ ਵਿਚ ਮਿਲ ਕਰਕੇ ਤੇ ਗੁਰਾਂ ਨੇ ਕਥਾਇਆ ਕਥਨ ਕਰਵਾਇਆ ਥਾ ਕੀ ਹੈ ਉਹ ਅਕਥ ਸਰੂਪ ਨੂੰ ਸਾਧੂਆਂ ਦੀ ਸੰਗਤ ਵਿਚ ਮਿਲ ਕਰਕੇ ਅਸਾਂ ਜਗਿਆਸੂ ਨੇ ਕਥਨ ਕੀਤਾ ਹੈ
ਅਨਹਦ ਸ਼ਬਦ ਦਸਮ ਦੁਆਰ ਵਜਿਓ
ਦਸਵੇਂ ਦੁਆਰ ਵਿਚ ਅਨਹਦ ਹੱਦ ਤੋਂ ਰਹਿਤ ਤੇ ਹੱਦ ਤੋਂ ਰਹਿ ਸੰਗਿਆ ਵਾਲਾ ਸ਼ਬਦ ਵੱਜਿਓ ਵੱਜ ਆਇਆ ਤਾਂ ਉੱਥੇ ਦਸਮ ਦੁਆਰ ਦੇ ਵਿੱਚ ਫਿਰ
ਤਹਿ ਅੰਮ੍ਰਿਤ ਨਾਮ ਚੁਆਇਆ ਥਾ
ਉੱਥੇ ਦਸਮ ਦੁਆਰ ਚ ਨਾਮ ਜਪ ਕੇ ਜੋਗਾਨੰਦ ਰੂਪੀ ਅੰਮ੍ਰਿਤ ਚੁਆਇਆ ਚੋਣਾ ਕੀਤਾ ਥਾ ਕੀ ਹੈ ਜਿੱਥੇ ਪੰਜੇ ਸ਼ੁਭ ਗੁਣ ਜਿਹੜੇ ਨੇ ਸਤ ਸੰਤੋਖ ਦਇਆ ਧਨ ਵਿਚਾਰ ਆਦਿ ਪੰਜੇ ਤੱਤਾਂ ਦੀ ਧਾਰਨਾ ਆਦਿ ਇਨ੍ਹਾਂ ਦਸਵਾਂ ਸਾਧ ਸੰਗਤ ਰੂਪੀ ਦੁਆਰੇ ਵਿਚ ਅਨਹਦ ਇਕ ਰਸ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਾਲਾ ਉਪਦੇਸ਼ ਬਜਾਇਓ ਬਜਣਾ ਕਥਨ ਹੁੰਦਾ ਹੈ ਉੱਥੇ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਗੁਰਾਂ ਨੇ ਹਿਰਦੇ ਰੂਪੀ ਮੁਖ ਵਿਚ ਚੁਆਇਆ ਚੁਆਉਣਾ ਕੀਤਾ ਹੈ ਅਨਹਦ ਸ਼ਬਦ ਦਸਮ ਦੁਆਰ ਬਜਿਓ ਤਾਂ ਅੰਮ੍ਰਿਤ ਨਾਮ ਚੁਆਇਆ ਥਾ ਜਦੋਂ ਸਾਰਿਆਂ ਦੁਆਰਿਆਂ ਦੇ ਅੰਦਰ ਅਨਹਦ ਇਕ ਰਸ ਦਸਮ ਚੇਤਨ ਸ਼ਬਦ ਬ੍ਰਹਮ ਬਜਿਓ ਪ੍ਰਗਟ ਹੋਇਆ ਉਦੋਂ ਫਿਰ ਨਾਮ ਅੰਮ੍ਰਿਤ ਕਰਕੇ ਬ੍ਰਹਮਾਨੰਦ ਰੂਪੀ ਰਸ ਗੁਰਾਂ ਨੇ ਚੁਆਇਆ ਥਾ ਬ੍ਰਹਮਾਕਾਰ ਬਿਰਤੀ ਵਿਚ ਬ੍ਰਹਮਾਨੰਦ ਰੂਪੀ ਰਸ ਚੋਣਾ ਕੀਤਾ ਭਾਵ ਬ੍ਰਹਮਾਨੰਦ ਪ੍ਰਗਟ ਹੋ ਗਿਆ ਤੋ ਇਸ ਕਰਕੇ ਜਾਂ ਫਿਰ ਜਦੋਂ ਸਾਧ ਸੰਗਤ ਦੇ ਵਿਚ ਗੁਰਾਂ ਨੇ ਨਾਮ ਅੰਮ੍ਰਿਤ ਅੰਤਸ਼ਕਰਨ ਰੂਪੀ ਮੁਖੜੇ ਦੇ ਵਿਚ ਚੁਆਉਣਾ ਕੀਤਾ ਉਦੋਂ ਦਸਮ ਦੁਆਰ ਦਸਵਾਂ ਸਰੂਪ ਕਿਹੜਾ ਦਸਮ ਸ਼ਬਦ ਬ੍ਰਹਮ ਹੱਦ ਤੋਂ ਰਹਿਤ ਪ੍ਰਗਟ ਹੋ ਆਇਆ ਹੈ
ਟੋਟ ਨਾਹੀ ਮਨ ਤ੍ਰਿਸ਼ਨਾ ਬੂਜੀ
ਇਹਨੂੰ ਬੂਜੀ ਕਹਿਣਾ ਭਾਈ ਬੂਜੀ ਨਾ ਬਣ ਜਾਵੇ ਅਦਕ ਨਾ ਲੱਗ ਜਾਵੇ ਇੱਥੇ ਉਸ ਆਨੰਦ ਨੂੰ ਘਾਟਾ ਨਹੀਂ ਉਸ ਆਨੰਦ ਦਾ ਟੋਟ ਘਾਟਾ ਨਹੀਂ ਤੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਨਿਵਿਰਤ ਹੋ ਗਈ ਹੈ
ਅਖੁੱਟ ਭੰਡਾਰ ਸਮਾਇਆ ਥਾ
ਤੇ ਫਿਰ ਅਖੁੱਟ ਨਾ ਮੁੱਕਣ ਵਾਲਾ ਬ੍ਰਹਮ ਗਿਆਨ ਦਾ ਭੰਡਾਰਾ ਜਿਹੜਾ ਖਜ਼ਾਨਾ ਹੈ ਉਹ ਵਿਚ ਸਮਾ ਗਿਆ ਅਵਸਥਾ ਕੀ ਹੈ?
ਚਰਨ 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 ਗੁਰ ਸੇਵੇ,
ਤੇ ਜਦ ਗੁਰੂ ਸਾਹਿਬ ਦੇ ਚਰਨ ਮਨ ਕਰਕੇ ਸੇਵੇ ਸੇਵਨਾ ਕੀਤੇ, ਗੁਰੂ ਸਾਹਿਬ ਦੇ ਚਰਨ ਤਨ ਕਰਕੇ ਸੇਵਨਾ ਕੀਤੇ,
ਚਰਨ 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 ਗੁਰ ਸੇਵੇ,
ਤੇ ਜਦੋਂ ਗੁਰੂ ਸਾਹਿਬ ਦੇ ਚਰਨ ਮਨ ਕਰਕੇ ਸੇਵਨਾ ਕੀਤੇ, ਜਦੋਂ ਗੁਰੂ ਸਾਹਿਬ ਦੇ ਚਰਨ ਤਨ ਕਰਕੇ ਸੇਵਨਾ ਕੀਤੇ, ਗੁਰੂ ਸਾਹਿਬ ਦੇ ਚਰਨ ਬਾਣੀ ਕਰਕੇ ਵੀ ਸੇਵਨਾ ਕੀਤੇ,
ਅਘਾੜ ਘੜਿਓ ਰਸ ਪਾਇਆ ਥਾ,
ਅਘਾੜ ਘੜਨ ਤੋਂ ਰਹਿਤ ਸ਼ੁਭ ਗੁਣਾਂ ਦੀ ਘਾੜਤ ਨਾਲ ਘੜਿਓ ਘੜਿਆ ਗਿਆ, ਉਹ ਪ੍ਰਭੂ ਦੀ ਪ੍ਰਾਪਤੀ ਵਾਲਾ ਰਸ ਪ੍ਰੇਮ ਪਾਇਆ ਪਾਉਣਾ ਕੀਤਾ ਹੈ। ਨਾ ਘੜੇ ਜਾਣ ਵਾਲਾ ਜਿਹੜਾ ਇਹ ਮਨ ਹੈ, ਜਿਹਦੇ ਕਾਮ ਕ੍ਰੋਧ ਆਦਿ ਪਏ ਆ, ਇਹ ਘੜ ਦਿੱਤਾ। ਚਰਨਾਂ ਵਿੱਚੋਂ ਚਰਨ ਪੂਜਨੀਕ ਸਤਿਗੁਰਾਂ ਦੇ ਚਰਨ ਸੇਵਨਾ ਕੀਤੇ, ਜਿਹੜੇ ਸਤਿਗੁਰਾਂ ਦੇ ਚਰਨ ਸ੍ਰੇਸ਼ਟਾਚਾਰ ਦੇ ਵਿੱਚ ਚਰਨ ਵਿਚਰਨ ਵਾਲੇ ਨੇ, ਉਹਨਾਂ ਸਤਿਗੁਰਾਂ ਦੇ ਚਰਨਾਂ ਨੂੰ ਸੇਵਨਾ ਕੀਤਾ। ਜੋ ਸਤਿਗੁਰੂ ਸਾਹਿਬ ਜੀ ਦੇ ਚਰਨ ਪੂਜਨੀਕ ਹਨ, ਪੂਜਨੀਕ ਚਰਨ ਸ੍ਰੇਸ਼ਟਾਚਾਰ ਨੂੰ ਦੇਣ ਵਾਲੇ ਹਨ, ਚਰਨ ਅਧਿਸ਼ਠਾਨ ਰੂਪ ਹਨ, ਉਹਨਾਂ ਚਰਨਾਂ ਨੂੰ ਸੇਵਨਾ ਕੀਤਾ। ਕਿਸੇ ਸਾਧਨ ਦੇ ਨਾਲ ਅਘੜ ਨਾ ਘੜੇ ਜਾਣ ਵਾਲੇ ਮਨ ਨੂੰ ਗੁਰ ਉਪਦੇਸ਼ ਦੁਆਰਾ ਘੜ ਲਿਆ, ਬ੍ਰਹਮਾਨੰਦ ਰੂਪੀ ਰਸ ਨੂੰ ਪਾ ਲਿਆ ਹੈ।
ਸਹਿਜੀ ਆਵਾ ਸਹਿਜੀ ਜਾਵਾ,
ਹੁਣ ਮਨ ਸੁਤੇ ਸਿੱਧੀ ਆਵਾ ਆਉਂਦਾ ਹੈ, ਸਹਿਜੇ ਸੁਤੇ ਸਿੱਧੀ ਜਾਵਾ ਜਾਂਦਾ ਹੈ ਸ਼ਬਦ ਦੇ ਵਿੱਚ ਹੀ, ਜਾਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਚ ਮਨ ਸੁਤੇ ਸਿੱਧ ਸਹਿਜੇ ਗਿਆਨ ਦੀ ਪ੍ਰਾਪਤੀ ਵਾਸਤੇ ਆਉਂਦਾ ਹੈ, ਸਹਿਜੇ ਗਿਆਨ ਦੀ ਪ੍ਰਾਪਤੀ ਸੱਚ ਸਰੂਪ ਵਿੱਚ ਸਮਾ ਜਾਂਦਾ ਹੈ।
ਸਹਿਜੇ ਮਨ ਕੀ ਲਾਇਆ ਥਾ,
ਇਸ ਪ੍ਰਕਾਰ ਸਹਿਜੇ ਗਿਆਨ ਸਰੂਪ ਦੀ ਪ੍ਰਾਪਤੀ, ਮਨ ਪ੍ਰੇਮ ਦੀ ਖੇਲ ਵਿੱਚ ਖੇਲਾਇਆ ਖਿਲਾਉਣਾ ਕੀਤਾ ਥਾ ਕੀ ਹੈ?
ਓ ਨਾਨਕ ਪਰਮ ਗੁਰ ਖੋਇਆ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਜਦੋਂ ਬ੍ਰਹਮ ਗਿਆਨ ਦਾ ਹਿਰਦੇ ਵਿੱਚ ਪ੍ਰਕਾਸ਼ ਕਰਕੇ ਅੰਦਰੋਂ ਸਰੂਪ ਦਾ ਭਰਮ ਖੋ ਦਿੱਤਾ ਮੇਟ ਦਿੱਤਾ, ਆ ਤਾਂ ਫਿਰ ਸਰੀਰਾਂ ਰੂਪੀ, ਜਾਂ ਅੱਗੇ ਫਿਰ ਦੱਸਦੇ ਹਨ,
ਤਾਂ ਹਰ ਮਹਿਲੀ ਮਹਿਲ ਪਾਇਆ ਥਾ,
ਤੇ ਤਾਂ ਤਦੋਂ ਸਾਰਿਆਂ ਸਰੀਰਾਂ ਰੂਪੀ ਮਹਿਲੀ ਮਹਿਲਾਂ ਦੇ ਅੰਦਰ ਵਿਆਪਕ ਹਰੀ ਪਰਮੇਸ਼ਰ ਉਹਦਾ ਤੁਰਿਆ ਪਦ ਰੂਪੀ ਮਹਿਲ ਸਰੂਪ ਪਾਇਆ ਥਾ ਕੀ ਹੈ? ਪਾਇਆ ਹੈ ਮਹਿਲਾਂ ਦੇ ਮਾਲਕ ਪਰਮੇਸ਼ਰ ਦਾ ਸੱਚ ਸਰੂਪ ਰੂਪੀ ਮਹਿਲ ਉਹ ਪਾ ਲਿਆ ਹੈ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ,
ਜਿਸ ਹੈ ਸਾਜ ਨਿਵਾਜਿਆ,
ਜਿਸ ਵਾਹਿਗੁਰੂ ਨੇ ਪੰਜਾਂ ਤੱਤਾਂ ਦੁਆਰਾ ਤੇਰੇ ਅਸਥੂਲ ਸਰੀਰ ਨੂੰ ਸਾਜ ਕੇ ਨਿਵਾਜਿਆ ਬੜਿਆਇਆ ਹੈ, ਜਾਂ ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਨੂੰ ਸਾਜ ਕੇ ਬੜਿਆਇਆ ਪਾਲਣਾ ਕੀਤਾ ਹੈ,
ਤਿਸ ਹੈ ਸਿਉ ਰੁਚ ਨਾਹ,
ਤੇ ਉਸ ਤਿਸਹਿ ਤੋਂ ਭਾਵ ਉਸ ਵਾਹਿਗੁਰੂ ਦੇ ਸਿਉ ਨਾਲ ਤੇਰੇ ਚਿੱਤ ਦੀ ਰੁਚੀ ਨਹੀਂ ਪ੍ਰੀਤੀ ਨਹੀਂ ਹੈ, ਉਸ ਵਾਹਿਗੁਰੂ ਦੇ ਨਾਲ ਤੇਰੇ ਚਿੱਤ ਦੀ ਜਿਹੜੀ ਰੁਚ ਇੱਛਾ ਹੀ ਨਹੀਂ ਲੱਗੀ ਹੈ, ਉਸ ਦੇ ਨਾਲ ਚਿੱਤ ਦੀ ਰੁਚੀ ਦੁਆਰਾ ਕਦੇ ਵੀ ਸਿਮਰਨ ਕਰਕੇ ਬਿਰਤੀ ਨਹੀਂ ਜੋੜਨਾ ਕੀਤੀ, ਜੇ ਕਿਤੇ ਬੈਠ ਜਾਣਾ ਮੁੜ ਕੇ ਘੜੀ ਕ ਨਹੀਂ ਦੇਖੀ ਜਾਂ ਕਿੰਨਾ ਕੁ ਸਮਾਂ ਹੋ ਗਿਆ, ਰੁਚੀ ਨਹੀਂ ਹੈ, ਇਸ ਕਰਕੇ ਬੇਚੈਨ ਹੋ ਜਾਂਦਾ।
ਆਨ ਰੁਤੀ ਆਨ ਬੋਈਐ,
ਜੇ ਆਨ ਹੋਰ ਰੁੱਤ ਜਣੀ ਰੁਤੀ ਰੁੱਤ ਉਹਦੇ ਚ ਆਨ ਹੋਰ ਬੋਈਏ ਬੀਜ ਬੀਜੀਏ, ਭਾਵ ਹਾੜੀ ਦੇ ਸੋਹਣੀ ਸੋਹਣੀ ਚਿਹਾੜੀ ਇਹ ਉਲਟ ਹੋ ਗਿਆ ਨਾ ਕੰਮ, ਫਿਰ ਉਸ ਨੂੰ
ਫਲ ਨਾ ਫੁੱਲੇ ਤਾਹੇ,
ਪਹਿਲੀ ਗੱਲ ਤਾਂ ਜੰਮਦਾ ਹੀ ਨਹੀਂ, ਜੇ ਜਲ ਵੀ ਜਾਵੇ ਨਾ ਫਲ ਲੱਗਣਗੇ ਨਾ ਫੁੱਲ ਲੱਗਣਗੇ, ਇਸ ਕਰਕੇ ਕਰੁੱਤਾ ਬੀਜ ਬੀਜੇ ਨਹੀਂ ਜੰਮੇ, ਤੇ ਭਾਵ ਕੀ ਹੈ ਉਹ ਸਾਸ ਜੀ ਇਸ ਤਰ੍ਹਾਂ ਹੈ ਵੀ ਜਿਵੇਂ ਸਤਯੁਗ ਦਾ ਸਮਾਂ ਸੀ ਉਹਦੇ ਯੋਗ ਦੀ ਰੁੱਤ ਸੀ, ਤ੍ਰੇਤੇ ਵਿੱਚ ਹੀ ਜੱਗਾਂ ਦੀ ਰੁੱਤ ਸੀ, ਦੁਆਪਰ ਵਿੱਚ ਪੂਜਾ ਦੀ ਰੁੱਤ ਸੀ, ਹੁਣ ਕਲਯੁਗ ਦੇ ਕੇਵਲ ਨਾਮ ਭਜਨ ਸਿਮਰਨ ਦਾ ਬੀਜ ਬੀਜ ਕੇ, ਕਿਉਂਕਿ ਇਹ ਰੁੱਤ ਹੈ, ਹੋਰ ਕਰਮਾਂ ਰੂਪੀ ਬੀਜ ਦੇ ਬੀਜਣ ਦੀ ਰੁੱਤ ਨਹੀਂ ਹੈ, ਇਸ ਕਰਕੇ ਕਿਹਾ ਅਵ ਕਲੂ ਆਇਓ ਰੇ ਇੱਕ ਨਾਮ ਵੋਹ ਵੋ ਵੋ ਵੋ, ਇਹੀ ਹੈ ਹੁਣ ਇਸ ਵੇਲੇ, ਸੋ ਇਸ ਕਰਕੇ ਹੋਰ ਹੋਰ ਰੁੱਤ ਨਹੀਂ ਹੈ ਬਈ, ਹੋਰ ਰੁੱਤ ਭਾਵ ਕੀ ਹੈ ਹੁਣ ਕਲਯੁਗ ਦੇ ਸਮੇਂ ਵਿੱਚ ਨਾਮ ਬਗੈਰ ਆਨ ਹੋਰ ਕਰਮਾਂ ਰੂਪੀ ਬੀਜ ਨੂੰ ਬੀਜਣਾ ਕਰੀਏ ਤਾਂ ਫਿਰ ਧਰਮ ਰੂਪੀ ਫੁੱਲ ਗਿਆਨ ਰੂਪੀ ਫਲ ਨਹੀਂ ਲੱਗੂਗਾ, ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਕਦੇ ਨਹੀਂ ਪ੍ਰਾਪਤ ਹੋਣਗੇ।
ਰੇ ਮਨ ਅਤਰ ਬੀਜਣ ਨਾਉ,
ਹੇ ਮੇਰੇ ਪਿਆਰੇ ਮਨਾ, ਹੁਣ ਮਨੁੱਖਾ ਜਨਮ ਰੂਪੀ ਧਰਤੀ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰ, ਤੇ ਬੱਤਰ ਬੱਤ ਹੈ ਹੁਣ, ਜੇ ਬੱਤ ਲੰਘ ਜਾਏ ਫੇਰ ਨੀ ਜੰਮਦਾ ਹੁੰਦਾ ਦਾਣਾ, ਇਹ ਬੱਤ ਨਾ ਖੰਜਾ ਲਈ।
ਵੋਏ ਖੇਤੀ ਲਾਏ ਮਨੁਆ,
ਪਰਮੇਸ਼ਰ ਦੇ ਨਾਮ ਦੇ ਨਾਲ ਮਨੁਆ ਮਨ ਨੂੰ ਲੋਏ ਲਾਉਣਾ ਕਰ, ਖੇਤੀ ਨੂੰ ਬੋਏ ਬੀਜਣਾ ਕਰ, ਅੰਤਰੀਵ ਖੇਤੀ ਹੈ, ਇਸ ਕਰਕੇ
ਭਲੋ ਸਮਾਂ ਸਵਾਓ,
ਤੇ ਇਹੋ ਹੀ ਸਵਾਓ ਲਾਭ ਤੇ ਭਲੋ ਚੰਗਾ ਸਮਾਂ ਸਮਾਂ ਹੈ, ਇਹ ਚੰਗੇ ਕਲਯੁਗ, ਇਸ ਚੰਗੇ ਕਲਯੁਗ ਮਨੁੱਖਾ ਜਨਮ ਰੂਪੀ ਸਮੇਂ ਚ ਆਤਮਨੰਦ ਦੀ ਪ੍ਰਾਪਤੀ ਦਾ ਲਾਭ ਪ੍ਰਾਪਤ ਕਰ ਲੈ, ਇਸ ਤਰ੍ਹਾਂ ਮਨੁੱਖਾ ਜਨ ਰੂਪੀ ਤਾਂ ਧਰਤੀ, ਮਨ ਬੁੱਧ ਚਿੱਤ ਹੰਕਾਰ ਰੂਪੀ ਚਾਰ ਕੋਨੇ ਤੇ ਇਹ ਮਨੁੱਖਾ ਜਨ ਰੂਪੀ ਧਰਤੀ ਅੰਤਕਰ ਰੂਪੀ ਖੇਤ ਵਿੱਚੋਂ ਪ੍ਰਾਣਾ ਵਿੱਚ ਦੋਸ਼ ਰੂਪੀ ਇਹ ਜਿਹੜਾ ਵਾਧੂ ਦੀਆਂ ਕੋਹਲੀ ਕਸੁੰਬੀ ਨੂੰ ਕਾਮ ਆਦਿਕ ਵਿਕਾਰਾਂ ਨੂੰ ਨਦੀਨ ਨੂੰ ਇਹਨੂੰ ਕੱਢਣਾ ਕਰ, ਪਦਾਰਥਾਂ ਦੀ ਇੱਛਾ ਰੂਪ ਨਦੀਨ ਨੂੰ ਵਿਚਾਰ ਰੂਪੀ ਕਹੀ ਦੇ ਨਾਲ ਪੁੱਟ ਕੇ ਕੱਢ ਦੇ, ਸਤ ਸੰਤੋਖ ਰੂਪੀ ਬਲਦ ਜੋੜ, ਬਵੇਰ ਰੂਪੀ ਹਲ ਵਾਹ ਤੇ ਇਹਨੂੰ ਪੱਧਰਾ ਕਰਨ, ਜਿਹੜਾ ਵਾਹ ਵਾਹ ਕੇ ਪੱਧਰਾ ਕਰਨਾ, ਸਤਸੰਗਤ ਰੂਪੀ ਨਦੀ ਵਿੱਚੋਂ ਬੈਰਾਗ ਰੂਪੀ ਪਾਣੀ ਪਾਉਣਾ ਕਰ, ਖੱਟ ਸੰਮਤੀ ਰੂਪੀ ਜਿਹੜੀ ਖੱਟੀ ਦੀ ਪ੍ਰਾਪਤੀ ਵਾਸਤੇ, ਮੋਖ ਰੂਪੀ ਫਲ ਦੀ ਪ੍ਰਾਪਤੀ ਵਾਸਤੇ ਮਨ ਨੂੰ ਹਾਲੀ ਬਣਾ ਲੈ, ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰ, ਨਾਮ ਰੂਪੀ ਬੀਜ ਬੀਜ ਕੇ ਭਗਤੀ ਰੂਪੀ ਖੇਤੀ ਹਰੀ ਭਰੀ ਹੋ ਜਾਂਦੀ। ਜਦੋਂ ਖੇਤੀ ਬਹੁਤੀ ਹੋਵੇ ਕਰਜ਼ੇ ਚੁੱਕ ਜਾਂਦੇ ਨੇ, ਲੋਕ ਦੰਡ ਪਿੱਤਰ ਦੰਡ ਰਿਖੀ ਦੰਡ ਸਭ ਉੱਤਰ ਜਾਣਗੇ, ਕਰਜ਼ੇ ਲੈ ਜਾਣਗੇ ਸਾਰੇ। ਇਸ ਕਰਕੇ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਆਗਰ, ਰੱਖ ਗਰੀਬੀ ਬੇਸ਼, ਇਹਦਾ ਰਾਖਾ ਵੀ ਗਰੀਬੀ ਸਾਦਾ ਲਿਬਾਸ ਕਰ
ਰਹਾ
ਅਸਥਾਈ ਦੇ ਕੇ ਫਰਮਾਉਂਦੇ ਆ ਜੇ
ਹੋਏ ਖਹਿੜਾ ਭਰਮ ਮਨ ਕਾ,
ਮਨ ਦੇ ਭਰਮ ਦਾ ਖਹਿੜਾ ਹੱਠ ਅੰਦਰੋਂ ਖੋਏ ਖੋ ਦੇ ਨਿਵਿਰਤ ਕਰਕੇ
ਸਤਿਗੁਰ ਸਰਣੀ ਜਾਏ,
ਤੇ ਫਿਰ ਸਤਿਗੁਰਾਂ ਦੀ ਸਰਣੀ ਓਟ ਵਿਚ ਜਾ ਕੇ ਪੈਣਾ ਕਰ। ਮਨ ਦਾ ਭਰਮ ਜੋ ਵਿਕਾਰਾਂ ਨੂੰ ਭੋਗਣ ਦੇ ਖਹਿੜੇ ਪਿੱਛੇ ਪਿਆ ਹੋਇਆ ਨਾ, ਇਹ ਆਦਤ ਨੂੰ ਅੰਦਰੋਂ ਗਵਾ ਦੇਣਾ ਕਰ। ਮਨ ਦਾ ਭਰਮ ਤੇ ਵਿਕਾਰਾਂ ਕੁਸੰਗਤ ਵਾਲਾ ਖਹਿੜਾ ਰਸਤਾ ਇਹ ਖੋ ਦੇ ਗਵਾ ਦੇਣਾ ਕਰ, ਜੰਮਣ ਮਰਨ ਦੇ ਰਸਤੇ ਨੂੰ ਗਵਾ ਦੇਣਾ ਕਰ। ਕਿਉਂਕਿ ਜੇ ਖੇਤੀ ਵਿੱਚ ਬਹੁਤ ਜ਼ਿਆਦਾ ਐਸਾ ਰਸਤਾ ਪੈ ਜਾਵੇ ਨਾ, ਖੇਤੀ ਨਹੀਂ ਉੱਗਦੀ ਫਿਰ ਜੇ ਵਿੱਚ ਨੂੰ ਲੰਘੀ ਜਾਈਏ। ਇਸ ਲਈ ਸ਼ੁਭ ਗੁਣਾਂ ਰੂਪੀ ਖੇਤੀ ਦੀ ਰੱਖਿਆ ਵਾਸਤੇ ਸਤਿਗੁਰਾਂ ਦੀ ਓਟ ਵਿੱਚ ਜਾਣਾ ਕਰ, ਤੇਰੀ ਖੇਤੀ ਵਿਕਾਰਾਂ ਰੂਪੀ ਮਿਰਗਾਂ ਤੋਂ ਖਾਣ ਤੋਂ ਬਚ ਜਾਏਗੀ, ਬਿਰਤੀਆਂ ਰੂਪ ਚਿੜੀਆਂ ਇਹ ਦਾਣੇ ਚੁੱਕ ਕੇ ਨਹੀਂ ਲੈ ਜਾਣਗੀਆਂ।
ਕਰਮ ਜਿਸ ਕੋ ਧੁਰੋ ਲਿਖਿਆ,
ਤੇ ਜਿਸ ਦੇ ਧੁਰੋਂ ਕਿਰਪਾਲੂ ਪਰਮੇਸ਼ਰ ਨੇ ਨਿਸ਼ਕਾਮ ਕਰਮਾਂ ਦਾ ਫਲ ਦੇਣ ਰੂਪੀ ਫਲ ਲੇਖ ਲਿਖਿਆ ਹੈ,
ਸੋਈ ਕਾਰ ਕਮਾਏ,
ਉਹੀ ਪ੍ਰੇਮੀ ਪ੍ਰੇਮਾ ਭਗਤੀ ਰੂਪੀ ਕਾਰ ਨੂੰ ਕਮਾਉਂਦਾ ਹੈ।
ਭਾਉ ਲਾਗਾ ਗੋਬਿੰਦ ਸਿਓ,
ਤੇ ਜਿਸ ਦਾ ਗੋਦ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਾ ਹੋਇਆ ਹੈ,
ਕਾਲ ਪਾਈ ਥਾਏ,
ਤੇ ਉਸ ਦੀ ਕਮਾਈ ਪਾਈ ਥਾਂ ਪਾਉਣਾ ਕੀਤੀ ਪਰਮੇਸ਼ਰ ਨੇ,
ਖੀਤ ਮੇਰਾ ਜੰਮਿਆ,
ਮੇਰੇ ਸਾਡੇ ਅੰਤਸਕਰਨ ਵੀ ਖੇਤ ਸ਼ੁਭ ਗੁਣਾਂ ਰੂਪੀ ਅਨਾਜ ਜੰਮਿਆ ਪੈਦਾ ਹੋਇਆ, ਸਾਡੇ ਅੰਤਸਕਰਨ ਦੇ ਵਿਚ ਪਰਮੇਸ਼ਰ ਦਾ ਨਾਮ ਮੰਨਣ ਕਰਨ ਰੂਪ ਖੇਤ ਜੰਮਿਆ ਉਗਿਆ, ਫਿਰ ਇਹ ਮੁਕਤ ਰੂਪੀ ਪਦਾਰਥ ਕੋਲ ਹੋਣ ਕਰਕੇ ਅੱਗੇ ਦੱਸਦੇ ਨੇ,
ਨਿਖੁੱਟ ਨਾ ਕਬਹੂ ਜਾਏ,
ਕਬਹੂ ਕਦੇ ਵੀ ਨਿਖੁੱਟ ਮੁੱਕ ਕੇ ਨਹੀਂ ਜਾਏ ਜਾਏਗਾ, ਜੀਵਨ ਮੁਕਤੀ ਦੇ ਆਨੰਦ ਦਾ ਪ੍ਰਵਾਹ ਰੂਪ ਹੋ ਕਰਕੇ ਪਿਆ ਰਹੇਗਾ। ਜਿਵੇਂ ਖੇਤੀ ਚੰਗੀ ਉੱਗਣ ਦੇ ਨਾਲ ਦਲਿੱਦਰ ਚੁੱਕੇ ਜਾਂਦੇ ਨੇ, ਸ਼ਾਹੂਕਾਰਾਂ ਦੇ ਕਰਜ਼ੇ ਲੈ ਜਾਂਦੇ ਨੇ, ਨਾ ਮੁੱਕਣ ਵਾਲਾ ਧਨ ਪ੍ਰਾਪਤ ਹੋ ਜਾਂਦਾ, ਇਸੇ ਪ੍ਰਕਾਰ ਅੰਤਸ਼ਕਰ ਰੂਪੀ ਖੇਤ ਵਿਚ ਪਰਮੇਸ਼ਰ ਸਾਖਾਤ ਹੋਣ ਕਰਕੇ ਤੇ ਉਹ ਫਿਰ ਸਾਰਾ ਕੁਛ ਪ੍ਰਗਟ ਹੋ ਜਾਂਦਾ ਹੈ। ਪਰਮੇਸ਼ਰ ਸਾਸਾਗਤ ਰੂਪ ਹੋਣ ਕਰਕੇ ਇਹ ਜੰਮ ਪ੍ਰਗਟ ਹੋਣਾ, ਇਹ ਖੇਤੀ ਦਾ ਜੰਮਣਾ, ਲੋਕ ਦੰਡ ਪਿੱਤਰ ਦੰਦ ਆਦਿ ਸਾਰੇ ਚੁੱਕੇ ਜਾਂਦੇ ਨੇ, ਕਰਜ਼ੇ ਲੈ ਜਾਂਦੇ ਨੇ।
ਪਾਇਆ ਅਮੋਲ ਪਦਾਰਥ,
ਅਮੋਲ ਅਮੋਲਕ ਬ੍ਰਹਮ ਗਿਆਨ ਰੂਪੀ ਨਾਮ ਰੂਪੀ ਪਦਾਰਥ ਸਤਿਗੁਰਾਂ ਦੀ ਕਿਰਪਾ ਕਰਕੇ ਪਾ ਲਿਆ ਹੈ,
ਜੋੜ ਨਾ ਕਤਹੂ ਜਾਏ,
ਜਿਸ ਨੂੰ ਛੱਡ ਕੇ ਮੇਰਾ ਮਨ ਹੋਰ ਕਿਤੇ ਵੀ ਨਹੀਂ ਜਾਂਦਾ ਤੇ ਹਰ ਵਕਤ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ, ਪਰਮੇਸ਼ਰ ਰੂਪ ਅਮੋਲਕ ਪਦਾਰਥ ਨੂੰ ਪਾ ਲਿਆ, ਉਹਨੂੰ ਪਾ ਲਿਆ ਹੈ, ਪਰਮੇਸ਼ਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦਾ, ਪ੍ਰੇਮ ਨਹੀਂ ਤੋੜਦਾ, ਸਦਾ ਹੀ ਅੰਗ ਸੰਗ ਨਾਲ ਰਹਿੰਦਾ ਹੈ, ਤੇ ਐਸੀ ਮਾਧੋ ਖਿੰਚ ਤਣੀ, ਮੂੰਹ ਲਾਲਨ ਸੁਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ, ਇਉਂ ਕਿਹਾ ਹੈ।
ਕਹੋ ਨਾਨਕ ਸੁਖ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਐਸਾ ਆਤਮਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ,
ਤ੍ਰਿਪਤ ਰਹੇ ਆਗਾਏ,
ਫਿਰ ਇਸ ਲੋਕ ਤੋਂ ਤ੍ਰਿਪਤ ਰੱਜ ਗਏ ਸਵਰਗ ਦੇ ਪਦਾਰਥਾਂ ਵੱਲੋਂ ਜੀ, ਅਗਾਏ ਰੱਜ ਗਏ, ਆਤਮ ਤ੍ਰਿਤੀ ਕਰਕੇ ਰੱਜ ਗਏ ਹਾਂ।
ਮਾਰੂ ਮਹੱਲਾ ਪੰਜਵਾ,
ਮਾਰੂ ਡਾਕਦੇ ਨੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ,
ਹੂਟੋ ਆਂਡਾ ਭਰਮ ਕਾ,
ਜਿਨ੍ਹਾਂ ਦਾ ਗੁਰਾਂ ਦੀ ਕਿਰਪਾ ਕਰਕੇ ਆਂਡਾ ਪੜਦਾ ਫੂਟੋ ਫੁੱਟ ਗਿਆ, ਜਿਹੜਾ ਭਰਮ ਦਾ ਪੜਦਾ ਸੀ,
ਮਨ ਹੈ ਭਯੂ ਪਰਗਾਸ,
ਉਹਨਾਂ ਦੇ ਮਨ ਦੇ ਵਿਚ ਪਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਪ੍ਰਕਾਸ਼ ਗਿਆਨ ਪੈਦਾ ਹੋ ਗਿਆ, ਬ੍ਰਹਮ ਗਿਆਨ।
ਕਾਟੀ ਬੇਰੀ ਪਗ ਹੈ ਤੇ,
ਉਹਨਾਂ ਦੇ ਮਨ ਬੁੱਧ ਰੂਪੀ ਪਗ ਹੈ, ਪੈਰਾਂ ਤੋਂ ਹੰਗਤਾ ਰੂਪ ਮਮਤਾ ਰੂਪ ਵਾਸ਼ਨਾ ਰੂਪੀ ਬੇੜੀ, ਇਹ ਕਾਟੀ ਕੱਟ ਦਿੱਤੀ ਹੈ।
ਗੁਰ ਕੀਨੀ ਬੰਦ ਖਲਾਸ,
ਸਤਿਗੁਰਾਂ ਨੇ ਮਾਤਾ ਦੇ ਗਰਭ ਰੂਪੀ ਬੰਦਿਸ਼ ਪੈਣਾ ਸੀ ਜੇਲ ਚ, ਨਰਕਾਂ ਰੂਪੀ ਜੇਲ ਚ, ਜਾਂ ਮਾਇਆ ਰੂਪੀ ਬੰਧਨ ਬੰਦੀ ਖਾਨੇ ਵਿਚ, ਜੂਨਾ ਰੂਪੀ ਬੰਦੀ ਖਾਨੇ ਚ ਖਲਾਸੀ ਹੋ ਗਈ, ਮੁਕਤੀ ਕਰਾਉਣਾ ਕੀਤੀ ਹੈ।
ਆਵਣ ਜਾਣ ਰਹਿਓ,
ਜਿਹੜਾ ਪੁਰਖ ਦਾ ਜੰਮਣ ਮਰਨ ਦਾ ਆਉਣਾ ਜਾਣਾ ਸੀ, ਮਰ ਕੇ ਪ੍ਰਲੋਕ ਨੂੰ ਜਾਣਾ, ਜੰਮ ਕੇ ਲੋਕ ਨੂੰ ਆਉਣਾ, ਇਹ ਸਾਰਾ ਕੁਛ ਹਿਸਾਬ ਦਾ ਲੇਖਾ ਹੀ ਨਿਬੜ ਗਿਆ।
ਤਪਤ ਕੜਾਹਾ ਬੁਝ ਗਿਆ,
ਤੇ ਆਵਣ ਜਾਣਾ ਫਿਰ ਬੋਲਦੇ ਹੋ,
ਆਵਣ ਜਾਣ ਰਹਿਓ,
ਜਿਹੜਾ ਉਸ ਪੁਰਖ ਦਾ ਜਨਮ ਧਾਰ ਕੇ ਆਵਣ ਆਉਣਾ ਸੀ, ਮਰ ਕੇ ਪ੍ਰਲੋਕ ਨੂੰ ਹਿਸਾਬ ਕਿਤਾਬ ਦੇਣ ਲਈ ਜਾਣਾ ਸੀ, ਉਹ ਰਹਿਓ ਰਹਿ ਗਿਆ। ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਉਹਦਾ ਸੰਸਾਰ ਵਿਚ ਆਉਣਾ ਜਾਣਾ ਰਹਿ ਗਿਆ। ਹਾਂਜੀ ਹੁਣ ਬੋਲੋ।
ਤਪਤ ਕੜਾਹਾ ਬੁਝ ਗਿਆ,
ਤ੍ਰਿਸ਼ਨਾ ਰੂਪੀ ਜਿਹੜਾ ਤਪਤ ਕੜਾਹਾ ਕੀ, ਤ੍ਰਿਸ਼ਨਾ ਰੂਪੀ ਅਗਨੀ ਦੇ ਨਾਲ ਤਪਤ ਤਪਦਾ ਹੋਇਆ ਅੰਤਸ਼ਕਰ ਰੂਪੀ ਕੜਾਹਾ ਸੀ, ਉਹ ਬੁਝ ਗਈ, ਅੱਗੇ ਬੁਝ ਗਈ। ਅੰਤਸ਼ਕਰ ਰੂਪੀ ਕੜਾਹੇ ਵਿਚ ਇੱਛਾ ਰੂਪੀ ਤੇਲ ਪਾਇਆ ਹੋਇਆ ਸੀ, ਉਹ ਫਿਰ ਤ੍ਰਿਸ਼ਨਾ ਰੂਪੀ ਅਗਨੀ ਦੇ ਨਾਲ ਸੜ ਰਿਹਾ ਸੀ ਤੇਲ, ਉਹ ਬੁਝ ਗਿਆ ਹੈ।
ਗੁਰ ਸੀਤਲ ਨਾਮ ਦਿਓ,
ਗੁਰਾਂ ਨੇ ਸੀਤਲ ਸ਼ਾਂਤ ਕਰਨ ਵਾਲਾ ਅੰਮ੍ਰਿਤ ਨਾਮ ਦੇ ਦਿੱਤਾ ਹੈ। ਜਿਵੇਂ ਕੌਡੇ ਰਾਗ ਦਾ ਪ੍ਰਤੱਖ ਕੜਾਹਾ ਵੀ ਤਾਂ ਭਜਾ ਦਿੱਤਾ ਸੀ ਭਾਈ, ਤੇ ਮਹਾਰਾਜ ਸਾਹਿਬ ਜੀ ਜਦੋਂ ਤ੍ਰਿਆ ਰਾਜ, ਪਹਿਲਾਂ ਤਾਂ ਰਾਜੇ ਸ਼ਿਵ ਰਾਮ ਨੂੰ ਉਪਦੇਸ਼ ਦਿੱਤਾ, ਤ੍ਰਿਆ ਰਾਜ ਗਏ, ਨੂਰ ਸ਼ਾਹ ਦਾ ਨਿਸਤਾਰਾ ਕੀਤਾ, ਭਰਥਰੀ ਨੂੰ ਉਪਦੇਸ਼ ਦਿੱਤਾ, ਬਿਹਾਰ ਦੇ ਇਲਾਕੇ ਚ ਵਿਚਰਦੇ ਸੀ, ਉੱਥੇ ਕੌਡਾ ਰਾਕਸ਼ ਰਹਿੰਦਾ ਸੀ, ਤੇ ਮਹਾਰਾਜ ਗੂੜੇ ਜੰਗਲ ਸੀ, ਕਹਿੰਦਾ ਮਹਾਰਾਜ ਜੰਗਲਾਂ ਚ ਨਹੀਂ ਫਿਰਦੇ ਹੋ, ਮੇਰਾ ਤਾਂ ਹੁਣ ਜੀ ਨਹੀਂ ਲੱਗਦਾ ਤੁਹਾਡੇ ਕੋਲ, ਮੈਂ ਤਾਂ ਘਰ ਨੂੰ ਜਾਣਾ। ਮਹਾਰਾਜ ਕਹਿੰਦੇ ਨਾ ਜਾ, ਕਹਿੰਦਾ ਨਹੀਂ ਜੀ ਜਾਣਾ। ਮਹਾਰਾਜ ਕਹਿੰਦੇ ਨਾ ਜਾ, ਕਹਿੰਦਾ ਨਹੀਂ ਜੀ ਜਾਣਾ। ਮਹਾਰਾਜ ਕਹਿੰਦੇ ਬੜੀਆਂ ਬਲਾਵਾਂ ਰਹਿੰਦੀਆਂ, ਕਹਿੰਦਾ ਜੀ ਚਾਹੇ ਜਿੰਨਾ ਮਰਜ਼ੀ ਡਰਾ ਲਓ ਮੈਨੂੰ, ਹੁਣ ਮੈਂ ਰਹਿਣ ਵਾਲਾ ਨਹੀਂ। ਕਹਿੰਦੇ ਚੰਗਾ, ਬਿਪਤਾ ਚ ਫਸੇਗਾ। ਤੇ ਜਾਣ ਲੱਗੇ ਕਹਿੰਦੇ ਅਰਬਾਬ ਵੀ ਨਾਲੇ ਲੈ ਜਾ, ਨਾ ਭਾਈ ਬਾਲੇ ਨੂੰ ਆਉਂਦੀ ਅਰਬਾਬ, ਨਾ ਮੈਂ ਵਜਾਉਣੀ, ਹੁਣ ਤਾਂ ਅਰਬਾਬ ਵੀ ਤੇਰੇ ਨਾਲੇ ਜਾਊ। ਚਲਿਆ ਗਿਆ ਮਹਾਰਾਜ, ਉੱਥੇ ਬੈਠ ਕੇ ਚੌਂਕੜਾ ਮਾਰ ਕੇ ਕਾਫੀ ਦੇਰ ਬੈਠੇ ਰਹੇ। ਬੈਠੇ ਬੈਠੇ ਸਮਾਧੀ ਚ ਹੱਸ ਪਏ। ਭਾਈ ਬਾਲਾ ਕਹਿੰਦਾ ਮਹਾਰਾਜ ਹੱਸ ਪਏ, ਕਹਿੰਦੇ ਮਰਦਾਨਾ ਫੜ ਲਿਆ ਰਾਕਸ਼ ਨੇ। ਕਹਿੰਦੇ ਮਹਾਰਾਜ ਫਿਰ ਇਹੀ ਹੋਣਾ ਸੀ ਉਹਦੇ ਨਾਲ, ਨਾ ਮੇਰੇ ਕਹੇ ਤੇ ਵੀ, ਮੈਂ ਵੀ ਕਿਹਾ ਮਹਾਰਾਜ ਵੀ ਤੂੰ ਛੱਡ ਕੇ ਨਾ ਜਾ, ਤੂੰ ਕੌਡੀਆਂ ਦੇ ਬਦਲੇ ਰਤਨ ਤਿਆਗਦਾ, ਨਹੀਂ ਮੰਨਿਆ। ਤੇ ਕਹਿੰਦੇ ਬਾਲਿਆ ਨਾਲ ਲਾਏ ਦੀ ਲੱਜਾ ਹੈ, ਬਚਾਉਣਾ ਹੈ। ਕਹਿੰਦੇ ਮਹਾਰਾਜ ਕਿੰਨੀ ਕੁ ਦੂਰ ਹੈ? ਕਹਿੰਦੇ 11 ਕੋਹਾਂ ਤੇ। ਕਹਿੰਦੇ ਫਿਰ ਉਦੋਂ ਤਾਂ ਭੜਥਾ ਹੋ ਜੂ ਉਸਦਾ, ਕੜਾਹਾ ਇਸ ਵੇਲੇ ਤਪ ਰਿਹਾ, ਮਰਦਾਨਾ ਬਣਿਆ ਹੋਇਆ ਸੱਟਣੇ ਆ। ਬੇਨਤੀਆਂ ਕਰਦਾ ਮਹਾਰਾਜ, ਮੈਂ ਤਾਂ ਭੁੱਲਾਂ ਹੀ ਕਰਦਾ, ਇਹਨੇ ਤਾਂ ਆਓ ਮਹਾਰਾਜ ਕਿਰਪਾ ਕਰੋ, ਬਚਾ ਲਓ, ਅੱਗੇ ਤੋਂ ਮੈਂ ਕਦੇ ਤੁਹਾਡੇ ਵਚਨ ਤੋਂ ਬਾਹਰ ਨਹੀਂ ਜਾਂਦਾ, ਬਚਾ ਲਓ ਮਹਾਰਾਜ। ਮਹਾਰਾਜ ਇੱਕ ਛਿਨ ਵਿੱਚ ਪਹੁੰਚ ਗਏ, ਮਰਦਾਨੇ ਨੂੰ ਜਾ ਦਿਖਾਈ ਦਿੱਤੀ। ਮਰਦਾਨੇ ਨੂੰ ਜਾ ਕੇ ਮਹਾਰਾਜ ਕਹਿੰਦੇ ਵੀ ਐਂ ਦੱਸ ਬਈ, ਤੂੰ ਤਾਂ ਘਰ ਨੂੰ ਜਾਣਾ ਸੀ, ਅਜੇ ਰਸਤੇ 'ਚ ਤੁਰਿਆ ਫਿਰਦਿਆਂ ਤੂੰ ਕੀ ਗੱਲ ਘਰ ਨਹੀਂ ਪਹੁੰਚਿਆ ਜੇ? ਮਹਾਰਾਜ ਜਾਣ ਕੇ ਬਿਲਾਸ ਕੀਤਾ, ਕਹਿੰਦਾ ਮਹਾਰਾਜ ਦੂਰ ਤੋਂ ਬੇਨਤੀ, ਉਹਨੂੰ ਨਹੀਂ ਦਿਖਦੇ ਰਾਕਸ਼ ਨੂੰ। ਤੇ ਭਾਈ ਬਾਲੇ ਨੇ ਕਿਹਾ ਸੀ ਮਹਾਰਾਜ ਤੁਹਾਡਾ ਬਚਨ ਸੱਤ ਹੈ। ਮਹਾਰਾਜ ਦੇਖ ਕੇ ਮਰਦਾਨੇ ਕੋ ਦੇਖ ਕਰ ਵਿਕਸਿਤ ਗਿਰਾ ਅਲਾਏ, ਕਿਉਂ ਬੈਠੇ ਕਰ ਜਾਤਨ ਹੈ ਸੁਧ ਨਿਜ ਦੇਹੋ ਬਤਾਏ। ਮੈਨੂੰ ਦੱਸ ਬਈ ਕੀ ਗੱਲ ਰਸਤੇ ਚ? ਕਹਿੰਦਾ ਮਹਾਰਾਜ ਹੁਣ ਇਹ ਹਿਸਾਬ ਕਿਤਾਬ ਕਰਨ ਦੀ ਗੱਲ ਨਹੀਂ, ਹੁਣ ਤਾਂ ਬਚਾਓ ਪਹਿਲਾਂ ਮੈਨੂੰ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਉਹਨੂੰ ਨਹੀਂ ਦਿਖ ਰਹੇ ਰਾਕਸ਼, ਉਹਨੂੰ ਆਵਾਜ਼ ਨਹੀਂ ਸੁਣਦੀ ਮਹਾਰਾਜ ਦੀ। ਦੇਖੋ ਮਹਾਰਾਜ ਦੀ ਖੇਡ, ਉਹਨੇ ਖੋਲਿਆ ਰੱਸਾ, ਤੈਨ ਜਦੋਂ ਉਬੜਦਾ ਕੜਾਹਾ ਸੀ। ਭਾਈ ਬਾਲਾ ਕਹਿੰਦਾ ਮਹਾਰਾਜ ਬਚਾਓ ਹੁਣ, ਫੇਰ ਕੀ ਫਾਇਦਾ? ਕਹਿੰਦੇ ਦੇਖਤਾ ਸੀ ਨਿਰੰਕਾਰ ਦੇ ਚੋਜ, ਸਿੱਟਿਆ ਤਾਂ ਕੜਾਹਾ ਐਂ ਹੋਗਾ ਜਿਵੇਂ ਬਰਫ਼ ਦਾ ਡਾਲਾ ਸਿੱਟੀਦਾ, ਕੜਾਹਾ ਠੰਡਾ। ਤੇ ਉਹ ਦੇਖ ਕੇ ਕੌਡਾ ਰਾਕਸ਼ ਕਹਿੰਦਾ ਕੋ ਹੈ ਤੂੰ ਕਿਹਤੇ ਚੱਲ ਆਇਓ, ਤਪਤ ਕੜਾਹਾ ਨਿਜ ਸੇ ਤਿਲ ਆਇਓ। ਮੇਰਾ ਕੜਾਹਾ ਬੁੱਝ ਗਿਆ, ਕੌਣ ਹੈ ਤੂੰ? ਫਿਰ ਯਾਦ ਗਾਈ ਦਿੱਤੀ, ਕਹਿੰਦੇ ਖਾ ਲੈ ਇਹਨੂੰ, ਪਕੌੜੇ ਦੀ ਤਰ੍ਹਾਂ ਤਲਕੇ ਖਾਣਾ ਚਾਹੁੰਦਾ ਸੀ, ਖਾ ਲੈ। ਕਹਿੰਦਾ ਕੋਈ ਨੀ, ਇੱਕ ਦੇ ਥਾਂ ਤੇ ਦੋ ਤੁਸੀਂ ਹੋਰ ਹੋ ਗਏ, ਤਾਂ ਬਾਅਦ ਚ ਨੂੰ ਨੱਠ ਕੇ ਸ਼ੀਸ਼ਾ ਲਿਆ ਚੱਕ ਕੇ। ਜਦ ਮਹਾਰਾਜ ਦੇ ਅੱਗੇ ਕੀਤਾ ਪੈਰੀ ਡਿੱਗ ਪਿਆ ਜਦੇ। ਮਹਾਰਾਜ ਕਹਿੰਦੇ ਮੇਰੇ ਪੈਰੀ ਡਿੱਗਦਾ, ਗੁਨਾਹ ਕੀਤਾ ਮਰਦਾਨੇ ਦਾ, ਪੈਰੀ ਡਿੱਗਦਾ ਮੇਰੇ। ਕਹਿੰਦਾ ਬਖਸ਼ ਲਓ, ਕਹਿੰਦੇ ਤਾਂ ਬਖਸ਼ਣਾ, ਪਹਿਲਾਂ ਮਰਦਾਨੇ ਤੋਂ ਬਖਸ਼ਾ। ਉਹ ਕਹਿੰਦਾ ਮਹਾਰਾਜ ਬਖਸ਼ਣਾ ਬਖਸ਼ਣਾ ਛੱਡ ਦੋ, ਇੱਥੋਂ ਚੱਲੋ ਛੇਤੀ, ਮਰ ਗਏ ਸੀ ਰਸਤੇ 'ਚ। ਕਹਿੰਦੇ ਨਹੀਂ ਮਰਦਾਨੇ, ਹੁਣ ਨਾ ਫਿਕਰ ਕਰ। ਤੇ ਗਰੀਬ ਰਿਵਾਜ ਸਤਿਗੁਰੂ ਨੇ ਬਖਸ਼ਾਇਆ। ਫਿਰ ਉਹਨੇ ਸੇਵ ਕਹਿੰਦੇ ਵੀ ਦੱਸ, ਕਹਿਣ ਲੱਗਿਆ ਆ ਕੇ ਸ਼ੀਸ਼ਾ। ਕਹਿੰਦੇ ਮਹਾਰਾਜ ਇਹ ਆਦਮ ਸੁਨਾਖਤ ਸ਼ੀਸ਼ਾ ਹੈ, ਮੇਰੇ ਗੁਰੂ ਦਾ ਸਰਾਪ ਹੋ ਗਿਆ ਸੀ ਮੈਨੂੰ, ਮੈਂ ਉਹ ਤੋਂ ਪਹਿਲਾਂ ਰਸੋਈ ਖਾ ਲੈਂਦਾ ਸੀ, ਗੁਰੂ ਦਾ ਕਹਿਣਾ ਨਹੀਂ ਸੀ ਮੰਨਦਾ, ਉਹਨੂੰ ਰਾਕਸ਼ ਹੋਣ ਦਾ, ਤੇਰਾ ਸੁਭਾਅ ਰਾਕਸ਼ਾਂ ਵਰਗਾ ਹੋਇਆ, ਮੈਂ ਤਾਂ ਮਹਾਰਾਜ ਬੰਦੇ ਮਾਰ ਮਾਰ ਕੇ ਖਾਂਦਾ ਰਿਹਾ। ਕਹਿੰਦੇ ਹੁਣ ਅੱਜ ਵੀ ਕਹੇ ਜੇ ਜਿਹੜੇ ਬੰਦੇ ਮਾਰ ਮਾਰ ਕੇ ਖਾਂਦੇ ਆ, ਬੰਦਿਆਂ ਦਾ ਮਾਸ ਖਾਣ ਵਾਲੇ ਅੱਜ ਵੀ ਰਾਕਸ਼ ਹੈਗੇ। ਤੇ ਕਹਿੰਦੇ ਸ਼ੀਸ਼ਾ, ਕਹਿੰਦੇ ਮੈਂ ਫਿਰ ਜਦੋਂ ਚਰਨ ਫੜੇ ਕਿ ਗੁਰੂ ਨੇ ਮੈਨੂੰ ਸ਼ੀਸ਼ਾ ਦੇ ਦਿੱਤਾ ਸੀ, ਤੈਨੂੰ ਮੁਕਤੀਦਾਤਾ ਜਿੱਦਣ ਆਏਗਾ, ਕਹਿੰਦੇ ਜਦੋਂ ਤੂੰ ਬੰਦੇ ਦੀ ਸ਼ਕਲ ਮੂਹਰੇ ਕਰੇਗਾ, ਪਿਛਲੇ ਜਨਮਾਂ ਦੀਆਂ ਫੋਟੋਆਂ ਆਉਣਗੀਆਂ, ਜਿਹੜੇ ਜਾਨਵਰਾਂ ਦੇ ਵਿੱਚੋਂ ਆਇਆ, ਕੋਈ ਕੁੱਤਾ, ਕੋਈ ਬਿੱਲਾ, ਕੋਈ ਕੁਛ। ਕਹਿੰਦੇ ਜਿਸ ਵੇਲੇ ਉਹੀ ਸ਼ਕਲ ਸ਼ੀਸ਼ੇ 'ਚ ਆ ਜਾਏ, ਸਮਝ ਲੈ ਮੁਕਤੀ ਦਾ ਦਾਤਾ ਆ ਗਏ। ਕਹਿੰਦਾ ਜੀ, ਕਹਿੰਦੇ ਮਰਦਾਨੇ, ਕਹਿੰਦੇ ਮਰਦਾਨੇ ਬਾਰੇ ਮੈਂ ਚੇਤੇ ਹੀ ਭੁੱਲ ਗਿਆ, ਮੈਨੂੰ ਵੀ ਸ਼ੀਸ਼ਾ ਨਹੀਂ ਲਿਆਂਦਾ। ਹੁਣ ਮਾਰ ਮੇਰਾ ਉਧਾਰ। ਫਿਰ ਮਹਾਰਾਜ ਨੇ ਕੌਡੇ ਦਾ ਉਧਾਰ ਕੀਤਾ, ਦੋਨੋਂ ਪ੍ਰਕਾਰ ਕਰਕੇ ਅਰਥ ਦਾ ਜਾਣਨਾ ਜੀ। ਇਤਿਹਾਸ ਦੁਆਰਾ ਐਸਾ ਹੈ, ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਜਬ ਤੇ ਸਾਧੂ ਸੰਗ ਪਿਆ।
ਸਾਧ ਜੀ ਉਹ ਕੌਡਾ ਰਾਸ਼ ਭਾਈ ਕੌਡਾ ਬਣਾ ਦਿੱਤਾ। ਅੱਜ ਕਰੋੜਾਂ ਦੇ ਗਿਣਤੀ ਕੌਡੇ ਰਾਕਸ਼ ਦੇ ਜਿਹੜੇ ਅੱਗੇ ਹੈਗੇ ਨਾ ਪੈਰੋਕਾਰ, ਉਹ ਲੌਕਟ ਗਲ ਦੇ ਵਿੱਚ ਪਾ ਕੇ ਰੱਖਦੇ ਆ, ਉਹ ਗੁਰੂ ਨਾਨਕ ਦੀ ਫੋਟੋ ਆ ਉਹਦੇ ਵਿੱਚ। ਕਹਿੰਦੇ ਵੀ ਇਹ ਸਾਡੇ ਅੱਗੇ ਵੱਡੇ ਸੀ ਜਿਨ੍ਹਾਂ ਨੇ ਸਾਡੇ ਵੱਡਿਆਂ ਨੂੰ ਉਤਾਰਿਆ, ਕਰੋੜਾਂ ਦੀ ਗਿਣਤੀ 'ਚ ਅਜੇ ਸਿੱਖਾਂ ਨੇ ਸਾਂਭਿਆ ਨਹੀਂ ਉਹਨਾਂ ਨੂੰ, ਤੁਹਾਡੇ ਆਪਣੇ ਨਾ। ਇਸ ਚਾਹੀਦਾ ਸੀ ਉੱਥੇ ਗੁਰਦੁਆਰੇ ਬਣਾ ਕੇ ਦਿੰਦੇ, ਉਹਨਾਂ ਦੀ ਸਹਾਇਤਾ ਕਰਦੇ, ਪਰ ਇੱਧਰ ਧਿਆਨ ਨਹੀਂ ਹੈ ਪਾਉਂਦਾ। ਇਸ ਕਰਕੇ ਭਾਈ ਕੌਡਾ ਕਿਹਾ ਜਾਂਦਾ ਹੁਣ ਉਹਨੂੰ। ਉਹ ਮਹਾਂਪੁਰਖ ਕਰਕੇ ਪੂਜਦੇ ਨੇ ਕੌਡੇ ਦੀ, ਜਿਹੜੇ ਅੱਗੇ ਪੈਰੂਕਾਰ ਉਹਨਾਂ ਦੇ, ਕਰੋੜਾਂ ਦੇ ਵਿੱਚ ਗਿਣਤੀ ਆ ਉਹਨਾਂ ਦੀ। ਸੋ ਅੱਗੇ ਸਾਧ ਸਿਹਾਨ, ਹੁਣ ਬੋਲੋ ਦੁਆਰੇ।
ਜਬ ਤੇ ਸਾਧੂ ਸੰਗ ਪਾਇਆ,
ਜਦੋਂ ਤੋਂ ਸ੍ਰੇਸ਼ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ,
ਤੋਂ ਛੋੜ ਗਏ ਨਿਗਹਾਰ,
ਤਬ ਤੋਂ ਨਿਗਹਾਰ ਨਾਮੇ ਨਜ਼ਰ ਰੱਖਣ ਵਾਲੇ, ਚਿਤ੍ਰਗੁਪਤ, ਕਾਮ ਕ੍ਰੋਧ ਆਦਿ, ਜਮਦੂਤ, ਇਹ ਛੱਡ ਕੇ ਤਿਆਗ ਕੇ ਚਲੇ ਗਏ ਹਨ ਜੀ।
ਜਿਸ ਕੀ ਅਟਕ ਤਿਸ ਤੇ ਛੁੱਟੀ,
ਜਿਸ ਵਾਹਿਗੁਰੂ ਨੇ ਅਗਿਆਨ ਦੀ ਅਟਕ ਰੋਕ ਪਾਈ ਹੋਈ ਸੀ, ਜਿਸ ਨੇ ਮਾਇਆ ਰੂਪ ਮੋਹ ਦੀ ਅਟਕ ਪਾ ਛੱਡੀ ਸੀ, ਉਸ ਪ੍ਰਭੇ ਜਿਸ ਕੀ ਅਟਕ ਤਿਸ ਤੇ ਛੁੱਟੀ, ਉਸੇ ਪਰਮੇਸ਼ਰ ਦੀ ਭਗਤੀ ਕਰਕੇ ਉਹ ਛੁਟਕਾਰਾ ਹੋ ਗਿਆ ਹੈ।
ਤੋ ਕਹਾ ਕਰੇ ਕੋਟਵਾਰ,
ਜਦੋਂ ਅਟਕੇ ਛੱਡੇਗੀ ਤਾਂ ਕੋਟਵਾਰ ਕਿਹੜਾ ਧਰਮ ਰਾਜਾ, ਕੋਤਵਾਲ ਹੈ ਰੱਬ ਦਾ ਬਣਾਇਆ ਹੋਇਆ, ਫਿਰ ਉਹ ਕੁਝ ਨਹੀਂ ਕਰ ਸਕਦਾ ਹੈ।
ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮ,
ਸਕਾਮ ਕਰਮਾਂ ਦਾ ਜਿਹੜਾ ਹੰਗਤਾ ਮਮਤਾ ਦਾ ਭਾਰਾ ਬਹੁਤ ਚੁੱਕੀ ਫਿਰਦੇ ਸੀ ਅੰਤ ਕਰਨ ਤੇ, ਉਹ ਚੁੱਕਿਆ ਗਿਆ, ਨਿਵਿਰਤ ਹੋ ਗਿਆ ਹੈ। ਇਸ ਕਰਕੇ ਹੁਣ ਨੇਹ ਕਰਮਾਂ, ਕਰਮ ਤੋਂ ਰਹਿਤ ਨਿਸ਼ਕਾਮੀ ਹੋਏ ਹਨ।
ਸਾਗਰ ਤੇ ਕੰਢਾ ਚੜੇ,
ਸੰਸਾਰ ਸਮੁੰਦਰ ਮੁਕਤੀ ਰੂਪੀ ਵਿਵੇਕ ਰੂਪੀ ਕੰਢੇ ਤੇ ਚੜ ਗਏ ਹਨ।
ਗੁਰ ਕੀਨੇ ਧਰਮ,
ਸਤਿਗੁਰੂ ਜੀ ਨੇ ਧਰਮਾਂ ਪੁੰਨ ਕੀਤਾ, ਪਰਉਪਕਾਰ ਕੀਤਾ। ਸਤਿਗੁਰਾਂ ਨੇ ਪੁੰਨਾਂ ਸਤਿਗੁਰਾਂ ਨੇ ਸਾਰਿਆਂ ਪੁੰਨਾਂ ਤੋਂ ਵੱਡਾ ਪੁੰਨ ਕੀਤਾ, ਪਰਉਪਕਾਰ ਕੀਤਾ, ਧਰਮਾਂ ਵਾਲੇ ਬਣਾ ਦਿੱਤਾ ਸਾਨੂੰ।
ਸੱਚ ਥਾਨ ਸੱਚ ਬੈਠਕ,
ਜਿਸ ਨੂੰ ਵਾਹਿਗੁਰੂ ਨੇ ਸੱਚਾ ਧਰਮ ਸਾਰ ਰੂਪੀ ਥਾਨ ਦਿੱਤਾ, ਸੱਚ ਸੱਚਾ ਨਾਮ ਜਪਣ ਵਾਲਿਆਂ ਬੈਠਕਾਂ ਦਿੱਤੀਆਂ ਹਨ, ਉਸ ਨੂੰ ਸੱਚਾ ਨਾਮ ਜਿਹੜਾ ਹੈ,
ਸੱਚ ਸੁਆਉ ਬਣਾਇਆ,
ਸੱਚੇ ਨਾਮ ਦਾ ਸੁਆਉ ਲਾਭ ਬਣਾਇਆ ਬਣ ਆਇਆ ਹੈ, ਜਾਂ ਪਰਮੇਸ਼ਰ ਨੇ ਸੱਚ ਥਾਨ ਸੱਚ ਬੈਠਕਾਂ, ਪਰਮੇਸ਼ਰ ਦਾ ਸਾਧ ਸੰਗਤ ਰੂਪੀ ਥਾਂ ਸੱਚਾ ਹੈ, ਸਤਸੰਗਤ ਵਿੱਚ ਮਿਲ ਕਰਕੇ ਚਿੱਤ ਨੂੰ ਇਸਤਤ ਕਰਨ ਵਾਲੀ ਬੈਠਕ ਵੀ ਸੱਚੀ ਹੈ, ਸੱਚ ਸੁਆਹ ਬਣਾਇਆ ਤੇ ਜਿੱਥੇ ਸੱਚ ਨਾਮ ਦਾ ਸੁਆਹ ਲਾਭ ਬਣਿਆ ਹੋਇਆ, ਸੱਚ ਥਾਨ ਸੱਚ ਬੈਠਕਾਂ, ਜਿਨ੍ਹਾਂ ਅੰਤਸ਼ਕਰ ਰੂਪੀ ਥਾਂ ਸੱਚ ਸੱਚੇ ਨਾਮ ਵਾਲਾ ਹੋ ਗਿਆ, ਉਨ੍ਹਾਂ ਨੇ ਤੁਰਿਆ ਪਦ ਰੂਪੀ ਸੱਚੀ ਬੈਠਕ ਪ੍ਰਾਪਤ ਹੋ ਗਈ ਹੈ, ਸੱਚ ਸੁਆਹ ਬਣਾਇਆ, ਉਨ੍ਹਾਂ ਨੇ ਆਤਮਕ ਆਨੰਦ ਰੂਪੀ ਇਹ ਪ੍ਰਯੋਜਨ ਵੀ ਸੱਚਾ ਬਣਾ ਲਿਆ ਹੈ।
ਸੱਚ ਪੂੰਜੀ ਸੱਚ ਵੱਖਰੋ,
ਸ਼ਰਧਾ ਰੂਪੀ ਸੱਚ ਸੱਚੀ ਪੂੰਜੀ ਰਾਸ ਹੈ, ਪਰਮੇਸ਼ਰ ਦਾ ਲਾਭਦਾਇਕ ਸੱਚਾ ਨਾਮ ਰੂਪੀ ਵੱਖਰੋ ਸੌਦਾ ਵੀ ਸੱਚਾ ਹੈ।
ਨਾਨਕ ਘਰ ਪਾਇਆ,
ਸਭ ਵੀ ਕਥਨ ਕਰਦੇ ਹਨ, ਉਹ ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਰੂਪੀ ਘਰ ਦੇ ਅੰਦਰੋਂ ਸਤਸੰਗਤ ਰੂਪੀ ਘਰ ਵਿੱਚੋਂ ਪਾਇਆ ਪਾ ਲਿਆ, ਭਾਵ ਪ੍ਰਾਪਤ ਕਰ ਲਿਆ ਹੈ।
ਮਾਰੂ ਮਹੱਲਾ ਪੰਜਵਾਂ,
ਸਤਿਗੁਰੂ ਜੀ ਪਖੰਡ ਦਾ ਖੰਡਨ ਕਰਦਿਆਂ ਹੋਇਆ ਸ਼ਬਦ ਉਚਾਰਨ ਕੀਤੇ ਨੇ, ਮਾਰੂ ਰਾਗ ਦੇਣ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਜਾਣਨਾ ਜੀ।
ਵੇਦ ਪੁਕਾਰੈ ਮੁਖਤੇ ਪੰਡਤ,
ਇਹ ਪੰਡਤ ਵਿਦਵਾਨ ਪੰਡਾ ਬੁੱਧੀ ਰੱਖਣ ਵਾਲੇ, ਜਿਹਦੀ ਤੱਤ ਸਿਧਾਂਤ ਨੂੰ ਜਾਣਨ ਵਾਲੀ ਬੁੱਧ ਹੋਵੇ ਨੂੰ ਪੰਡਤ ਕਹਿੰਦੇ। ਵਿਦਵਾਨ ਸੱਜਣਾ, ਤੂੰ ਮੁੱਖ ਮੂੰਹ ਤੋਂ ਤਾਂ ਵੇਦਾਂ ਨੂੰ ਪੁਕਾਰੇ ਪੁਕਾਰਦਾ ਰਹਿੰਦਾ ਹੈ, ਭਾਵ ਪੜਦਾ ਰਹਿੰਦਾ ਹੈ।
ਕਾ ਮਾਮਨ ਕਾ ਮਾਠਾ,
ਇਹ ਦੋ ਪਾਠ ਨੇ ਭਾਈ ਨੋਟ ਕਰ ਲਿਓ, ਕਾ ਮਾਮਨ ਕਾ ਮਾਠਾ ਮੁੱਖ ਪਾਠ ਇਹ ਹੈ, ਕਾਮਾ ਮਨ ਕਾ ਮਾਠਾ ਇਹ ਅੰਮ੍ਰਿਤਸਰ ਵਾਲਿਆਂ ਦਾ ਪਾਠ ਹੈ। ਤੋ ਇਸ ਕਰਕੇ ਕਾਮਾ ਮਨ ਕਮਾਉਣ ਦਾ ਤਾਂ ਮਾਠਾ ਮੱਠਾ ਹੀ ਚੱਲਦਾ ਉਧਰ ਨੂੰ, ਕਾਮਾ ਮਨ ਕਾ ਮਾਠਾ, ਕਾਮਾ ਕਾਮਨਾ ਕਰਕੇ ਮਨ ਦਾ ਮੱਠਾ ਹੋ ਰਿਹਾ, ਜਾਂ ਕਾਮਨਾ ਕਰਕੇ ਮੱਠ ਅੰਤਕਰ ਵੱਲੋਂ ਮੱਠਾ ਹੋ ਰਿਹਾ ਹੈ।
ਮੋਨੀ ਹੋਏ ਬੈਠਾ ਇਕਾਂਤੀ,
ਮੋਨ ਧਾਰੀ ਹੋ ਕੇ ਇਕਾਂਤ ਹੋਇਆ ਬੈਠਾ ਹੈ ਵੀ ਮੈਂ ਤਾਂ ਜੀ ਮੋਨ ਧਾਰਿਆ। ਉਹ 12 ਸਾਲ ਰੱਖੇ ਜਿਹੜਾ ਮੋਨ ਧਾਰ ਕੇ ਰੱਖੇ ਬਾਗ ਸਿੱਧੀ ਹੋ ਜਾਂਦੀ ਹੈ। ਇਹਦੀ ਲਾਲਚ ਦੇ ਵਿੱਚ ਗੁੰਗੇ ਬਣੇ ਰਹਿੰਦੇ 12-12 ਸਾਲ, ਕੀ ਖਟਿਆ ਹੈ, ਕੋਈ ਬਹੁਤਾ ਲਾਭ ਨਹੀਂ ਹੈ।
ਹਿਰਦੈ ਕਲਪਨ ਗਾਠਾ,
ਪਰ ਤੇਰੇ ਹਿਰਦੇ ਕਲਪਨਾ ਦੀ ਤਾਂ ਗੰਢ ਵਧੀ ਪਈ ਹੈ। ਹਿਰਦੇ ਚ ਕਲਪਨਾ ਦੀ ਚਿੱਤ ਗ੍ਰੰਥੀ ਤੇ ਇਹ ਜਿਹੜੀ ਹੈ ਨਾ ਚਿੱਤ ਜੜ ਗ੍ਰੰਥੀ ਆਦਿ, ਇਹ ਗ੍ਰੰਥਾਂ ਬੰਧੀਆਂ ਹੋਈਆਂ ਹਨ।
ਹੋਏ ਉਦਾਸੀ ਗ੍ਰਿਹ ਤਜ ਚੱਲਿਓ,
ਸੰਸਾਰ ਤੋਂ ਉਪਰਾਮ ਹੋ ਕੇ ਘਰ ਛੱਡ ਕੇ ਬਾਹਰ ਜੰਗਲਾਂ ਚ ਤੁਰਿਆ ਫਿਰਦਾ ਹੈ।
ਛੁਟਕੈ ਨਾਹੀ ਨਾਠਾ,
ਇਉਂ ਫਿਰ ਨਾਠਾ ਜਿਹੜਾ ਨਾ ਨੱਠਣ ਕਰਕੇ ਤ੍ਰਿਸ਼ਨਾ ਰੂਪੀ ਇਸਤਰੀ ਵੱਲੋਂ ਛੁਟਕੇ ਛੁਟਕਾਰਾ ਨਹੀਂ ਹੋਇਆ। ਤੇ ਇਧਰੋਂ ਤਾਂ ਭਾਵੇਂ ਛੱਡ ਕੇ ਨਿਆਣਿਆਂ ਨੂੰ ਬੱਚਿਆਂ ਨੂੰ ਇਸਤਰੀ ਨੂੰ ਜੰਗਲ ਵਿੱਚ ਚਲਿਆ ਗਿਆ, ਇਹ ਨਾਠਾ ਦੌੜਨ ਕਰਕੇ ਛੁਟਕਾਰਾ ਨਹੀਂ ਹੋ ਸਕਦਾ ਹੈ।
ਜੀ ਕੀ ਕਹਿ ਪਹਿ ਬਾਤ ਕਹਾ,
ਹੇ ਪੰਡਿਤ ਮੈਂ ਆਪਣੇ ਜੀਵ ਆਤਮਾ ਦੇ ਉੱਪਰ ਕੀ ਕਹਿ ਤੇ ਕਿਸ ਦੇ ਪਹਿ ਕੋਲ ਬਾਤ ਕਹਾਂ ਕਹਿਣਾ ਕਰਾਂ, ਭਾਵ ਆਪਣੇ ਹਿਰਦੇ ਦੀ ਗੱਲ ਉਸ ਦੇ ਕੋਲ ਦੱਸਣਾ ਜਿਹੜਾ ਆਪਣੇ ਸਾਰੇ ਬੰਧਨ ਛੁਟਾ ਦੇਵੇ। ਦੁੱਖ ਤਿਸੇ ਪੈ ਆਖਿਆ ਸੁਖ ਜਿਸੇ ਹੀ ਪਾਸ, ਜੇ ਕੋ ਸੁਖ ਹੋਣ
ਆਪ ਮੁਕਤ ਮੋਕੋ ਪ੍ਰਭ ਮੇਲੇ,
ਜਿਹੜਾ ਗੁਰਮੁਖ ਆਪ ਤਾਂ ਹੋਵੇ ਮੁਕਤ, ਮੈਨੂੰ ਵਾਹਿਗੁਰੂ ਦੇ ਨਾਲ ਮੇਲ ਮਿਲਾਪ ਕਰਾ ਦੇਵੇ।
ਐਸੋ ਕਹਾ ਲਹਾ,
ਇਹੋ ਜਿਹਾ ਗੁਰਮੁਖ ਸੰਸਾਰ ਵੀ ਕਿੱਥੋਂ ਪ੍ਰਾਪਤ ਕਰਾਂ ਲੱਭਾਂ,
ਰਹਾਉ
ਸਾਈ ਦੇ ਕੇ ਫਰਮਾਉਂਦੇ ਆ ਜੇ।
ਤਪਸੀ ਕਰਕੇ ਦੇਹੀ ਸਾਧੇ,
ਤਪੱਸਿਆ ਕਰਨ ਵਾਲਾ ਬਣ ਕੇ ਜਲ ਧਾਰੇ ਧੂਣੀਆਂ ਤਾਪਣੀਆਂ ਆਦਿ ਸਾਧਨਾ ਦੁਆਰਾ ਦੇਹੀ ਕਾਇਆ ਨੂੰ ਸਾਧਨਾ ਕੀਤਾ ਕਰ ਰਿਹਾ ਹੈ।
ਮਨੁਆ ਦਹਿ ਦਿਸ ਧਾਨਾ,
ਪਰ ਲੱਭਿਆ ਕੀ ਮਨ ਤਾਂ ਦੱਸੋ ਦਿਸ਼ਾ ਦਾ ਜੀ ਫਿਰਦਾ ਦੌੜਦਾ, ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਬੈਵੀ ਅਗਨ ਕੋਣ, ਆਕਾਸ਼ ਤੇ ਧਰਤੀ ਵਾਲਾ ਪਾਸਾ, ਇਹ ਦਸ ਦਿਸ਼ਾ ਵੀ ਦੌੜਦਾ ਫਿਰਦਾ ਹੈ।
ਬ੍ਰਹਮਚਾਰ ਬ੍ਰਹਮਚਜ ਕੀਨਾ,
ਬ੍ਰਹਮਚਾਰ ਬ੍ਰਹਮਚਾਰੀ ਬਣ ਕੇ ਬ੍ਰਹਮਚਰਜ ਜਤ ਸਤ ਰੱਖਣਾ ਧਾਰਨ ਕੀਤਾ, ਇਹਨੂੰ ਧਾਰਨ ਕੀਤਾ ਜਾਂ ਬ੍ਰਹਮਚਾਰੀ ਬਣ ਕੇ ਬ੍ਰਹਮਚਰਜ ਵਿਕਾਰਾਂ ਨੂੰ ਰੋਕ ਕੇ ਵਿਦਿਆ ਅਭਿਆਸ ਕੀਤਾ ਹੈ।
ਹਿਰਦੈ ਭਇਆ ਗੁਮਾਨਾ,
ਬ੍ਰਹਮਚਰਜ ਤਾਂ ਰੱਖ ਲਿਆ ਪਰ ਹੰਕਾਰ ਨਹੀਂ ਛੱਡਿਆ, ਚਿੱਤ ਦੇ ਵਿਚ ਜਤੀ ਸਤੀ ਹੋਣ ਦੇ ਗੁਮਾਨ ਹੰਕਾਰ ਦਾ ਭਰਿਆ ਫਿਰਦਾ, ਮੈਂ ਬਾਲ ਜਤੀ ਹਾਂ ਜੇ।
ਸੰਨਿਆਸੀ ਹੋਏ ਕੈ ਤੀਰਥ ਭਰਾਵਿਓ,
ਸੰਨਿਆਸੀ ਤਿਆਗੀ ਹੋ ਕੇ ਤੀਰਥਾਂ ਦੇ ਉੱਤੇ ਭ੍ਰਮਣ ਕਰਦਾ ਫਿਰਦਾ, ਬਹੁਦਿਕ ਸੰਨਿਆਸ ਹੈ, ਕਟੀਕ ਬਨਿਆਸ ਹੈ, ਇਹ ਕੁਟੀਆ ਬਣਾ ਕੇ ਰਹਿੰਦਾ, ਇਹ ਬਹਿੰਦੇ ਪਾਣੀ ਵੱਲ ਇੱਕ ਰਾਤ ਤੋਂ ਵੱਧ ਨਹੀਂ ਕਿਤੇ ਕੱਟਣਾ, ਇਸ ਤਰ੍ਹਾਂ ਦਾ ਸੰਨਿਆਸੀ ਹੋ ਕੇ ਤੀਰਥਾਂ ਭ੍ਰਮਣ ਕਰਦਾ ਫਿਰਦਾ ਹੈ।
ਉਸ ਮੈਂ ਕ੍ਰੋਧ ਬਿਗਾਨਾ,
ਉਹ ਬਿਗਾਨਾ ਵੇਗਿਆਤ ਮਨ ਦੇ ਕਾਮ ਕ੍ਰੋਧ ਇਸਤਤ, ਉਸ ਕਾਮ ਕ੍ਰੋਧ ਹੋਣ ਕਰਕੇ ਬਿਗਾਨਾ ਉਪਰੇ ਜਮਾਂ ਦਾ ਹੀ ਹੋ ਰਿਹਾ ਹੈ ਤੇ ਉਹਦੇ ਵਿਚ ਇਤਨਾ ਕ੍ਰੋਧ ਹੋ ਗਿਆ, ਬਿਗਾਨਾ ਬੇਗਿਆਤ ਬੇਸਮਝੀ ਹੋ ਗਿਆ, ਬੇਗਾਨਾ ਬੇਦਵੈਤ ਵਿਚ ਗਾਨਾ ਗਾਉਣ ਵਾਲਾ ਬਣ ਗਿਆ ਹੈ। ਕੀ ਕਰੇਗਾ ਸੰਨਿਆਸੀ ਬਣ ਕੇ ਵੀ,
ਘੁੰਗਰ ਬਾਦ ਭਈ ਰਾਮਦਾਸਾ,
ਪੈਰਾਂ ਦੇ ਨਾਲ ਘੁੰਗਰੂ ਬੰਨ ਕੇ ਘੰਟੇ ਬੰਨ ਕੇ ਰਾਮਦਾਸਾ, ਰਾਮਦਾਸੀਆ ਭੇਖ ਹੈ ਕਸਾਦ ਸਿੰਘ ਜੀ, ਇਹ ਪੰਥ ਦਾ ਨਾਮ ਹੈ, ਨਿਰਤਕਾਰੀ ਕਰਕੇ ਇਹ ਦੱਖਣ ਵਿਚ ਬਜਾਦੇ ਹੁੰਦੇ ਆ ਪ੍ਰਸਿੱਧ ਨੇ ਉਥੇ, ਕਿਉਂਕਿ ਦੱਖਣ ਦੇ ਰਾਮਦਾਸ ਨਾਮੇ ਭਗਤ ਹੋਇਆ ਉਹਦੀ ਸੰਪਰਦਾ ਚੱਲੀ ਹੈ, ਉਸ ਕੋਲ ਰਾਮਦਾਸੀ ਕਹਾਉਂਦੇ ਨੇ ਇਹ, ਤੇ ਇਉਂ ਫਿਰ ਪੈਰਾਂ ਨੂੰ ਘੁੰਗਰੂ ਬੰਨ ਕੇ ਨੱਚਦੇ ਆ ਤੇ ਇਹ ਉਹਨਾਂ ਨੇ ਇਹੀ ਭਗਤੀ ਮੰਨੀ ਹੋਈ ਆ, ਪਰ ਹੈ ਕਿ
ਘੁੰਗਰ ਬਾਦ ਭਈ ਰਾਮਦਾਸਾ,
ਤੇ ਘੁੰਗਰੂ ਬੰਨ ਕੇ ਰਾਮਦਾਸ ਪਏ ਹੋਏ, ਰਾਮਦਾਸੀ ਇਹ ਭੇਖ ਧਾਰਨ ਕਰ ਲਿਆ।
ਰੋਟੀਆਂ ਕੀ ਉਹ ਪਾਵਾ,
ਇਹ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ, ਇਸ ਤਰ੍ਹਾਂ ਦਾ ਹੋ ਰਿਹਾ ਯਤਨ ਰੋਟੀਆਂ ਵਾਸਤੇ ਹੋ ਰਿਹਾ, ਰੱਬ ਨੂੰ ਮਿਲਣ ਦਾ ਨਹੀਂ।
ਵਰਤ ਨੀਮ ਕਰਮ ਖਟ ਕੀਨੇ,
ਕਈਆਂ ਨੇ 24 ਏਕਾਦਸ਼ੀਆਂ ਵਰਤ ਰੱਖੇ, ਯਮ ਨੇਮ ਆ ਸਾਧਨ ਕੀਤੇ, ਖੱਟ 6 ਪ੍ਰਕਾਰ ਦੇ ਕਰਮ ਵੀ ਕੀਨੇ ਕੀਤੇ, ਪਰ ਇਹ ਸਭ ਕੁਛ
ਬਾਹਰ ਭੇਖ ਦਿਖਾਵਾ,
ਬਾਹਰਲੇ ਭੇਖ ਬਣਾ ਬਣਾ ਕੇ ਦਿਖਾਵਾ ਹੀ ਉਹਨਾਂ ਕੀਤਾ, ਅੰਦਰੋਂ ਪਰਮੇਸ਼ਰ ਨਾਲ ਤਾਂ ਪ੍ਰੇਮ ਨਹੀਂ ਹੈ।
ਗੀਤ ਨਾਦ ਮੁਖ ਰਾਗ ਅਲਾਪੇ,
ਕਈਆਂ ਨੇ ਗੀਤ ਆਦਿ ਕਦੇ ਤਾਂ ਹੀ ਪੜ੍ਹਦੇ ਰਹਿੰਦੇ ਹੈ, ਨਾਦ ਬਾਜਿਆਂ ਨੂੰ ਵਜਾਉਂਦੇ ਰਹਿੰਦੇ ਹੈ, ਮੁਖੋਂ ਰਾਗ ਨੂੰ ਹੀ ਅਲਾਪਦੇ ਰਹਿੰਦੇ ਹੈ, ਗੀਤ ਬਿਸ਼ਨ ਪਦੇ ਗਾਉਂਦੇ ਰਹਿੰਦੇ ਨੇ, ਨਾਦ ਸੰਖ ਵਜਾਉਣਾ ਕਰਦੇ ਨੇ, ਇਸ ਤਰ੍ਹਾਂ ਕਰਦੇ ਹੈ।
ਮਨ ਨਹੀਂ ਹਰ ਹਰ ਗਾਵਾ,
ਤੇ ਇਸ ਤਰ੍ਹਾਂ ਮੁਖੋਂ ਰਾਗ ਆਦਿਕ ਅਲਾਪ ਕਰਦੇ ਰਹਿੰਦੇ ਪਰ ਮਨ ਦੇ ਵਿਚ ਹਰ ਪਰਮੇਸ਼ੁਰ ਦੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਪਰਮੇਸ਼ੁਰ ਦੇ ਜਸ ਨੂੰ ਨਹੀਂ ਗਾਵਾ ਗਾਉਂਦੇ।
ਹਰਖ ਸੋਗ ਲੋਭ ਮੋਹ ਰਹਿਤ ਹੈ,
ਤੇ ਜੋ ਪਦਾਰਥ ਆਏ ਤੋਂ ਹਰਖ ਖੁਸ਼ੀ, ਪਦਾਰਥ ਗਏ ਤੋਂ ਸੋਗ ਗਮ, ਪਦਾਰਥਾਂ ਦਾ ਲੋਭ ਲਾਲਚ, ਸਰੀਰਾਂ ਦਾ ਮੋਹ ਆਦਿਕ, ਤੇ ਇਸ ਤੋਂ ਰਹਿਤ ਹੈ ਹਨ ਜਿਹੜੇ ਇਸ ਤਰ੍ਹਾਂ ਦੇ ਹਨ।
ਨਿਰਮਲ ਹਰ ਕੇ ਸੰਤ,
ਉਹ ਨਿਰਮਲ ਉਜਲ ਪਰਮੇਸ਼ੁਰ ਦੇ ਸੰਤਾਂ ਮਹਾਤਮਾ ਹੀ ਹਨ। ਨਿਰਮਲ ਮਲ ਬਖੇਪ ਅਵਰਨ ਆਦਿ ਇਹਨਾਂ ਦੀ ਮਲ ਮੈਲ ਤੋਂ ਰਹਿਤ ਹਨ, ਉਹ ਪਰਮੇਸ਼ੁਰ ਦੇ ਸੰਤ ਹਨ।
ਤਿਨ ਕੀ ਧੂੜ ਪਾਏ ਮਨ ਮੇਰਾ,
ਤੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ, ਉਹਨਾਂ ਦੀ ਚਰਨ ਧੂੜ ਮੈਨੂੰ ਮਿਲ ਜਾਏ। ਤਿਨ ਕੀ ਧੂੜ ਪਾਏ ਮਨ ਮੇਰਾ, ਜਦੋਂ ਉਹ ਉਹਨਾਂ ਦੀ ਚਰਨ ਧੂੜ ਮੈਨੂੰ ਮਿਲ ਜਾਵੇ, ਮੇਰਾ ਮਨ ਪ੍ਰਾਪਤ ਕਰ ਲਵੇ।
ਜਾਂ ਦਇਆ ਕਰੇ ਭਗਵੰਤਾ,
ਜਾਂ ਜਦੋਂ ਭਗਵੰਤਾ ਪਰਮੇਸ਼ਰ ਦਇਆ ਦ੍ਰਿਸ਼ਟੀ ਕਰੇ ਤਾਂ ਮੇਰਾ ਮਨ ਉਹਨਾਂ ਦੇ ਪਿਆਰਿਆਂ ਦੀ ਚਰਨ ਧੂੜ ਪ੍ਰਾਪਤ ਕਰ ਸਕਦਾ ਹੈ, ਉਸ ਤਰ੍ਹਾਂ ਮੇਰੀ ਆਪਣੀ ਹਿੰਮਤ ਨਹੀਂ।
ਕਉ ਨਾਨਕ ਗੁਰਪੂਰਾ ਮਿਲਿਆ,
ਸਤਿਗੁਰੂ ਜੀ ਕਥਨ ਕਰਦੇ ਹਾਂ ਜਦੋਂ ਪੂਰਨ ਸਤਿਗੁਰੂ ਜੀ ਮਿਲ ਗਏ
ਤਾਂ ਉਤਰੀ ਮਨ ਕੀ ਚਿੰਤਾ,
ਮਨ ਦੀ ਸਾਰੀ ਚਿੰਤਾ ਜਿਹੜੀ ਸੀ, ਮਨ ਦੀ ਬੇਵਲ ਹਾਲਤ ਤੇ ਆਈ ਬਿਪਤਾ ਨੂੰ ਨਾ ਸਹਿਣ ਕਰਨਾ, ਉਹ ਚਿੰਤਾ ਉਤਰ ਗਈ, ਦੂਰ ਹੋ ਗਈ।
ਮੇਰਾ ਅੰਤਰ ਜਾਮੀ ਹਰ ਰਾਇਆ,
ਮੇਰਾ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਰਾਜਾ ਰੂਪ ਪਰਮੇਸ਼ਰ ਹੈ, ਉਹ ਹੈ ਮੇਰਾ, ਹੋਰ ਕੋਈ ਨਹੀਂ ਹੈ ਮੇਰਾ।
ਸਭ ਕੁਛ ਜਾਣੈ ਮੇਰੇ ਜੀ ਕਾ ਪ੍ਰੀਤਮ,
ਉਹ ਮੇਰੇ ਜੀ ਦਾ ਪ੍ਰੀਤਮ ਪਰਮੇਸ਼ਰ ਸਭ ਕੁਛ ਜਾਣਦਾ ਹੈ, ਹਿਰਦੇ ਦੀ ਹਿਰਦੇ ਦਾ ਪ੍ਰੀਤਮ ਪਿਆਰਾ ਜੋ ਕੁਛ ਸੰਸਾਰ ਚ ਵਰਤ ਰਿਹਾ ਹੈ ਇਸ ਬਾਰੇ ਸਭ ਕੁਛ ਜਾਣਦਾ ਹੈ। ਇਸ ਲਈ
ਬਿਸਰ ਗਏ ਬਕਵਾਇਆ,
ਇਸ ਲਈ ਬਕਵਾਇਆ ਬਕਵਾਸ ਕਰਨਾ, ਵਿਅਰਥ ਬੋਲਣਾ, ਬਿਸਰ ਗਏ, ਭੁੱਲ ਗਏ। ਹਾਂਜੀ,
ਰਹਾਓ ਦੂਜਾ
ਉਚਾਰ ਕੇ ਸਤਿਗੁਰ ਨੇ ਪ੍ਰਭੂ ਦੀ ਪ੍ਰਾਪਤੀ ਦਾ ਉੱਤਰ ਦਿੱਤਾ ਇੱਥੇ, ਇਸ ਕਰਕੇ ਰਹਾਓ ਦੂਜਾ ਲਿਖਿਆ ਜੀ।
ਮਾਰੂ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਕੋਟ ਲੱਖ ਸਰਬ ਕੋ ਰਾਜਾ,
ਹੇ ਪਰਮੇਸ਼ਰ ਜਿਸ ਦੇ ਹਿਰਦੇ, ਸਾਰੀ ਇਕੱਠੀ ਬੋਲਦੇ,
ਜਿਸ ਹਿਰਦੇ ਨਾਮ ਤੁਮਾਰਾ,
ਹੇ ਪਰਮੇਸ਼ਰ ਜੀ ਦੇ ਹਿਰਦੇ ਚਿੱਤ ਵਿੱਚ ਤੁਮਾਰਾ ਤੁਹਾਡਾ ਪਵਿੱਤਰ ਨਾਮ ਵਸਦਾ ਹੈ, ਉਹ ਕੋਟ ਕਿਲਿਆਂ ਤੇ ਲੱਖ ਲੱਖਾਂ ਫੌਜਾਂ ਦਾ ਮਾਲਕ ਸਮਝੋ, ਸਰਵ ਸਾਰਿਆਂ ਦਾ ਰਾਜਾ ਹੈ, ਸਰਵ ਸ੍ਰਿਸ਼ਟੀ ਦਾ ਮਾਲਕ ਹੈ, ਜੋ ਲੱਖਾਂ ਜੂਨਾਂ ਵਿੱਚ ਪਾਉਣ ਵਾਲੇ ਕਰੋੜਾਂ ਸੰਕਲਪ ਫੁਰਦੇ ਹਨ ਉਹਨਾਂ ਸਾਰਿਆਂ ਦਾ ਪਾਤਸ਼ਾਹ ਬਣ ਜਾਂਦਾ, ਭਾਵ ਸਭ ਨੂੰ ਆਪਣੇ ਅਧੀਨ ਕਰ ਲੈਂਦਾ, ਉਹ ਲੱਖਾਂ ਹੀ ਕੋਟ ਕਿਲਿਆਂ ਤੇ ਸਾਰੇ ਜੀਵਾਂ ਦਾ ਰਾਜਾ ਹੈ, ਲੱਖਾਂ ਕਰੋੜਾਂ ਪਦਾਰਥਾਂ ਅਤੇ ਸਾਰਿਆਂ ਜੀਵਾਂ ਦਾ ਰਾਜਾ ਹੈ।
ਜਾ ਕੋ ਨਾਮ ਨਾ ਦੀਆ ਮੇਰਾ ਸਤਿਗੁਰ,
ਹੇ ਪਰਮੇਸ਼ਰ ਜਿਨ੍ਹਾਂ ਨੂੰ ਮੇਰੇ ਸਤਿਗੁਰੂ ਜੀ ਤੇਰਾ ਨਾਮ ਅੰਮ੍ਰਿਤ ਨਹੀਂ ਦੀਆ ਦਿੱਤਾ ਤੁਸੀਂ,
ਸੀ ਮਰ ਜਨਮ ਹੈ ਗਾਵਾਰਾ,
ਉਹ ਬੇਸਮਝ ਜਨਮੇ ਜੰਮਦੇ ਮਰਦੇ ਰਹਿੰਦੇ ਹਨ, ਮੌਤ ਦੇ ਮਾਰੇ ਮਰਦੇ ਆ, ਬਾਸ਼ਨਾ ਦੇ ਬੱਧੇ ਜਨਮ ਧਾਰਦੇ ਰਹਿੰਦੇ ਹਨ,
ਮੇਰੇ ਸਤਿਗੁਰ ਹੀ ਪਤ ਰਾਖ,
ਹੇ ਪਰਮੇਸ਼ਰ ਮੇਰੇ ਸਤਿਗੁਰੂ ਜੀ ਮੇਰੀ ਲੋਕ ਪ੍ਰਲੋਕ ਚ ਪਤ ਇੱਜ਼ਤ ਰਾਖ ਰੱਖਣਾ ਕਰੋ, ਮਹਾਰਾਜ ਰੱਖਣ ਵਾਲੇ ਹਨ ਸਤਿਗੁਰੂ,
ਜੀਤ ਆਵੇ ਤਬ ਹੀ ਪਤ ਪੂਰੀ,
ਹੇ ਪਰਮੇਸ਼ਰ ਜਦੋਂ ਤੂੰ ਚਿੱਤ ਆਉਣਾ ਤਾਂ ਹੀ ਮੇਰੀ ਪਤ ਇੱਜ਼ਤ ਪੂਰੀ ਪੂਰਨ ਨਿਭ ਸਕਦੀ ਹੈ, ਇਹ ਪਤੀ ਪਰਮੇਸ਼ਰ ਤਦੋਂ ਹੀ ਮੇਰੀ ਪੂਰੀ ਭਗਤੀ ਹੋ ਸਕਦੀ ਹੈ, ਤੈਨੂੰ ਵਿਸਰਨ ਕਰਕੇ,
ਬਿਸਰਤ ਰਲੀਏ ਖਾਕ,
ਬਿਸਰ ਭੁੱਲਣ ਕਰਕੇ ਪ੍ਰਤੱਖ ਖਾਕ, ਧੂੜੀ ਲਾਹਣਤਾ ਰੂਪੀ ਧੂੜੀ ਟੇਢੀਆਂ ਜੂਨਾਂ ਜੂਨਾਂ ਵਿੱਚ ਰਲੀਏ ਮਿਲ ਜਾਈਦਾ ਹੈ,
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਹਨ ਜੀ।
ਰੂਪ ਰੰਗ ਖੁਸ਼ੀਆ ਮਨ ਭੋਗਣ,
ਜਿਤਨੇ ਦੁਨੀਆਂ ਦੇ ਸੋਹਣੇ ਰੂਪ ਖੁਸ਼ੀਆਂ ਸੁੰਦਰ ਰੂਪਾਂ ਨੂੰ ਵੇਖਣ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਖੁਸ਼ੀਆਂ ਦੇ ਮਨ ਵਿਚ ਪਦਾਰਥਾਂ ਨੂੰ ਭੋਗਣ ਦੀ ਇੱਛਾ ਹੈ, ਸਰੀਰਾਂ ਦਾ ਰੂਪ ਸ਼ਿੰਗਾਰ ਕੇ ਰੱਖਣਾ, ਚਿਹਰੇ ਦੀ ਸੁੰਦਰ ਬਣਾਉਣ ਦੀ, ਬਾਹਰ ਦੀ ਚਮਕੀਲੇ ਪਦਾਰਥ ਸੁੰਦਰ ਦਿਖਾਉਣੀ, ਇਹ ਇਸ ਪ੍ਰਕਾਰ ਦੀ ਮਨ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਇੱਛਾ ਖੁਸ਼ੀਆਂ ਭੋਗਣਾ ਹੈ।
ਤੇ ਛਿਦਰ ਵਿਕਾਰ,
ਤੇ ਬਈ ਉਹ ਤਾਂ ਸਭ ਕੁਛ ਕਾਮ ਵਿਕਾਰਾਂ ਦੇ ਛਿਦਰ ਦੋਸ਼ ਪੈਦਾ ਕਰਨ ਵਾਲੇ ਹਨ।
ਹਰ ਕਾ ਨਾਮ ਨਿਧਾਨ ਕਲਿਆਣ,
ਹਰ ਪਰਮੇਸ਼ਰ ਦਾ ਨਾਮ, ਨਾਮ ਰੂਪੀ ਨਿਧਾਨ ਖਜ਼ਾਨਾ, ਸਾਰੀਆਂ ਵਿਕੁੰਠ ਦੀਆਂ ਕੇਵਲ ਮੋਕਸ਼ ਆਦਿ ਕਲਿਆਣਾ ਸੁਖਾਂ ਨੂੰ ਦੇਣ ਵਾਲਾ ਹੈ, ਸੁਖਾਂ ਦਾ ਖਜ਼ਾਨਾ ਹੈ ਇਹੋ ਨਾਮ। ਸਹਿਜ ਸੁਤੇ ਸਿੱਧ ਹੇ,
ਸੁਖ ਸਹਿਜ ਇਹੋ ਸਾਰਾ,
ਇਹ ਨਾਮ ਸਹਿਜ ਸੁਤੇ ਸਿੱਧ ਹੀ ਸਾਰਾ, ਸ੍ਰੇਸ਼ਟ ਸੁਖ आनंद देण वाला है, एहो सहज ज्ञान दे सारा पूर्ण देण वाला, पूर्ण ज्ञान देण वाला है, एहो सारा पूर्ण सुख सहज अचुत सुख देण वाला है।
माया रंग बिरंग खिनै मैं,
माया दा रंग आनंद खिने किशन दे विच बिरंग बेरंग बेरसा हो जान वाला है।
ज्यों बादर की छाया,
जिवें बादर बदल दी छाया हुंदी है, तिवें बदल दी छां वांगू हवा पकन करके ते सूरज निकल आउंदा, झाटी ओ नास हो जांदे बदल। इसे प्रकार पुन्ना रूपी बदल प्रारब्ध रूपी पौन दे वगने करके जां दुख रूपी सूरज दे निकलन करके झाटी नाश हो जांदे हन।
से लाल भई गूढ़ा रंग राते,
लाल रंग तिसको लगा जिसके वड़पागा, मैला कदे न होवी न लागे दागा। ओ भाव पूर्ण ज्ञानवान पए होए न भगती रूपी गूढ़े रंग मजीठी रंग दे विच रंगे गए हन।
जिन गुर मिल हर हर गाया,
जिन्होंने गुरां दे नाल मिलके सब नू हरे परे करन वाले हर परमेश्वर दे जस नू गौणा कीता है।
ऊच मूच अपार स्वामी,
ओ ऊच अपार बेअंत स्वामी मालक, मूच ऊचिया तो भी ऊचा है, ऊच ऊचे ब्रह्मा विष्णु आदिक तो भी ऊचे, बैराट आ अभ्या किरत हिरण गर्भ आदि इन्हों तो भी ऊचा है, ते ऐसा मूच विस्तार वाला है, अपार पारावार तो रहत है, प्रकृति दे पारावार तो रहत है जी, सब दा स्वामी परमेश्वर मालक है।
अगम दरबार
स्वरूप दरबार जेड़ा ना उसका अगम गमता तो रहत है, किसी दी भी उस दरबार विच आप पहुंच नहीं हो सकती, ऐसा जेड़ा परमेश्वर वाहिगुरु है।
नमो अड़ियाई सुभा,
ते इउं फिर सतगुरु जी कथन करदे है कि जिन्हां गुरमुख जना नू सारी तुक कठी बोलो जी,
नाम वड़ियाई सुभा नानक खसम प्यारा।
सतगुरु जी कथन करदे हन जिन्हां गुरमुख जना नू खसम मालक परमेश्वर प्यारा लगदा है, उन्हां नू उस परमेश्वर दा नामो नाम जपन करके ब्रह्म ज्ञान दी प्राप्ति रूप वड़ियाई मिलदी है, नाम जपन करके भगती करन दी शोभा महिमा प्राप्त हुंदी है, नाम करके इस लोक विच वड्याई परलोक दी शोभा मिलदी है। भाव है कि सतगुरु जी कथन करदे है ओ गुरमुख जन मालक परमेश्वर नूं प्यारा है, जो नाम अमर दी वड्याई ते नाम दी शोभा गुरां पासों मंगदा है। अज दा सास जितने मेथी समाप्त हुंदा है, भुलां चुकां दी सतगुरु खिमा करन। आओ सतगुरां दे चरणां च बेनती करिए, गरीब नवाज साडे श्वासां नूं लेखे लाओ, किरपा करो जैसे भी हां तेरे हां महाराज तेरे लड़ लगे हां, किरपा करो महाराज। इत्थे समाप्ति है जी।
मूत मूत अपार स्वामी अगम दरबारा, नाम वड़ियाई सुभा नानक खसम प्यारा।
वाहिगुरु जी का खालसा, वाहिगुरु जी की फतेह।